ਨਾਲ ਸੰਭਾਲ, ਪਰ ਪਹਿਲੇ 6 ਓਵਰ ਦਾ ਬਿਹਤਰੀਨ ਇਸਤੇਮਾਲ, ਕਿਉਂਕਿ ਫੀਲਡ ਸਾਰੀ ਅੰਦਰ ਆ। ਜੇ ਉਹ ਬੈਟਸਮੈਨ ਜਿਹੜੇ ਜਿਸ ਤਰ੍ਹਾਂ ਹੁਣ ਕੱਲ੍ਹ ਮਤਲਬ ਇੱਦਾਂ ਲੱਗ ਰਿਹਾ ਸੀ ਵੀ ਸੂਰਯ ਕੁਮਾਰ ਯਾਦਵ ਚਾਹੇ ਜੋਸ਼ ਹੈਜ਼ਲਵੁੱਡ ਆ ਜਾਵੇ, ਕੁਮਿੰਸ ਆ ਜਾਵੇ, ਜਿਹੜਾ ਮਰਜ਼ੀ ਬੋਲਰ ਆ ਜਾਵੇ, ਉਹ ਤਾਂ ਇੱਦਾਂ ਜਿੱਦਾਂ ਬੱਚਿਆਂ ਨੂੰ ਖਿਲਾਈਦਾ ਨਾ। ਕੱਲ ਉਹ ਕਮੈਂਟੇਟਰ ਵੀ ਕਹਿ ਰਿਹਾ ਸੀ ਹੀ ਸਟੋਇੰਗ ਵਿਦ ਦੈਮ, ਵਾਰ ਵਾਰ ਉਹੀ ਕਹਿ ਰਿਹਾ ਹੀ ਸਟੋਇੰਗ ਵਿਦ, ਉਹ ਵਾਕਈ ਜਿੱਦਾਂ ਬੱਚਿਆਂ ਨੂੰ ਖਿਲਾਈਦਾ। ਆਸਟ੍ਰੇਲੀਆ ਦੇ ਤੁਸੀਂ ਦੇਖੋ ਕੁਮਿੰਸ ਔਰ ਜੋਸ਼ ਹੈਜ਼ਲਵੁੱਡ ਟੌਪ ਦੇ ਬੱਲੇ ਗੇਂਦਬਾਜ਼ ਨੇ, ਇੰਨੇ ਜ਼ਬਰਦਸਤ ਬੱਲੇਬਾਜ਼। ਸੂਰਯ ਕੁਮਾਰ ਯਾਦਵ ਇਕੱਲਾ ਉਹਨਾਂ ਨੂੰ ਐਂ ਘੁਮਾ ਰਿਹਾ ਸੀ, ਆਹ ਚੱਕ ਬਈ ਹੁਣ ਮੈਂ ਆਫ ਸਾਈਡ 'ਤੇ ਛੱਕਾ ਮਾਰਨਾ, ਆਹ ਚੱਲ ਛੱਕਾ, ਇੱਦਾਂ ਮਤਲਬ ਮਜ਼ਾ ਆ ਰਿਹਾ ਸੀ ਉਹਦੀ ਬੈਟਿੰਗ ਦੇਖ ਕੇ। ਔਰ ਕੋਹਲੀ ਵੀ ਉਹਨੂੰ ਬੜੀ ਤਾਰੀਫ ਕਰ ਰਿਹਾ ਸੀ, ਚੰਗਾ ਲੱਗਾ ਦੇਖ ਕੇ, ਬੜਾ ਉਹਨੂੰ ਹੌਸਲਾ ਅਫਜ਼ਾਈ ਦੇ ਰਿਹਾ ਸੀ। ਬਟ ਉਹ ਜਿਹੜੀ ਉਹ ਇੰਨੀ ਜ਼ਬਰਦਸਤ ਬੱਲੇਬਾਜ਼ੀ ਆ ਇੰਡੀਆ ਕੋਲ, ਸੋ ਚਾਹੀਦਾ ਉਹਦਾ ਪੂਰਾ ਇਸਤੇਮਾਲ ਜਿਹੜਾ ਉਹ ਜ਼ਰੂਰ ਕੀਤਾ ਜਾਏ। ਮਾਈ ਜੀ, ਸਾਡੇ ਸਪੋਂਸਰ ਜ਼ਰੂਰ ਅਨਾਊਂਸ ਕਰ ਦਿਓ ਜੀ।
जी उद्वीर जी और भूपेंद्र जी भी हमारे साथ जुड़े हैं टाइगर इंश्योरेंस से, तो उनसे भी बात करेंगे। एंड सारे लिसनर्स को बता दें, आई होप ब्रांड्स इंपोर्टेंट स्टील्स आपके लिए लेकर आते हैं एवरीडे अफोर्डेबल डाइनिंग एक्सपीरियंस सुबह 6 बजे से लेकर रात के 10 बजे तक। और अगर आप आई होप ब्रांटन में जाते हैं मंडे से फ्राइडे के बीच में बिटवीन 4 to 10 और ऑर्डर करते हैं कोई भी आप स्टेक कॉम्बोज, बर्गर्स, चिकन या हैंडक्राफ्टेड मेल्स और वाइन मीडिया का रेफरेंस देते हैं, तो आपको मिलता है फ्री स्प्लैशर मैंगो लेमनेड, वाइल्ड बेरी लेमनेड, ब्लू रास्पबेरी लेमनेड। तो बिल्कुल आप फायदा उठा सकते हैं इन सभी स्प्लैशर्स का। और आप जो है इन्हें विजिट कर सकते हैं 50 Biscayne Crescent पर, हाईवे 410 सील्स एवेन्यू। आई होप लव फॉर अ स्माइल ऑन योर प्लेट। इसी के साथ आपको बता दें नूबो इवेंट स्पेस जीटीए के मोस्ट हाईली एंटिसिपेटेड प्रेस्टिजियस इवेंट वेन्यू है, ट्रूली अ फर्स्ट ऑफ इट्स काइंड। नूबो इवेंट स्पेस के जरिए आपको मिलता है 5 स्टेट ऑफ द आर्ट लग्जूरियस इवेंट स्पेसेस जहां पे आप अकोमोडेट कर सकते हैं अप टू 1600 गेस्ट। ब्रैम्पटन के बिल्कुल बीचों बीच है, सिचुएटेड ऑन द कॉर्नर ऑफ मिसिसागा रोड एंड स्टील्स, एंड ये ओपन हो रहे हैं समर ऑफ 2023 में। ज्यादा जानकारी के लिए आप विजिट करें इनकी वेबसाइट nuboeventspace.ca या फिर आप इन्हें कॉल भी कर सकते हैं 9054501333 पर, 9054501333 पर नूवो इवेंट स्पेस। इसी के साथ आपको बता दें कि पिछले हफ्ते ग्रैंड ओपनिंग हुई थी बिरयानी एंड बार्बेक्यू रेस्टोरेंट की, एड्रेस है 6015 स्टील्स एवेन्यू ईस्ट कार्ब्रो, मेजर इंटरसेक्शन मार्कम एंड स्टील्स है। एंड वाई मीडिया की टीम ने एक्सक्लूसिव कवरेज भी की थी इस इवेंट की, सारी जानकारी जो है वो आपको हमारे सारे प्लेटफॉर्म के जरिए मिल सकती है। और अब इस पूरे हफ्ते आप 25% जो है वो एंजॉय कर सकते हैं अपने बिल पर अगर आप जाते हैं बिरयानी एंड बार्बेक्यू। साथ ही आपको बता दें कि इनको किचन हेल्प की भी जरूरत है, लाइन कुक की ये तलाश में है, तो अगर आप चाहते हैं तो आप अगर आप ढूंढ रहे हैं ऐसी कोई जॉब तो बिरयानी एंड बारबेक्यू को आप कॉन्टैक्ट कर सकते हैं। एम्बियंस की बात करें तो बहुत ही खूबसूरत एम्बियंस है इनकी, और साथ ही खाना काफी डिलिशियस है। डिलिशियस होने के साथ साथ हेल्दी खाना भी आपको देते हैं क्योंकि ये कोई भी आर्टिफिशियल फ्लेवर्स और कलर्स यूज नहीं करते हैं और इनके इंग्रीडियंट्स जो है वो 100% ऑर्गेनिक है। ज्यादा जानकारी के लिए आप इनकी वेबसाइट को जरूर विजिट करें biryaniandbarbecue.com। इसी के साथ आप इन्हें कॉल भी कर सकते हो, इनका नंबर है 416-624-0999 बिरयानी एंड बारबेक्यू।
मैं एक बार पूछना चाह रहा सी, हाँ जी माही जी, बिरयानी एंड बारबेक्यू 25% ऑफ मिलेगा जी इस हफ्ते?
जी बिल्कुल मिलेगा युद्धवीर जी, जैसे कि मैंने बताया कि इस पूरे हफ्ते 25% जो है हमारे लिस्नर्स जो है अगर जाते हैं बिरयानी एंड बारबेक्यू पर अपने एंटायर बिल पे वो एंजॉय कर सकते हैं।
ਠੀਕ ਹੈ ਜੀ, ਬਿਲਕੁਲ ਅਸੀਂ ਦੱਸ ਦਈਏ ਕਿ ਮੈਨਿਊ ਕਾਰਡ ਤੁਹਾਡੇ ਸਾਹਮਣੇ ਹੁੰਦਾ ਹੈ, ਪ੍ਰਾਈਜ਼ ਲਿਖੇ ਹੁੰਦੇ ਆ, ਸੋ ਇਸ ਹਫ਼ਤੇ ਇੱਕ ਗ੍ਰੈਂਡ ਓਪਨਿੰਗ ਦੇ ਮੌਕੇ ਦੇ ਉੱਤੇ 25% ਆਫ, ਤੁਸੀਂ ਵਾਈ ਮੀਡੀਆ ਦਾ ਰੈਫਰੈਂਸ ਦੇ ਦਿਓ ਬਸ ਕਿ ਜੀ ਵਾਈ ਮੀਡੀਆ ਤੋਂ ਅਸੀਂ ਸੁਣ ਕੇ ਆਏ ਹਾਂ, ਅਤੇ ਜੋ ਮੈਨਿਊ ਕਾਰਡ ਦੇ ਉੱਤੇ ਲਿਖਿਆ ਹੋਇਆ 25% ਤੁਹਾਨੂੰ ਉਹਦੇ 'ਤੇ ਜਿਹੜਾ ਆਫ ਇਸ ਹਫ਼ਤੇ ਮਿਲ ਜਾਏਗਾ। ਸੋ ਇਸ ਵੀਕ ਵਿੱਚ ਚਲ ਜਾਓ, ਵੀਕਐਂਡ ਤੱਕ ਇਹ ਹੋਏਗਾ। ਫਰਾਈਡੇ ਨੂੰ ਗ੍ਰੈਂਡ ਓਪਨਿੰਗ 'ਤੇ 50% ਆਫ ਸੀਗਾ, ਸੋ ਆਈ ਐਮ ਸ਼ੋਰ ਤੁਸੀਂ ਉਹਦਾ ਜ਼ਰੂਰ ਫਾਇਦਾ ਲਿਆ ਹੋਏਗਾ। ਫਰਾਈਡੇ ਨੂੰ 50% ਆਫ ਸੀ, ਹੁਣ ਉਹਨਾਂ ਨੇ 50% ਤੋਂ ਘਟਾ ਕੇ ਇਸ ਵੀਕ ਲਈ ਗ੍ਰੈਂਡ ਓਪਨਿੰਗ ਵੀਕ ਲਈ 25% ਕਰ ਦਿੱਤਾ, ਔਰ ਉਸ ਤੋਂ ਬਾਅਦ ਫਿਰ ਜਿਹੜੇ ਰੈਗੂਲਰ ਪ੍ਰਾਈਜ਼ ਨੇ ਉਹ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣਗੇ। ਲੇਕਿਨ ਜਗ੍ਹਾ ਬਹੁਤ ਸ਼ਾਨਦਾਰ ਹੈਗੀ ਹੈ ਬਿਰਿਆਨੀ ਐਂਡ ਬਾਰਬੇਕਿਊ, ਚਾਹੇ ਤੁਸੀਂ ਨੌਨ ਵੈਜ ਆਈਟਮਸ, ਵੈਜੀ ਆਈਟਮਸ ਤੁਸੀਂ ਲੈਣਾ ਚਾਹੋ ਉਹ ਚਲੇ ਜਾਓ ਉੱਥੇ, ਔਰ ਉਹਨਾਂ ਦਾ ਸ਼ਾਹੀ ਟੁਕੜਾ ਤੁਸੀਂ ਇੰਜੋਏ ਕਰਨਾ ਬਹੁਤ। ਵੈਸੇ ਬਾਕੀ ਸਾਰੀਆਂ ਸਵੀਟਸ ਉਹਨਾਂ ਦੀਆਂ ਬੜੀਆਂ ਸ਼ਾਨਦਾਰ ਨੇ, ਬਟ ਸਟੀਲਸ ਐਂਡ ਮਾਰਕਮ ਦੀ ਇੰਟਰਸੈਕਸ਼ਨ ਦੇ ਉੱਤੇ, ਚਾਹੇ ਤੁਸੀਂ ਟੋਰੋਂਟੋ ਤੋਂ, ਸਕਾਰਬਰੋ, ਬ੍ਰੈਂਪਟਨ, ਮਿਸਿਸਾਗਾ, ਪਿਕਰਿੰਗ, ਓਸ਼ਵਾ, ਕਿਤੇ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਜ਼ਰੂਰ ਤੁਸੀਂ ਇੱਥੇ ਜਾਓ। ਇਟਸ ਅ ਵੈਰੀ ਨਾਈਸ ਰੈਸਟੋਰੈਂਟ ਔਰ ਬਹੁਤ ਵਧੀਆ ਇਹਨਾਂ ਦਾ ਖਾਣਾ ਔਰ ਇਹਨਾਂ ਦੀ ਸਰਵਿਸ ਹੈ ਜੀ। ਮਾਈ ਜੀ, ਗੱਲਬਾਤ ਜਾਰੀ ਰਹੇਗੀ। ਸੰਘਾ ਸਾਹਿਬ ਵੈਲਕਮ। ਸੰਘਾ ਸਾਹਿਬ, ਇੱਕ ਮੇਰਾ ਸਵਾਲ ਸੀ ਤੁਹਾਨੂੰ, ਫਿਰ ਡਿਟੇਲ 'ਚ ਅੱਗੇ ਗੱਲ ਕਰਾਂਗੇ ਜੀ।
ਜੀ ਜੀ ਜਦਵੀਰ ਜੀ,
ਸੰਗਾ ਸਾਹਿਬ, ਇਹ ਜਿਹੜੀ ਤੁਸੀਂ ਫਰਾਈਡੇ ਵੀ ਇੱਥੇ ਪ੍ਰੋਗਰਾਮ ਕਰ ਰਹੇ ਸੀਗੇ, ਮੈਂ ਲੇਕਿਨ ਮੈਂ ਚਾਹਾਂਗਾ ਕਿ ਸਾਡੀ ਜਿਹੜੀ ਰੇਡੀਓ ਦੀ ਆਡੀਅੰਸ, ਉਹਨਾਂ ਨਾਲ ਵੀ ਅਸੀਂ ਗੱਲ ਕਰੀਏ। ਚੈਨਲ ਵਾਈ ਦੇ ਤਾਂ ਬੜੀ ਤੁਸੀਂ ਡਿਟੇਲ 'ਚ ਗੱਲ ਕੀਤੀ ਹੈ, ਆ ਜਿਹੜੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਤੁਸੀਂ ਤੁਹਾਡੇ ਇਸ 'ਤੇ ਤੁਹਾਡਾ ਕੀ ਪਰਸਨਲ ਵਿਊ ਪੁਆਇੰਟ ਹੈ ਇਹਦੇ 'ਤੇ?
ਜੁਗਵੀਰ ਜੀ, ਮੈਂ ਦੇਖੋ ਇੱਕ ਚੀਜ਼ ਆ, ਮੈਂ ਉੱਥੇ ਤੁਸੀਂ ਜੋ ਚੀਜ਼ ਸੁਣੀ ਸੀ ਮੈਂ ਉਹਦੇ ਉੱਤੇ ਕਲੀਅਰ ਮੇਰਾ ਸਟੈਂਡ ਹੈ ਕਿ ਇਹ ਬਣੀ ਹੈਗੀ ਆ ਸ਼੍ਰੋਮਣੀ ਕਮੇਟੀ ਦੀ ਨਲਾਇਕੀ ਕਰਕੇ। ਉੱਥੇ ਸਬ ਕਮੇਟੀ ਬਣਨੀ ਚਾਹੀਦੀ ਸੀ, ਪਰ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਜਿਹੜਾ ਉਹ ਕੱਟਿਆ ਨਹੀਂ ਸੀ ਜਾਣਾ ਚਾਹੀਦਾ, ਵੱਖਰੀ ਕਮੇਟੀ ਨਹੀਂ ਸੀ ਬਣਨੀ ਚਾਹੀਦੀ, ਸ਼੍ਰੋਮਣੀ ਕਮੇਟੀ ਨੂੰ ਹੀ ਉੱਥੇ ਇੱਕ ਸਬ ਕਮੇਟੀ ਜਿਹੜੀ ਆ ਉਹ ਬਣਾ ਦੇਣੀ ਚਾਹੀਦੀ ਸੀ, ਜਿਹਦੇ ਕਰਕੇ ਲੋਕਲ ਲੋਕਾਂ ਦੀ ਰਿਪ੍ਰੈਜੈਂਟੇਸ਼ਨ ਹੁੰਦੀ, ਲੋਕਲ ਜਿਹੜੇ ਗੁਰਦੁਆਰਾ ਸਾਹਿਬ, ਕਿਉਂਕਿ ਹਰਿਆਣੇ ਦੇ ਵਿੱਚ ਟੋਟਲ 52 ਗੁਰਦੁਆਰੇ ਆ, ਆਮਦਨ ਥੋੜੇ ਗੁਰਦੁਆਰਿਆਂ ਤੋਂ ਆ, ਬਾਕੀਆਂ ਦੇ ਉੱਤੇ ਖਰਚਾ ਕੀਤਾ ਜਾਂਦਾ, ਪਰ ਉੱਥੇ ਕਾਲਜਸ ਵੀ ਚੱਲਦੇ ਆ, ਸਕੂਲ ਵੀ ਚੱਲਦੇ ਆ, ਸੋ ਪੈਸੇ ਦਾ ਜਿਹੜਾ ਕੰਟਰੋਲ ਹੈ ਉਹ ਉੱਥੇ ਮੈਨੇਜ ਹੋ ਜਾਂਦਾ। ਪਰ ਜਿਹੜੀ ਇੱਕ ਚਾਹੇ ਧਰਮ ਪ੍ਰਚਾਰ ਹੈ, ਚਾਹੇ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਜਿੱਦਾਂ ਹੁਣ ਤੁਹਾਨੂੰ ਪਤਾ ਕਿ ਜਿਹੜੀ ਲੰਗਰ ਦੇ ਲਈ ਸਮੱਗਰੀ ਆ, ਜਾਂ ਨੈਸ਼ਨਲ ਲੈਵਲ ਦੇ ਉੱਤੇ ਕਿਸੇ ਵੀ ਤਰ੍ਹਾਂ ਜਿਹੜੀ ਉਹ ਚੀਜ਼ ਹੈ, ਜਿਹੜੀ ਉਹ ਯੂਨਿਟੀ ਆ, ਉਹ ਨਹੀਂ ਸੀ ਡਿਵਾਈਡ ਹੋਣੀ ਚਾਹੀਦੀ। ਪਰ ਲੋਕਲ ਸਬ ਕਮੇਟੀ ਬਣ ਕੇ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਲੋਕਲ ਲੋਕਾਂ ਦੇ ਹੱਥਾਂ ਦੇ ਵਿੱਚ ਦੇਣੀ, ਇਹ ਸਮੇਂ ਦੀ ਮੰਗ ਹੋਣੀ ਚਾਹੀਦੀ ਸੀ, ਨਾ ਕਿ ਇਸ ਤਰੀਕੇ ਦੇ ਨਾਲ ਬਈ ਜਿੱਦਾਂ ਇੱਕ ਕੰਪਲੀਟਲੀ ਵੱਖਰੀ ਕੰਪਨੀ ਦੂਈ ਬਣਾ ਕੇ, ਜਿਵੇਂ ਦਾਦੂਵਾਲ ਸਾਹਿਬ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਕੋਈ ਅਸੀਂ ਪੈਸਾ ਨਹੀਂ ਉੱਥੇ ਭੇਜਣਾ, ਕੋਈ ਅਸੀਂ ਉਹਨਾਂ ਨਾਲ ਅਲੱਗ ਲਗਾਵ ਨਹੀਂ ਰੱਖਣਾ, ਉਹਦੇ ਨਾਲ ਜਿਹੜੀ ਇੱਕ ਉਹ ਜਿਹੜਾ ਸ਼੍ਰੋਮਣੀ ਕਮੇਟੀ, ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਇਹ ਆਲ ਇੰਡੀਆ ਗੁਰਦੁਆਰਾ ਐਕਟ ਹੈਗਾ ਆ, ਉਹ ਜਿਹੜਾ ਦੂਸਰਾ, ਉਹ ਇਕੱਲਾ ਪੰਜਾਬ ਦਾ ਐਕਟ ਨਹੀਂ ਹੈਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਨਹੀਂ ਹੈਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਸਾਰੇ ਗੁਰਦੁਆਰਿਆਂ ਦੀ ਹੈਗੀ ਆ। ਪਰ ਹੁਣ ਉਹਨਾਂ ਕੋਲ ਪਲੀ ਵਧੀਆ ਹੈ ਜੀ, ਕਿਉਂਕਿ ਬਿਹਾਰ ਦੇ ਵਿੱਚ ਪਟਨਾ ਸਾਹਿਬ ਵਾਲਿਆਂ ਨੇ ਜੁਦੀ ਕਮੇਟੀ ਬਣਾਈ ਹੋਈ ਆ, ਦਿੱਲੀ ਦੇ ਵਿੱਚ ਉਹ ਬਾਦਲ ਸਾਹਿਬ ਹੁਣੀ ਉਸ ਵੇਲੇ ਤਾਂ ਨਹੀਂ ਬੋਦਰ ਕੀਤਾ ਜੀ, ਕਿਉਂਕਿ ਦਿੱਲੀ ਦੇ ਵਿੱਚ ਬਾਦਲ ਸਾਹਿਬ ਹੁਣਾਂ ਦਾ ਦਬਦਬਾ ਸੀਗਾ, ਉਹਨਾਂ ਨੂੰ ਲੱਗਦਾ ਸੀ ਤਾਂ ਕੀ ਹੋਇਆ ਉੱਥੇ ਸਮਾਂ ਕੇ ਸਾਡੀ ਜੁਦੀ। ਪਰ ਜਿਹੜੀ ਚੀਜ਼ ਮੈਨੂੰ ਬੋਦਰ ਕਰਦੀ ਆ, ਮੈਨੂੰ ਇਹ ਚੀਜ਼ ਬੋਦਰ ਕਰਦੀ ਆ ਜੀ, ਵੀ ਜਿਹੜੀ ਸਾਡੀ ਇੱਕ ਪਾਵਰ ਹੈ, ਜੋ ਯੂਨਿਟੀ ਦੀ ਪਾਵਰ ਹੈ, ਜੋ ਅਸੀਂ ਇਕੱਠੇ ਚਾਹੇ ਧਾਰਮਿਕ ਜਾਂ ਸਮਾਜਿਕ ਜਾਂ ਜਿਹੜੀਆਂ ਸਾਡੇ ਪਰੰਪਰਾਵਾਂ ਆ, ਉਹਦੇ ਵਿੱਚ ਇਕੱਠੇ ਰਹਿ ਕੇ ਅਸੀਂ ਯੂਨਿਟੀ ਦੇ ਨਾਲ ਜੋ ਚੀਜ਼ ਅਚੀਵ ਕਰ ਸਕਦੇ ਹਾਂ, ਉਹ ਜਦੋਂ ਅਸੀਂ ਪੋਲੀਟੀਕਲ ਲੋਕਾਂ ਨੂੰ ਡਿਵਾਈਡ ਕਰਨਾ ਸਾਨੂੰ ਹੋਰ ਸੌਖਾ ਹੋ ਜਾਊਗਾ, ਕਿਉਂਕਿ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਪੈਨੀਟ੍ਰੇਸ਼ਨ ਹੈ ਉਹ ਵੱਧ ਜਾਣਗੀਆਂ ਬਹੁਤ ਜ਼ਿਆਦਾ, ਮੈਨੂੰ ਜੋ ਲੱਗਦਾ।
ਅੱਛਾ, ਇਹਦੇ ਵਿੱਚ ਦੇਖੋ ਜਿਹੜੀ ਤੁਸੀਂ ਕਹਿ ਰਹੇ ਹੋ ਰਿਪ੍ਰੈਜੈਂਟੇਸ਼ਨ, ਉਹ ਕਹਿੰਦੇ ਜੀ 11 ਮੈਂਬਰ ਤੇ ਅਸੀਂ ਪਹਿਲੇ ਹਰਿਆਣੇ ਤੋਂ ਲੈਂਦੇ ਸੀਗੇ, ਸੋ ਉਹ ਤਾਂ ਕਹਿੰਦੇ ਅਸੀਂ ਰਿਪ੍ਰੈਜੈਂਟੇਸ਼ਨ ਦਿੰਦੇ ਸੀਗੇ ਇਹਨਾਂ ਨੂੰ ਹਰਿਆਣਾ ਨੂੰ, ਹਾਲਾਂਕਿ ਜਿਹੜੇ ਹੁਣ ਵੱਖਰੀ ਕਮੇਟੀ ਬਣਾਈ ਹੈ ਇਹਨਾਂ ਨੇ ਹਰਿਆਣੇ ਵਾਲਿਆਂ ਨੇ, ਉਹ ਕਹਿੰਦੇ ਕਿ ਨਹੀਂ ਸਾਡੀ ਰਿਪ੍ਰੈਜੈਂਟੇਸ਼ਨ ਸਿਰਫ ਨਾਮ ਮਾਤਰ ਸੀਗੀ, 11 ਮੈਂਬਰ ਦੀ ਜਿਹੜੀ ਇਹ ਗੱਲ ਕਰਦੇ ਆ। ਔਰ ਜਿੱਦਾਂ ਤੁਸੀਂ ਵੀ ਹੁਣ ਕਹਿ ਰਹੇ ਹੋ, ਉਹਨਾਂ ਦਾ ਕਹਿਣਾ ਹੈ ਕਿ ਜੇ ਦਿੱਲੀ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਸਕਦੀ ਹੈ, ਜੰਮੂ ਕਸ਼ਮੀਰ ਦੀ ਉਹ ਕਹਿੰਦੇ ਜੀ ਵੱਖਰੀ ਹੋ ਸਕਦੀ ਹੈਗੀ ਹੈ, ਉੱਧਰੋਂ ਆਪਣੇ ਸਾਊਥ ਦੇ ਵਿੱਚ ਵੱਖਰੀਆਂ ਕਮੇਟੀਆਂ ਬਣੀਆਂ, ਮਹਾਰਾਸ਼ਟਰਾ ਦੀ ਵੱਖਰੀ ਹੈ, ਰਾਜਸਥਾਨ ਵਾਲੇ ਆਪਣਾ ਵੱਖਰਾ ਕੰਮ ਕਰਦੇ ਆ, ਤਾਂ ਸਾਡੀ ਜੇ ਹਰਿਆਣੇ ਦੀ ਹੋ ਗਈ ਤਾਂ ਇਹਦੇ 'ਚ ਫਿਰ ਕੀ ਹਰਜ਼ ਹੈ? ਔਰ ਉਹਨਾਂ ਦਾ ਜਿਸ ਤਰ੍ਹਾਂ ਤੁਸੀਂ ਵੈਸੇ ਕਹਿ ਹੀ ਦਿੱਤਾ ਹੈ ਵੀ ਜਿਹੜੀ ਆਪਣੀ ਐਸ ਜੀ ਪੀ ਸੀ ਦੀ ਕਿਤੇ ਨਾ ਕਿਤੇ ਇਹਦੇ 'ਚ ਨਲਾਇਕ ਹੀ ਰਹੀ ਹੈ, ਤੇ ਮੇਰੇ ਖਿਆਲ ਦੇ ਨਾਲ
ਜੁਦਵੀਰ ਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕਰਦਾ, ਦੇਖੋ ਬਾਦਲ ਇਹਨਾਂ ਨੇ, ਤੁਸੀਂ ਉਹਦਿਆਂ ਦੀ ਗੱਲ ਕਰਦੇ ਆ, ਤੁਸੀਂ ਸਾਡੇ ਮਾਲਪੁਰ ਤੋਂ, ਸਾਡੇ ਖਾਸ ਤੌਰ ਦੇ ਉੱਤੇ ਸਾਡੇ ਉਹਨਾਂ ਦੇ ਪਿੰਡ ਦੇ ਨਾਲ ਸਾਡੀ ਉਹਨਾਂ ਦੇ ਨਾਲ ਬੰਨਾ ਸਾਡਾ ਸ਼ੇਅਰ ਹੁੰਦਾ, ਸਰਦਾਰ ਬਲਵੰਤ ਸਿੰਘ ਜੀ ਮਾਲਪੁਰੀ, ਸਰਦਾਰ ਪਰਮਜੀਤ ਸਿੰਘ ਮਾਲਪੁਰੀ ਉਹਨਾਂ ਦੇ ਪਿਤਾ ਜੀ, ਉਹ ਸਦਾ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹਿੰਦੇ ਸੀ, ਸਾਨੂੰ ਨਹੀਂ ਸੀ ਪਤਾ ਹੁੰਦਾ ਵੀ ਭਾਈ ਇਹਨਾਂ ਨੂੰ ਵੋਟਾਂ ਕਦੋਂ ਪੈ ਗਈਆਂ ਤੇ ਕਿਨ ਬਣਾਈਆਂ। ਦੇਖੋ ਜਿਹੜਾ ਵਿਧੀ ਵਿਧਾਨ ਸੀ, ਕਿਉਂਕਿ ਬਾਦਲ ਸਾਹਿਬ ਉਹਨਾਂ ਦਾ ਪਿਛਲੇ ਜਦ ਹੀ ਇਹ ਦੂਸਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਿਆ, ਇਹਨਾਂ ਦਾ ਇੱਕ ਤਰ੍ਹਾਂ ਦਾ ਕਬਜ਼ਾ ਸੀ, ਕਿਉਂਕਿ ਮੈਂਬਰ ਜਿੱਦਾਂ ਹੁਣ ਉਹ ਮੈਂਬਰ ਵੀ ਉਹੀ ਬਣਾਉਂਦੇ ਸੀ ਜਿਹੜੇ ਉਹਨਾਂ ਨੂੰ ਵੋਟਾਂ ਪਾਉਣ ਵਾਲੇ ਹੁੰਦੇ ਸੀ, ਉਹਦੇ ਵਿੱਚ ਨਲਾਇਕੀ ਬਿਲਕੁਲ, ਜੇ ਕਿਤੇ ਵੀ ਕਮੇਟੀ ਬਣੀ ਆ ਨਲਾਇਕੀ ਸਾਡੀ ਸ਼੍ਰੋਮਣੀ ਕਮੇਟੀ ਦੀ ਆ, ਬਾਦਲ ਸਾਹਿਬ ਹੁਣਾਂ ਦੀ, ਉਹ ਜੇ 11 ਮੈਂਬਰ ਤੁਸੀਂ ਲਿਆਉਣੇ ਹੀ ਉਹੀ ਆ, ਜੋਧੀਰ ਜਸਵਾਲ ਨੇ, ਸੰਦੀਪ ਸੰਘਾ, ਹਰਪਾਲ ਨੈਨਵਾਲ ਹੀ ਲੈ ਕੇ ਆਉਣੇ ਆ, ਤਾਂ ਬਾਕੀ ਲੋਕਾਂ ਨੂੰ ਰਿਪ੍ਰੈਜੈਂਟੇਸ਼ਨ ਜਿਹੜੇ ਬਾਕੀ ਆਡੀਅੰਸ ਹੈ ਉਹਨੂੰ ਕਿੱਦਾਂ ਮਿਲੂਗੀ? ਜ਼ਿਆਦਾ ਜੋਧਵੀਰ ਜੀ ਦੇ ਜਿੰਨੀ ਆਡੀਅੰਸ ਹੈ ਸਾਰਿਆਂ ਨੂੰ ਓਪਨ ਫੇਅਰ ਮੌਕਾ ਦੇਣ ਵੀ ਭਾਈ ਤੁਸੀਂ ਆਣ ਕੇ ਵੋਟ ਪਾਓ ਤਾਂ ਆਪਣੇ ਨੁਮਾਇੰਦੇ ਚੁਣੋ, ਅਸੀਂ 5 ਮੈਂਬਰ ਜਾਂ 15 ਮੈਂਬਰ ਤੁਹਾਡੇ ਵਿੱਚੋਂ ਲੈਣੇ ਆ, ਫੇਰ ਤਾਂ ਉਹ ਹੋਊਗਾ। ਜੇ ਜੋਧਵੀਰ ਜੀ ਨੇ ਸਲੈਕਟ ਹੀ ਉਹ ਕੀਤੇ ਆ ਜਾਂ ਵੋਟਾਂ ਹੀ ਉਹ ਬਣਾਈਆਂ ਆ, ਸੋ ਮਤਲਬ ਇਹ ਚੀਜ਼ ਦਾ ਜੀ, ਪਹਿਲਾਂ ਜਿਹੜਾ ਜੋ ਕੁਛ ਢਾਂਚਾ ਸੀ ਮੈਂ ਉਹਦੇ ਨਾਲ ਸਹਿਮਤ ਨਹੀਂ, ਹਾਲਾਂਕਿ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦਾ ਮੈਂ ਸਭ ਤੋਂ ਵੱਡਾ ਕ੍ਰਿਟਿਕ ਹੈ, ਪਰ ਜਿੱਥੇ ਆ ਉਹ ਸਾਡੇ ਆਹ ਚੀਜ਼ ਦੀ ਸਿਧਾਂਤ ਦੀ ਗੱਲ ਹੈ, ਕਿਉਂਕਿ ਮੈਨੂੰ ਇੱਕ ਚੀਜ਼ ਲੱਗਦੀ ਨਾ ਜੁਦਵੀਰ ਜੀ, ਦੇਖੋ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਗੁਰਦੁਆਰੇ ਹਰਿਆਣੇ ਦੇ ਵਿੱਚ ਹੈਗੇ, 52 ਗੁਰਦੁਆਰੇ ਆ, ਔਰ ਉਸ ਤੋਂ ਬਾਅਦ ਬਾਕੀ ਹਰ ਜਗ੍ਹਾ ਘੱਟ ਹੈਗੇ ਆ। ਉਹਦੇ ਨਾਲ ਕੀ ਆ ਜੀ, ਉਹਦੇ ਨਾਲ ਜਿਹੜਾ ਕਿਉਂਕਿ ਪੰਜਾਬ ਤੇ ਹਰਿਆਣਾ ਗ੍ਰੇਟਰ ਪੰਜਾਬ ਹੀ ਸੀ, ਉਹਦੇ ਨਾਲ ਕੀ ਆ ਜਿਹੜੀ ਚੀਜ਼ ਸਾਡੀ ਇੱਥੇ ਅੱਜ ਜੇ ਅਸੀਂ ਕਿਸਾਨ ਮੋਰਚੇ ਦੇ ਵਿੱਚ ਵੀ ਜਾਓ ਤਾਂ ਜਿਹੜਾ ਲੰਗਰ ਜ਼ਿਆਦਾ ਕਿੱਥੋਂ ਜਾਂਦਾ ਸੀ, ਪੰਜਾਬ ਦੇ ਗੁਰਦੁਆਰਿਆਂ ਤੋਂ, ਹਰਿਆਣੇ ਦੇ ਗੁਰਦੁਆਰਿਆਂ ਤੋਂ। ਕੱਲ ਨੂੰ ਜਿਸਲੇ ਪੋਲੀਟੀਕਲ ਪਾਰਟੀਆਂ ਨਾਲ ਅਫੀਲੀਏਸ਼ਨ ਹੋ ਗਈ, ਸਪੋਜ਼ ਕਰੋ ਅੱਜੇ ਹੀ ਲਾ ਲਓ ਦਾਦੂਵਾਲ ਸਾਹਿਬ ਪਾਣੀ ਪੀ ਪੀ ਕੇ ਬੀਜੇਪੀ ਦੀ ਗੁਣਗਾਇਨ ਕਰ ਰਹੇ ਆ, ਔਰ ਕੱਲ ਨੂੰ ਕਾਂਗਰਸ ਦੀ ਝੀਂਡਾ ਸਾਹਿਬ ਕਰਨਗੇ, ਸਪੋਜ਼ ਕਰੋ ਅਕਾਲੀ ਦਲ ਕੋਈ ਮੋਰਚਾ ਲਾਉਂਦਾ ਉੱਥੇ ਕਾਂਗਰਸ ਤਾਂ ਉਹ ਬੀਜੇਪੀ, ਕਿਉਂਕਿ ਹੁਣ ਕਮੇਟੀ ਜਿਹੜੀ ਚੱਲਦੀ ਉਹ ਪੋਲੀਟੀਕਲ ਇੰਟਰਫੇਰੈਂਸ ਨਾਲ ਚੱਲਣੀ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਸਾਨੂੰ ਵੀਕ ਕਰਨਗੀਆਂ।
ਸਰਦਾਰ ਸਾਹਿਬ ਤੁਹਾਡਾ ਕੰਸਰਨ ਬਿਲਕੁਲ ਸਹੀ ਹੈ, ਤੁਹਾਡਾ ਕੰਸਰਨ ਬਿਲਕੁਲ ਸਹੀ ਹੈ, ਪਰ ਤੁਸੀਂ ਕਹਿੰਦੇ ਜੀ ਹੁਣ ਹਰਿਆਣੇ ਦੀ ਦਾਦੂਵਾਲ ਸਾਹਿਬ ਬੀਜੇਪੀ ਦੇ ਗੁਣਗਾਣ ਕਰ ਰਹੇ ਆ, ਹਰਿਆਣੇ ਉੱਥੇ ਉਹ ਕਾਂਗਰਸ ਦੇ ਜਾਂ ਬੀਜੇਪੀ ਦੇ ਗੁਣਗਾਣ ਕਰਨਗੇ, ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਬਲਕਿ ਮੈਂ ਵੀ ਦੇਖ ਰਿਹਾ ਸੀ ਕਿ ਐਸ ਜੀ ਪੀ ਸੀ ਦੇ ਕਰੰਟ ਮੈਂਬਰ ਵੀ ਇਹੀ ਗੱਲ ਕਰ ਰਹੇ ਆ ਕਿ ਤੁਹਾਨੂੰ ਕਾਂਗਰਸ ਤੇ ਬੀਜੇਪੀ ਨੇ ਜਿਹੜੀ ਥਾਲੀ ਪਰੋਸੀ ਹੈ ਹਰਿਆਣੇ ਵਾਲਿਆਂ ਨੂੰ, ਤੁਸੀਂ ਹਰਿਆਣੇ ਦੇ ਜਿਹੜੇ ਸਿੱਖ ਹੈ ਉਹ ਐਲੀਗੇਸ਼ਨ ਲਗਾ ਰਹੇ ਨੇ ਐਸ ਜੀ ਪੀ ਸੀ ਵਾਲੇ ਕਿ ਹਰਿਆਣੇ ਦੇ ਜਿਹੜੇ ਸਿੱਖ ਨੇ ਤੁਹਾਨੂੰ ਬੀਜੇਪੀ ਔਰ ਕਾਂਗਰਸ ਨੇ ਥਾਲੀ ਪਰੋਸੀ ਹੈ, ਤੁਸੀਂ ਉਹਨਾਂ ਦੇ ਗੁਣਗਾਣ ਕਰ ਰਹੇ ਹੋ। ਅੱਛਾ, ਮੰਨ ਗਏ ਗੱਲ, ਠੀਕ ਹੈ। ਲੇਕਿਨ ਮੇਰਾ ਸਵਾਲ ਇਹ ਵੀ ਹੈ ਕਿ ਸਰ ਸਾਡੇ ਜਿਹੜੇ ਲੀਡਰਸ਼ਿਪ ਹੈ ਨਾ ਉਹਦੇ ਵਿੱਚ ਉਹ ਕਿਰਦਾਰ ਜਿਹੜੇ ਚੰਗੇ ਕਿਰਦਾਰ ਵਾਲੇ ਬੰਦੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ, ਉਹ ਚੰਗੇ ਕਿਰਦਾਰ ਵਾਲੇ ਬੰਦਿਆਂ ਨੂੰ ਤਾਂ ਅਸੀਂ ਅੱਗੇ ਆਉਣ ਹੀ ਨਹੀਂ ਦਿੰਦੇ, ਔਰ ਜਿਹੜੇ ਬਹੁਤ ਚੰਗੇ ਹਾਂ ਉਹ ਸਹੀ ਆ ਉਹਨਾਂ ਨੂੰ ਤਾਂ ਸੰਗਾ ਸਾਹਿਬ ਅਸੀਂ ਕਿਤੇ ਨਾ ਕਿਤੇ ਪਿੱਛੇ ਰੱਖਦੇ ਹਾਂ। ਉਹ ਜਿਹੜੇ ਚੰਗੇ ਕਿਰਦਾਰ ਵਾਲੇ ਬੰਦੇ ਆ ਉਹ ਫਿਰ ਸੇਵਾਦਾਰ ਹੁੰਦੇ ਆ, ਉਹ ਕਹਿੰਦੇ ਉਹਨਾਂ ਨੂੰ ਸੇਵਾ ਤੋਂ ਮਤਲਬ ਹੈ, ਉਹ ਫਿਰ ਜਦੋਂ ਦੇਖਦੇ ਆ ਵੀ ਇੱਥੇ ਇੰਨੀ ਵਿਦ ਡਿਊ ਰਿਸਪੈਕਟ ਇੱਥੇ ਇੰਨੀ ਧੱਕਾ ਮੁੱਕੀ ਆ, ਇੰਨੀ ਗੁੰਡਾਗਰਦੀ ਤੱਕ ਵੀ ਹੋ ਰਹੀ ਆ, ਉਹ ਕਹਿੰਦੇ ਅਸੀਂ ਤਾਂ ਸੇਵਾ ਹੀ ਕਰਨੀ ਗੁਰਦੁਆਰਾ ਸਾਹਿਬ ਦੀ, ਉਹ ਫਿਰ ਕਿਤੇ ਨਾ ਕਿਤੇ ਬਜਾਏ ਦੇ ਕਿ ਜੀ ਅਸੀਂ ਐਸ ਜੀ ਪੀ ਸੀ ਦੇ ਪ੍ਰਧਾਨ ਬਣੀਏ ਜਾਂ ਅਸੀਂ ਹਰਿਆਣੇ ਦੇ ਪ੍ਰਧਾਨ ਬਣ ਜਾਈਏ ਜਾਂ ਮੈਂ ਦਿੱਲੀ ਦਾ ਪ੍ਰਧਾਨ ਬਣ ਜਾਵਾਂ, ਠੀਕ ਹੈ। ਸੋ ਉਹ ਕੀ ਕਰਦੇ ਨੇ, ਉਹ ਕਹਿੰਦੇ ਚਲੋ ਅਸੀਂ ਸੇਵਾ ਕਰੀਏ ਤੇ ਅਸੀਂ ਆਪਣੇ ਘਰ ਨੂੰ ਜਾਈਏ, ਕਿਉਂਕਿ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਨੇ ਉਹ ਤਾਂ ਦੇਖੋ ਉਹ ਤਾਂ ਸੇਵਾ ਇੰਨੀ ਕਿੰਨੀ ਜ਼ਿਆਦਾ ਹੋ ਰਹੀ ਹੈ। ਹੁਣ ਆ ਜਾਓ ਤੁਸੀਂ ਲੀਡਰਸ਼ਿਪ ਤੇ, ਸਰ ਮੇਰੀ ਗੱਲ ਸੁਣੋ, ਚਾਹੇ ਐਸ ਜੀ ਪੀ ਸੀ ਦੇ ਪ੍ਰਧਾਨ ਹੋਣ, ਸਾਡੇ ਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਤੁਸੀਂ ਮੈਨੂੰ ਕਿਸੇ ਜਥੇਦਾਰ ਸਾਹਿਬ ਦਾ ਨਾਮ ਲੈ ਦਿਓ ਜਿਹੜੇ ਕੰਟਰੋਵਰਸੀਆਂ ਦੇ ਨਾਲ ਨਾ ਜੁੜੇ ਹੋਣ। ਕੋਈ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਹੁੰਦਾ ਕੀ ਹੈ, ਅਸੀਂ ਜਿਹੜਾ ਬੰਦਾ ਡੇਰਾ ਵਾਲਾ ਅੱਜ ਅਦਾਲਤ ਵੱਲੋਂ 10-10 ਸਾਲ ਦੀ ਰੇਪ ਦੇ ਸਜ਼ਾ ਕੱਟ ਰਿਹਾ, ਉਸ ਬੰਦੇ ਨੂੰ ਅਸੀਂ ਕਲੀਨ ਚਿੱਟ ਦਵਾਉਂਦੇ ਹਾਂ, ਉਹਨੂੰ ਅਸੀਂ ਕਲੀਨ ਚਿੱਟ ਦਵਾ ਦਿੰਦੇ, ਉਹ ਕਹਿੰਦਾ ਜੀ ਬੰਦਾ ਠੀਕ ਹੈ। ਮਤਲਬ ਅਦਾਲਤ ਕਹਿ ਰਹੀ ਹੈ ਕਿ ਇਸ ਬੰਦੇ ਨੇ ਦੋਸ਼ ਦੇਖੋ ਕਿੱਡੇ ਸੰਗੀਨ ਨੇ, 10-10 ਸਾਲ ਦੀ 2 ਲੜਕੀਆਂ ਦਾ ਰੇਪ ਫਿਰ ਮਰਡਰ ਦਾ ਅਲੱਗ ਚੱਲ ਰਿਹਾ ਉੱਤੇ ਸਿਲਸਿਲਾ, ਉਹਨੂੰ ਸਾਡੇ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾ ਦਿੰਦੇ ਹਾਂ ਸਾਡੇ ਅਕਾਲ ਤਖ਼ਤ ਦੇ। ਸੋ ਸਾਡੀਆਂ ਸੰਸਥਾਵਾਂ ਤੇ ਸਰ ਅਸੀਂ, ਇਹ ਤਾਂ ਹਰਿਆਣੇ ਦੀ ਇੱਕ ਕਮੇਟੀ ਵੱਖ ਹੋਣ ਤੇ ਅਸੀਂ ਗੱਲ ਕਰ ਰਹੇ ਹਾਂ, ਲੇਕਿਨ ਸਾਡੀਆਂ ਸੰਸਥਾਵਾਂ ਚਾਹੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕਿੱਦਾਂ ਕਲੀਨ ਚਿੱਟ ਦੇਤੀ, ਮੈਨੂੰ ਅੱਜ ਤੱਕ ਨਹੀਂ ਇਸ ਗੱਲ ਸਮਝ ਆਈ। ਚਾਹੇ ਅਸੀਂ ਗੱਲ ਕਰਦੇ ਹਾਂ ਕਿ ਅੱਛਾ ਕੱਲ ਤੱਕ ਇੱਕ ਬੰਦਾ ਕਹਿੰਦਾ ਜੀ ਉਹਨੇ ਸਾਡਾ ਕੌਮ ਦਾ ਹੀਰਾ ਆ ਜੀ, ਸਾਡੇ ਕੌਮ ਦੇ ਹੀਰੇ ਨੇ ਜੀ, ਉਹਨਾਂ ਨੇ ਉਹ ਬੇਅੰਤ ਸਿੰਘ ਮਰਡਰ ਕੇਸ ਬੜਾ ਕੰਮ ਕਰ ਦਿੱਤਾ ਜੀ, ਉਹ ਜੇਲ੍ਹ 'ਚ ਬੈਠੇ ਹੀ ਕੌਮ ਦੇ ਹੀਰੇ ਬਣੇ ਹੁੰਦੇ ਆ। ਉਹ ਬਾਹਰ ਆ ਕੇ ਉਹ ਕਹਿੰਦੇ ਜੀ ਅੱਛਾ ਜੀ ਆ ਆਪਣੇ ਅਕਾਲੀ ਦਲ ਨੂੰ ਤੁਸੀਂ ਸਪੋਰਟ ਕਰਦੇ ਹੋ, ਤੁਸੀਂ ਜੀ ਇਹਨਾਂ ਨੂੰ ਵੋਟਾਂ ਪਾ ਦਿਓ, ਮਤਲਬ ਸਾਰਾ ਕੁਛ ਤਾਂ ਫਿਰ ਮੈਂ ਇੱਕ ਸਵਾਲ ਤੁਹਾਨੂੰ ਹੋਰ ਪੁੱਛ ਲੈਂਦਾ, ਤੁਸੀਂ ਮੈਨੂੰ ਸਾਡਾ ਕੋਈ ਲੀਡਰ ਦਾ ਨਾਮ ਦੱਸ ਦਿਓ ਵੀ ਜਿਹਨੂੰ ਸਵੇਰੇ ਅਮਿਤ ਸ਼ਾਹ ਜੀ ਜਾਂ ਮੋਦੀ ਸਾਹਿਬ ਫੋਨ ਕਰਨ, ਜਿਹੜੇ ਲੀਡਰ ਆ, ਬਾਕੀ ਲੋਕਾਂ ਦੇ ਕਿਰਦਾਰ ਬਹੁਤ ਵਧੀਆ ਨੇ ਪਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਬਹੁਤ ਸਾਰੇ ਸਾਡੇ ਪੰਜਾਬੀ ਜਿਹੜੇ ਨੇ ਉਹਨਾਂ ਦੇ ਕਿਰਦਾਰ ਵਧੀਆ ਨੇ, ਵਧੀਆ ਕੰਮ ਕਰ ਸਕਦੇ ਨੇ, ਪਰ ਜਿਹੜੇ ਆ ਲੀਡਰ ਬਣ ਕੇ ਘੁੰਮ ਰਹੇ ਨੇ ਇਹਨਾਂ ਦੇ ਵਿੱਚੋਂ, ਤੁਸੀਂ ਮੈਨੂੰ ਦੱਸ ਦਿਓ ਵੀ ਇਹ ਸਵੇਰੇ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਜੀ ਫੋਨ ਕਰ ਦੇਣ, ਇਹਨਾਂ ਨੇ ਚੱਪਲਾਂ 'ਚ ਪੈਰੀ ਨਹੀਂ ਪਾਉਣਾ, ਇਹਨਾਂ ਨੇ ਨੰਗੇ ਪੈਰ ਗੱਡੀ 'ਚ ਬੈਠ ਜਾਣਾ।
ਦੇਖੋ
ਕੱਲ ਤੱਕ ਦਿੱਲੀ ਫੋਨ ਕਰਨ ਮਨਜਿੰਦਰ ਸਿੰਘ ਸਿਰਸਾ ਸਾਹਿਬ ਉਹਨਾਂ ਦੇ ਨਾਲ ਨੇ, ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਸਾਹਿਬ ਉਹਨਾਂ ਦੇ ਨਾਲ ਨੇ, ਬਾਦਲ ਸਾਹਿਬ ਪਹਿਲਾਂ ਨਾਲ ਸੀਗੇ ਹੁਣ ਵੀ ਨਾਲ ਹੀ ਕਹਿ ਲਓ, ਚਲੋ ਬਿਲਕੁਲ ਠੀਕ ਕਹਿ ਰਹੇ ਹੋ ਸਰ ਤੁਸੀਂ। ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਹੁਣੇ ਫੋਨ ਕਰ ਦੇਣ, ਜੇਲ੍ਹ ਤੇ ਬੈਠੇ ਅੱਜ ਕਹਿੰਦੇ ਸੀ ਮੌਨ ਵਰਤ ਰੱਖਿਆ, ਸਿੱਧੂ ਸਾਹਿਬ ਨੇ ਮੌਨ ਵਰਤ ਵੀ ਤੋੜ ਦੇਣਾ। ਅੱਜ ਸਵੇਰੇ ਖਬਰ ਆ ਰਹੀ ਹੈ ਕਿ ਨਵਰਾਤੇ ਸ਼ੁਰੂ ਹੋ ਗਏ ਨੇ, ਨਵਰਾਤਰੇ ਸ਼ੁਰੂ ਹੋਣ ਦੇ ਉੱਤੇ ਸਿੱਧੂ ਸਾਹਿਬ ਨੇ ਹੁਣ ਨਵਰਾਤਰਿਆਂ ਦੇ ਦਰਮਿਆਨ ਮੌਨ ਵਰਤ ਰੱਖਣਾ ਹੈ। ਪਰ ਜੇ ਫੋਨ ਆ ਜਾਵੇ ਮੋਦੀ ਸਾਹਿਬ ਦਾ ਤਾਂ ਮੈਂ ਕਹਿੰਦਾ ਜੀ ਜੇਲ੍ਹ ਤੋਂ ਮੌਨ ਵਰਤ ਤੋੜ ਕੇ ਉਸੇ ਵੇਲੇ ਗੱਡੀ ਬੇਲ ਕਰਵਾ ਕੇ ਨਾ ਦਿੱਲੀ ਪਹੁੰਚ ਜਾਣਗੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ। ਸੋ ਸਾਡੇ ਲੀਡਰਾਂ ਦਾ ਕਿਰਦਾਰ ਹੀ ਨਹੀਂ ਹੈਗਾ ਕੋਈ, ਮਤਲਬ ਕੋਈ ਸਟੈਂਡ ਹੀ ਨਹੀਂ ਇਹਨਾਂ ਦਾ, ਕੋਈ ਖੜੇ ਹੀ ਨਹੀਂ ਹੁੰਦੇ। ਡੇਰੇ ਵਰਗੇ ਬੰਦੇ ਨੂੰ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਮਾਫੀ ਮੰਗਵਾ ਦਿੰਦੇ ਲੋਕ, ਇਹ ਮੈਂ ਤਾਂ ਹੈਰਾਨ ਹੁੰਦਾ ਵੀ ਇਹ ਸਾਡੇ ਬੰਦੇ ਕਰਦੇ ਕੀ।
ਇਹੀ ਰੀਜ਼ਨ ਹੈ ਜਦੋਂ ਜੀ, ਇਹੀ ਰੀਜ਼ਨ ਹੈ ਜਦੋਂ ਵੀ ਇਹੀ ਰੀਜ਼ਨ ਹੈ ਕਿ ਪਰਿਵਾਰ ਦੇ ਵਿੱਚ ਅੱਜ ਫੁੱਟ ਇੰਨੀ ਵਧੀ ਹੋਈ ਆ। ਤੁਸੀਂ ਅਕਾਲੀ ਦਲ ਦਾ ਕਦੇ ਸੋਚ ਸਕਦੇ ਸੀ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਔਰ ਸਿੱਖਾਂ ਨੇ ਪੰਜਾਬੀ ਸੂਬਾ ਇਸੇ ਲਈ ਬਣਾਇਆ ਹੋਵੇ, ਮੰਨ ਲਓ ਇਹਨਾਂ ਨੇ ਅਕਾਲੀਆਂ ਨੇ, ਠੀਕ ਹੈ, ਔਰ ਅੱਜ 3 ਸੀਟਾਂ ਦੇ ਉੱਤੇ ਜਿਹੜੀ ਉਹ ਪੂਰੇ ਇੱਕ ਦੂਏ ਹੋ ਜਾਣ। ਕਦੇ ਮੇਰੇ ਹਿਸਾਬ ਦੇ ਨਾਲ ਇਦੋਂ ਵੱਡਾ ਲੈਸਨ ਲੋਕੀ ਦੇ ਨਹੀਂ ਸਕਦੇ ਕਿ ਹੁਣ ਭਾਈ ਮੁੜ ਕੇ ਜਿਹੜੇ ਤੁਹਾਡੇ ਜਿਹੜੇ ਪੰਜਾਬ ਦੇ ਇਸ਼ੂ ਆ, ਦੇਖੋ ਪੰਜਾਬ ਦੇ ਇਸ਼ੂ ਹੀ ਬਿਸਤਰ ਗਏ ਸੀ। ਅੱਜ ਪੰਜਾਬ ਦੀ ਨੌਜਵਾਨੀ ਦਾ ਹਾਲ ਦੇਖੋ, ਕਿਸਾਨੀ ਦਾ ਹਾਲ ਦੇਖੋ। ਭਗਵੰਤ ਮਾਨ ਹੁਣੀ ਕਿਹਾ ਸੀ ਅਸੀਂ ਮੂੰਗੀ ਚੱਕਾਂਗੇ, ਮੂੰਗੀ ਭਗਵੰਤ ਮਾਨ ਹੁਣਾਂ ਤੋਂ ਨਹੀਂ ਚੱਕ ਹੋਈ, ਠੀਕ ਹੈ। ਅੱਜ ਜਿਹੜੀਆਂ ਚੀਜ਼ਾਂ ਜਿਹੜੇ ਪੋਲੀਟੀਕਲ ਪਾਰਟੀਆਂ ਆ, ਲੋਕੀ ਅੱਜ ਗਰਾਊਂਡ ਲੱਭਦੇ ਫਿਰਦੇ ਆ ਜਗਵੀਰ ਜੀ। ਲੋਕਾਂ ਨੇ ਭਗਵੰਤ ਮਾਨ ਹੁਣਾਂ ਦਾ ਦੇਖੋ ਕੀ ਕੀਤਾ। ਅੱਜ ਮੈਂ ਕਹਿੰਦਾ ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਮੈਂ ਇੱਕ ਵਾਰੀ ਵੋਟ ਪਾਈ ਸੀ ਸਿਮਰਨਜੀਤ ਸਿੰਘ ਮਾਨ ਨੂੰ, ਔਰ ਅੱਜ ਮੈਂ ਰਿਗਰੈਟ ਕਰਦਾ ਕਿ ਮੈਂ ਅੱਜ ਇਸ ਬੰਦੇ ਨੂੰ ਵੋਟ ਪਾਈ ਸੀ। ਪਰ ਲੋਕਾਂ ਨੇ, ਕਿਉਂਕਿ ਅਸੀਂ ਅਕਾਲੀ ਦਲ ਬਾਦਲ ਨੂੰ ਨਹੀਂ ਪਾਉਣੀ, ਅਸੀਂ ਕਾਂਗਰਸ ਨੂੰ ਨਹੀਂ ਪਾਉਣੀ, ਅਸੀਂ ਬੀਜੇਪੀ ਨੂੰ ਨਹੀਂ ਪਾਉਣੀ, ਅਸੀਂ ਉਹਨਾਂ ਨੇ ਕਹਿਤਾ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਪਾਉਣੀ, ਉਹ ਕਹਿੰਦੇ ਮਾਨ ਸਾਹਿਬ ਨੂੰ ਜਿਤਾ ਦਿਓ। ਇਹ ਲੈਸਨ ਹੈ ਲੋਕਾਂ ਦਾ, ਲੋਕੀ ਗਰਾਊਂਡ ਲੱਭਦੇ ਫਿਰਦੇ ਆ। ਪਰ ਤਰਾਸਦਗੀ ਕੀ ਆ ਜੀ, ਸਾਡਾ ਜਿਹੜਾ ਅੱਜ ਪੈਸੇ ਦਾ ਦਬਦਬਾ ਸੀ ਆ, ਤੁਹਾਡੇ ਸਾਹਮਣੇ ਤੁਸੀਂ ਪੜ੍ਹਿਆ ਹੀ ਆ, ਮੈਂ ਦਾਦੂਵਾਲ ਸਾਹਿਬ ਦਾ, ਉਹ ਕਹਿੰਦੇ 60% ਪੈਸਾ ਜਿਹੜਾ ਉਹ ਇੱਥੋਂ ਲੈ ਜਿਆ ਜਾਂਦਾ ਸੀ, ਉਹ ਅਕਾਲੀ ਦਲ ਬਾਦਲ ਆਪਣੇ ਨਿੱਜੀ ਮੁਫਤਾਜਾਂ ਲਈ ਵਰਤਦਾ ਸੀ। ਕਿਉਂ? ਕਿਉਂਕਿ ਨਾ ਆਉਂਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ 11 ਸਾਲ ਇਲੈਕਸ਼ਨ ਨਹੀਂ ਕਰਾਈ। ਇਲੈਕਸ਼ਨ ਕਿਉਂ ਨਹੀਂ ਕਰਾਈ? ਸਾਰੇ ਜਣੇ ਕਹਿੰਦੇ ਸੀ ਵੀ ਸੈਂਟਰ 'ਚ ਬੀਬਾ ਜੀ ਬੈਠੇ ਆ ਮਿਨਿਸਟਰ, ਉਸ ਗੱਲ ਕਰਕੇ ਉਹਨਾਂ ਨੂੰ ਲੱਗਦਾ ਕਿਤੇ ਸਾਡੀ ਕੁਰਸੀ ਨਾ ਖੁੱਸ ਜਾਵੇ, ਸ਼੍ਰੋਮਣੀ ਕਮੇਟੀ ਦੇ ਤੋਂ ਸਾਡਾ ਕਬਜ਼ਾ ਨਾ ਛੁੱਟ ਜਾਵੇ। ਉਹਨੀ 11 ਸਾਲ ਜਿਹੜੀ ਆ ਉਹ ਇਲੈਕਸ਼ਨ ਹੀ 2011 'ਚ ਕਹਿੰਦੇ ਲਾਸਟ ਇਲੈਕਸ਼ਨ ਰੰਧਾਵਾ ਸਾਹਿਬ ਕਹਿੰਦੇ ਹੋਈ ਸੀ। ਸੋ ਮਤਲਬ ਤਾਂ ਇਹ ਚੀਜ਼ ਦਾ, ਅਸੀਂ ਹਰ ਚੀਜ਼ ਨੂੰ ਆਪਣੇ ਨਿੱਜੀ ਮੁਸਤਾਜਾਂ ਲਈ, ਇਦੋਂ ਵੱਡੀ ਚੀਜ਼ ਕੀ ਹੋ ਸਕਦੀ ਆ ਜਗਵੀਰ ਜੀ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਅਕਾਲੀ ਦਲ ਸਰਕਾਰ ਵੇਲੇ, ਔਰ ਅਸੀਂ ਅਣਪਛਾਤੀ ਪੁਲਿਸ ਤੇ ਅਣਪਛਾਤੇ ਲੋਕ, ਤੁਸੀਂ ਇਹ ਚੀਜ਼ਾਂ ਦੇਖੋ। ਅਸੀਂ ਧਰਮ ਨੂੰ ਸਿਰਫ ਵਰਤਿਆ ਹੀ ਆ, ਜਦਕਿ ਸਾਡੇ ਗੁਰੂਆਂ ਨੇ ਉਲਟ ਕੀਤਾ ਸੀ, ਉਹਨਾਂ ਨੇ ਕਿਹਾ ਸੀ ਸਿਆਸਤ 'ਚ ਰਹਿ ਕੇ ਧਰਮੀ ਹੋਣਾ, ਕਿਸੇ ਨਾਲ ਵਾਧ ਘਾਟ ਨਹੀਂ ਕਰਨੀ, ਹਰੇਕ ਨੂੰ ਇੱਕੋ ਜਿਹਾ ਜਸਟਿਸ ਦੇਣਾ, ਹਰੇਕ ਆਵਾਮ ਦੇ ਭਲੇ ਦੀ ਗੱਲ ਕਰਨੀ ਆ, ਉਹ ਧਰਮ ਦੀ ਗੱਲ ਸੀ, ਇਹਨਾਂ ਨੇ ਉਲਟ ਕਰ ਲਿਆ। ਇਹਨੀ ਧਰਮ 'ਚ ਬਿਆ ਕੇ ਸਿਆਸਤ ਖੇਡੀ, ਉਹਦੇ ਕਰਕੇ ਆ ਦੁਰਦਸ਼ਾ ਹੋ ਗਈ ਆ, ਉਹਦੇ ਕਰਕੇ ਨੁਕਸਾਨ ਪੰਥ ਦਾ ਹੋ ਰਿਹਾ, ਪੰਥ ਦੀ ਯੂਨਿਟੀ ਨੂੰ ਤੋੜਿਆ ਜਾ ਰਿਹਾ, ਉਹਦੇ ਨਾਲ ਪੋਲੀਟੀਕਲ ਪਾਵਰਾਂ ਨੂੰ ਵੰਡਣਾ ਸੌਖਾ ਆ। ਡਿਵਾਈਡ ਐਂਡ ਰੂਲ ਵਾਲਾ ਪੋਲੀਟੀਕਲ ਪਾਵਰ, ਇੱਕ ਗਰੁੱਪ ਨੂੰ ਕਾਂਗਰਸ ਸਾਂਭਲੂਗੀ, ਦੂਸਰੇ ਨੂੰ ਬੀਜੇਪੀ ਸਾਂਭਲੂਗੀ, ਤੀਸਰੇ ਨੂੰ ਅਕਾਲੀ ਦਲ ਸਾਂਭਲੂਗਾ, ਉਹਦੇ ਨਾਲ ਜਿਹੜੀ ਇੱਕ ਸੋਚ ਹੈ, ਜਿਹੜੀ ਸਪਰੈਡ ਹੋਣੀ ਆ, ਜਿਹੜਾ ਅਸਲੀ ਫਲਸਫਾ, ਉਹ ਕਿਤੇ ਨਾ ਕਿਤੇ ਮੈਨੂੰ ਡਿਲਿਊਟ ਹੁੰਦਾ ਨਜ਼ਰ ਆ ਰਿਹਾ। ਮੈਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਸਿਰਫ ਮੈਨੂੰ ਇੱਕ ਸਿੱਖੀ ਸਿਧਾਂਤਾਂ ਨਾਲ ਲੈਣਾ ਦੇਣਾ ਜੀ। ਦੈਟਸ ਆਲ
ਜੀ। ਗੱਲ ਜਾਰੀ ਰਹੇਗੀ। ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਲਾਈਨਸ ਪਲੀਜ਼ ਹੋਲਡ ਕਰਾਂ, ਫੋਨ ਆਪਣਾ ਮਿਊਟ ਕਰ ਲਓ ਜੀ ਸਾਰੇ ਜਣੇ, ਪਲੀਜ਼ ਰਿਕੁਐਸਟ ਹੈ। ਨਰਿੰਦਰ ਸੈਣੀ ਸਾਹਿਬ ਤੁਹਾਡੇ ਵਿਚਾਰ ਵੀ ਲੈਂਦੇ ਹਾਂ, ਹਰਪਾਲ ਜੀ ਸਾਰਿਆਂ ਦੇ ਵਿਚਾਰ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਕੁਇਕਲੀ ਦੱਸ ਦਈਏ ਕਿ ਸਾਡੇ ਸਪੋਂਸਰ ਜਿਹੜੇ ਨੇ ਇੰਤਜ਼ਾਰ ਕਰ ਰਹੇ ਨੇ, ਮੈਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਲਈ, ਦੈਨ ਵਿਲ ਕੈਰੀ ਔਨ ਦਾ ਡਿਸਕਸ਼ਨ ਜੀ। ਮਾਹੀ ਜੀ ਸਾਡੇ ਨਾਲ ਕੌਣ ਜੁੜੇ ਹੋਏ?
ਜੀ ਜੀ ਭੁਪਿੰਦਰ ਜੀ ਹਮਾਰੇ ਸਾਥ ਜੁੜੇ ਹੈ।
ਭੁਪਿੰਦਰ ਜੀ ਨੂੰ ਪਹਿਲਾਂ ਲੈਣੇ ਜੀ। ਹਾਂਜੀ ਹਾਂਜੀ, ਟਾਈਗਰ ਇੰਸ਼ੋਰੈਂਸ ਤੋਂ। ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਸਰ, ਵੈਲਕਮ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ ਟੂ ਆਲ ਯੋਰ ਲਿਸਨਰਸ। ਥੈਂਕ ਯੂ ਫਾਰ ਗਿਵਿੰਗ ਅਸ ਅਪਰਚੁਨਿਟੀ ਟੂ ਟਾਕ ਔਨ ਯੋਰ ਰੇਡੀਓ। ਯੁਧਵੀਰ ਜੀ, ਅੱਜ ਇੱਕ ਇੰਟਰਸਟਿੰਗ ਚੀਜ਼ ਮੈਂ ਤੁਹਾਡੇ ਲਿਸਨਰਸ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਸਾਨੂੰ ਨਾ ਬੜੀਆਂ ਕਾਲਾਂ ਆ ਰਹੀਆਂ ਜਿੱਥੇ ਲੋਕੀ ਕਹਿ ਰਹੇ ਨੇ ਜੀ ਸਾਨੂੰ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਡਿਫਰੈਂਟ ਡਿਫਰੈਂਟ ਮਿਊਨਿਸਪੈਲਿਟੀ ਦੇ ਵਿੱਚ ਹੋਮ ਓਨਰਸ ਨੂੰ ਸੀਵਰ ਲਾਈਨ ਇੰਸ਼ੋਰੈਂਸ ਬਾਰੇ ਇੱਕ ਲੈਟਰ ਆਇਆ ਜੀ। ਸੋ ਉਹ ਜਿਹੜੀ ਕਵਰੇਜ ਆਈ ਥਿੰਕ 300 ਜਾਂ $350 ਦੀ ਕਵਰੇਜ ਹੈ। ਪਹਿਲੇ ਮੈਂ ਤੁਹਾਨੂੰ ਤੁਹਾਡੇ ਲਿਸਨਰਸ ਨੂੰ ਐਕਸਪਲੇਨ ਕਰਦੇ ਹਾਂ ਕਿ ਸੀਵਰ ਲਾਈਨ ਕਵਰੇਜ ਹੈਗੀ ਜਿਹੜੀ ਕਿ ਸੀਵਰ ਤੋਂ ਲੈ ਕੇ ਘਰ ਦੇ ਵਿੱਚ ਤੱਕ ਦਾ ਸਿਸਟਮ ਹੈ। ਉਹਦੀ ਕਵਰੇਜ ਯੂਜਲੀ ਇੰਸ਼ੋਰੈਂਸ, ਕਈ ਇੰਸ਼ੋਰੈਂਸ ਪਾਲਿਸੀਆਂ 'ਚ ਹੁੰਦੀ ਹੈ, ਕਈ 'ਚ ਨਹੀਂ ਹੁੰਦੀ। ਸੋ ਉਹ ਜਿਹੜੀ ਇੰਸ਼ੋਰੈਂਸ ਕੰਪਨੀ ਹੈ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇਹਨੂੰ ਐਜ਼ ਏ ਪੈਕੇਜ ਬਣਾ ਕੇ ਤੁਹਾਡੀ GTA ਦੇ ਹਰੇਕ ਮਿਊਨਿਸਪੈਲਿਟੀ ਦੇ ਵਿੱਚੋਂ ਬਣਾ ਕੇ ਭੇਜ ਰਹੇ ਨੇ। ਆਈ ਥਿੰਕ ਇਹ ਕਵਰੇਜ $300 to $350 ਦੇ ਵਿੱਚੋਂ ਦੇ ਰਹੇ ਨੇ। ਮੈਂ ਤੁਹਾਡੇ ਲਿਸਨਰਸ ਨੂੰ ਇਹ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਐਕਚੁਅਲੀ ਤੁਹਾਡੀਆਂ ਪਾਲਿਸੀਆਂ ਦੇ ਵਿੱਚ ਇਹ ਕਵਰੇਜ ਹੁੰਦੀ ਹੈ ਯੂਜਲੀ। ਜੇ ਨਹੀਂ ਹੈਗੀ ਤਾਂ ਤੁਸੀਂ ਆਪਣੇ ਬ੍ਰੋਕਰ ਨੂੰ ਫੋਨ ਕਰ ਸਕਦੇ ਹੋ, ਤੁਸੀਂ ਸਾਡੀ ਟੀਮ ਨੂੰ ਫੋਨ ਕਰ ਸਕਦੇ ਹੋ 416-224-2800, 416-224-2800। ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸ ਲਈ ਇੰਸ਼ੋਰੈਂਸ ਟਾਈਗਰ ਦੀ ਟੀਮ ਨੂੰ ਫੋਨ ਕਰੋ ਜੀ, ਆਟੋ, ਹੋਮ, ਬਿਜ਼ਨਸ, ਟਰੈਵਲ, ਲਾਈਫ ਇੰਸ਼ੋਰੈਂਸ ਲਈ। ਥੈਂਕ ਯੂ ਜਗਵੀਰ ਜੀ।
ਥੈਂਕ ਯੂ ਜੀ। ਇੰਸ਼ੋਰੈਂਸ ਟਾਈਗਰ ਦੇ ਉੱਤੇ ਤੁਸੀਂ ਭੁਪਿੰਦਰ ਸਿੰਘ ਜੀ ਨੂੰ ਜਾਂ ਇਹਨਾਂ ਦੀ ਟੀਮ ਨੂੰ ਸੰਪਰਕ ਕਰਨਾ। ਕੋਈ ਵੀ ਤੁਹਾਡੇ ਇੰਸ਼ੋਰੈਂਸ ਸੰਬੰਧੀ ਕੋਈ ਵੀ ਸਵਾਲ ਹੈ, ਜਿੱਥੇ ਗੱਲ ਆ ਜਾਏ ਇੰਸ਼ੋਰੈਂਸ ਦੇ, ਕੋਈ ਸਵਾਲ ਪੁੱਛਣਾ ਹੈ ਤੇ ਤੁਸੀਂ ਇੰਸ਼ੋਰੈਂਸ ਟਾਈਗਰ ਤੇ ਭੁਪਿੰਦਰ ਸਾਹਿਬ ਨਾਲ ਗੱਲ ਕਰਨੀ ਹੈ। ਸਰ ਫੋਨ ਨੰਬਰ ਇੰਗਲਿਸ਼ ਪੰਜਾਬੀ, ਸਿਰਫ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ
ਜੀ। ਹਾਂ, 416-224-2800, 416-224-2800। ਜਦੋਂ ਜੀ ਮੈਂ ਇੱਕ ਹੋਰ ਚੀਜ਼ ਇਹਦੇ ਵਿੱਚ ਐਡ ਕਰਦੇ ਹਾਂ
ਜੀ ਜੀ,
ਇੰਸ਼ੋਰੈਂਸ ਪਾਲਿਸੀਆਂ ਦੇ ਵਿੱਚ ਜੇ ਤੁਹਾਡੇ ਨਹੀਂ ਵੀ ਕਵਰੇਜ ਹੈਗੀ ਤੇ ਤੁਸੀਂ ਕਵਰੇਜ ਐਡ ਕਰ ਸਕਦੇ ਹੋ $40-$50 ਦੇ ਵਿੱਚ। ਸਾਨੂੰ $350 ਦੇਣ ਦੀ ਉਹਨਾਂ ਨੂੰ ਲੋੜ ਨਹੀਂ ਹੈ। ਨਾਲ ਇੱਕੋ ਇੱਕ ਸਭ ਤੋਂ ਵੱਡਾ ਇਸ਼ੂ ਇਹ ਹੋ ਜਾਏਗਾ ਕਿ ਇੱਕੋ ਚੀਜ਼ ਨੂੰ ਦੋ ਇੰਸ਼ੋਰੈਂਸ ਕੰਪਨੀਆਂ ਡਿਫਰੈਂਟ ਤਰੀਕੇ ਨਾਲ ਕਵਰੇਜ ਦੇ ਰਹੀਆਂ ਨੇ, ਕੱਲ ਨੂੰ ਕੋਈ ਕਲੇਮ ਹੁੰਦਾ ਫਿਰ ਕਿਹਦੀ ਪ੍ਰਾਇਓਰਿਟੀ ਆਫ ਕਵਰੇਜ ਹੋਏਗੀ, ਕੀ ਹੋਏਗਾ, ਉਸ ਚੀਜ਼ ਨੂੰ ਅਵੋਇਡ ਕਰਨ ਲਈ ਇਟਸ ਬੈਟਰ ਹੈਗਾ ਕਿ ਤੁਸੀਂ ਆਪਣੀ ਜਿਹੜੀ ਹੋਮ ਦੀ ਇੰਸ਼ੋਰੈਂਸ ਪਾਲਿਸੀ ਹੈ ਉਹਦੇ ਵਿੱਚ ਹੀ ਇਹ ਕਵਰੇਜ ਨੂੰ ਬਾਏ ਕਰੋ. ਐਂਡ ਆਈ ਥਿੰਕ ਵੀ ਕੈਨ ਹੈਲਪ ਦ ਯੂ ਨੋ ਲੋਟ ਆਫ ਯੂਅਰ ਲਿਸਨਰਸ. ਸਾਡੀ ਟੀਮ ਨੂੰ ਕਾਲ ਕਰ ਸਕਦੇ ਜੀ 416-224-2800 416-224-2800. ਥੈਂਕ ਯੂ ਜਸਵੀਰ ਜੀ.
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ. ਥੈਂਕ ਯੂ ਜੀ. ਸੰਗਤ ਸਾਹਿਬ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਕੁਇਕਲੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਇੱਥੇ ਜੋ ਅਸੀਂ ਦੇਖਦੇ ਹਾਂ, ਜਿਸ ਤਰ੍ਹਾਂ ਤੁਸੀਂ ਵੀ ਇੱਥੇ ਬਹੁਤ ਐਕਟਿਵਲੀ ਆਪਣੇ ਡਿਕਸੀ ਗੁਰਦੁਆਰਾ ਸਾਹਿਬ 'ਚ ਸ਼ੁਰੂ ਤੋਂ ਹੀ ਤੁਸੀਂ ਇਨਵੋਲਵ ਰਹੇ ਹੋ ਇੰਨੇ ਸਾਲਾਂ ਤੋਂ, ਔਰ ਆਪਣੇ ਜਦੋਂ ਵੀ ਅਸੀਂ ਉੱਥੇ ਜਾਂਦੇ ਹਾਂ, ਮੈਂ ਇੱਕ ਚੀਜ਼ ਇੱਥੇ ਨੋਟਿਸ ਕਰਦਾ ਵੀ ਇੱਥੇ ਜਿਹੜੇ ਆਪਣੇ ਬੰਦੇ ਆ ਉਹ ਲਗਾਤਾਰ ਸੇਵਾ ਦੇ ਵਿੱਚ ਰੁੱਝੇ ਰਹਿੰਦੇ ਆ. ਜਿਹੜੇ ਵੀ ਬੰਦੇ ਆਪਣੇ ਇੱਥੇ ਹੁਣ, ਈਵਨ ਉੱਦਣ ਵੀ ਆਪਣੇ ਸਾਰੇ ਬੜੇ ਵਧੀਆ ਨੇ, ਆਪਣੇ ਪਹਿਲਾਂ ਵੀ ਜਿਹੜੇ ਪ੍ਰਧਾਨ ਆਏ ਨੇ ਇੱਥੇ ਡਿਕਸੀ ਗੁਰਦੇ, ਹੁਣ ਆਪਣੇ ਉਹ ਹਰਪਾਲ ਹੁਣੀ ਉੱਦਣ ਲੱਗੇ ਹੋਏ ਸੀਗੇ. ਮੈਂ ਦੇਖ ਰਿਹਾ ਸੀਗਾ ਕਿ ਉੱਥੋਂ ਮੈਂ ਗੱਡੀ ਕੱਢ ਰਿਹਾ ਸੀ ਤੇ ਉੱਥੇ ਉਹ ਖੜੇ, ਬਿਲਕੁਲ ਉਹਨਾਂ ਨੇ ਪਾਇਆ ਹੋਇਆ ਜੰਪ ਸੂਟ ਪਾਇਆ ਹੋਇਆ, ਔਰ ਉਹ ਆਪ ਉੱਥੇ ਲੱਗੇ ਹੋਏ, ਨਾਲ ਇੱਕ ਦੋ ਬੰਦੇ ਹੋਰ ਸੀ. ਹੁਣ ਉਹ ਮੈਂ ਨਹੀਂ ਜਾਣਦਾ ਵੀ ਉਹ ਕਮੇਟੀ ਮੈਂਬਰ ਸੀਗੇ ਜਾਂ ਨਹੀਂ ਸੀਗੇ, ਪਰ ਬਿਲਕੁਲ ਮੈਂ ਸੋਚਿਆ ਵੀ ਸ਼ਾਇਦ ਕੋਈ ਬੰਦੇ ਹਾਇਰ ਕੀਤੇ ਹੋਏ ਨੇ, ਹਾਇਰ ਕਰਕੇ ਆਪਣੇ ਇੱਥੇ ਕੰਮ ਕਰਵਾ ਰਹੇ ਨੇ. ਮੈਂ ਗੱਡੀ ਉੱਥੋਂ ਕੱਢਣ ਲੱਗਾ ਤੇ ਉਹਨਾਂ ਨੇ ਉਹ ਕਿਹਾ ਵੀ ਤੁਸੀਂ ਕਾਰ ਨੂੰ ਇੱਧਰੋਂ ਲੈ ਜਾਓ, ਇੱਥੇ ਅਸੀਂ ਆਪਣਾ ਕੰਮ ਕਰ ਰਹੇ ਹਾਂ. ਤੇ ਉਹ ਦੋ ਬੰਦੇ ਮੈਂ ਨਹੀਂ ਜਾਣਦਾ ਉਹ ਕੌਣ ਸੀਗੇ, ਬਟ ਇੱਕ ਉਹ ਪਿੱਛੇ ਖੜਿਆ ਸੀਗਾ ਦ ਟੋਲ ਜੈਂਟਲਮੈਨ, ਉਹ ਆਪਣੇ ਹਰਪਾਲ ਜਿਹੜੇ ਹੁਣ ਤੁਹਾਡੇ ਇਹਨਾਂ ਦੇ ਨਵੇਂ ਬਣੇ ਆ ਪ੍ਰਧਾਨ ਬਣੇ ਤੁਹਾਡੇ ਇੱਥੇ ਓਨਟੇਰੀਓ ਡਿਕਸੀ ਗੁਰਦੁਆਰਾ ਕਮੇਟੀ ਦੇ. ਤੇ ਕੀ ਅਸੀਂ ਇਹ ਸੋਚ ਸਕਦੇ ਹਾਂ ਵੀ ਸਾਡੇ ਉੱਥੇ ਦੇ ਜਿਹੜੇ ਐਸ ਜੀ ਪੀ ਸੀ ਦੇ ਪ੍ਰਧਾਨ ਹੁੰਦੇ ਨੇ ਜਾਂ ਆਪਣੇ ਹਰਿਆਣੇ ਦੇ ਜਿਹੜੇ ਪ੍ਰਧਾਨ ਸਾਹਿਬ ਬਣਨਗੇ ਜੋ ਉੱਦਾਂ ਵੀ ਚੱਲ ਰਿਹਾ ਸਾਰਾ, ਜਾਂ ਆਪਣਾ ਦਿੱਲੀ ਦੇ ਜਿਹੜੇ ਪ੍ਰਧਾਨ ਨੇ, ਕੀ ਇਹ ਆਪ ਵੀ ਇਸੇ ਤਰ੍ਹਾਂ ਸੇਵਾ ਕਰਦੇ ਹੋਣਗੇ? ਕਿਆ ਇਹ ਆਪ ਵੀ, ਮੈਨੂੰ ਤਾਂ ਲੱਗਦਾ ਇਹ ਸਾਰਾ ਦਿਨ ਫੋਨ ਹੀ ਅਟੈਂਡ ਕਰਦੇ ਰਹਿਣਗੇ, ਉਹ ਹੁੰਦੇ ਵੀ ਹੋਣਗੇ ਜਿਹੜੇ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਹਰਿਆਣੇ ਦੇ, ਵੀ ਆਹ ਬਾਦਲ ਸਾਹਿਬ ਦਾ ਫੋਨ ਆ ਗਿਆ, ਇਹ ਗੱਲ ਕਰੋ ਜੀ ਇੱਥੇ ਮੀਟਿੰਗ ਕਰ ਲਓ, ਮੋਦੀ ਸਾਹਿਬ ਦਾ ਫੋਨ ਆ ਗਿਆ, ਜਾਂ ਹੁਣ ਕੇਜਰੀਵਾਲ ਸਾਹਿਬ ਵੀ ਪਤਾ ਨਹੀਂ ਇਹ 'ਚ ਇੰਟਰਸਟ ਦਿਖਾਉਣਗੇ ਕਿੰਨਾ ਨਹੀਂ ਦਿਖਾਉਣਗੇ, ਜਾਂ ਕਾਂਗਰਸ ਵਾਲਿਆਂ ਦਾ ਫੋਨ ਆ ਜਾਂਦੇ ਹੋਣੇ ਇਹਨਾਂ ਨੂੰ. ਮੈਨੂੰ ਤਾਂ ਲੱਗਦਾ ਇਹ ਇਸ ਤਰ੍ਹਾਂ ਦੀ ਮਤਲਬ ਜ਼ਿਆਦਾ ਮੀਟਿੰਗਾਂ ਵਗੈਰਾ ਜ਼ਿਆਦਾ ਕਰਦੇ ਹੋਣਗੇ. ਅਸਲੀ ਜੋ ਹੋਣਾ ਚਾਹੀਦਾ ਵੀ ਗਰਾਊਂਡ ਤੇ ਜਾ ਕੇ ਕੰਮ ਕਰਨ ਵਾਲਾ, ਮੈਨੂੰ ਲੱਗਦਾ ਇਹਨਾਂ ਦਾ ਕੰਮ ਘੱਟ ਹੋਣਾ. ਕੀ ਕਹੋਗੇ? ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਮੀਡੀਆ 'ਚ ਹੀ ਬੈਠੇ ਰਹਿੰਦੇ ਜ਼ਿਆਦਾਤਰ ਜੀ.
ਯੁੱਧਵੀਰ ਜੀ, ਉੱਥੇ ਤਾਂ ਇਹ ਇੱਕ ਤਰ੍ਹਾਂ ਦੀਆਂ ਕੈਬਨਿਟ ਮੰਤਰੀ ਤੋਂ ਵੱਧ ਆਪਣੀਆਂ ਇਹ ਇੰਪੋਰਟੈਂਸਾਂ ਬਣਾ ਕੇ ਬੈਠੇ ਆ ਜਿੰਨੇ ਵੀ ਬੈਠੇ ਆ. ਇਹਨਾਂ ਨੂੰ ਛੱਡੋ ਯੁੱਧਵੀਰ ਜੀ, ਜਿਹੜੇ ਗੁਰਦੁਆਰਾ ਸਾਹਿਬ ਛੋਟੇ ਗੁਰਦੁਆਰਾ ਸਾਹਿਬ ਸਾਡੇ ਮਾਲਪੁਰ ਸ਼ਹੀਦਾਂ ਦਾ ਗੁਰਦੁਆਰਾ ਲੈ ਲਓ ਜਾਂ ਹੋਰ ਜਿਹੜੇ ਉਹਨਾਂ ਦੇ ਪ੍ਰਧਾਨ ਸਾਹਿਬ ਜਾਂ ਮੈਨੇਜਰ ਸਾਹਿਬ ਹੈ, ਉਹ ਤਾਂ ਆਪਣੇ ਆਪ ਨੂੰ BBIP ਟ੍ਰੀਟਮੈਂਟ ਲੈਂਦੇ ਆ. ਤੁਸੀਂ ਗੱਲ ਬਿਲਕੁਲ ਸਹੀ ਕੀਤੀ, ਇੱਥੇ ਡਿਕਸੀ ਗੁਰਦੁਆਰਾ ਲੈ ਲਓ, ਤੁਸੀਂ ਰੈਕ ਜੇਲ ਚਲੇ ਜਾਓ, ਈਵਨ ਮਾਲਟਨ ਚਲੇ ਜਾਓ, ਈਵਨ ਗਲੇਟਨ ਚਲੇ ਜਾਓ, ਕਮੇਟੀ ਮੈਂਬਰ ਜਿਹੜੇ ਆ ਤੁਹਾਨੂੰ ਜਾਂ ਲੰਗਰ 'ਚ ਮਿਲਣਗੇ ਜਾਂ ਕਾਊਂਟਰ 'ਤੇ ਮਿਲਣਗੇ. ਹਾਂ, ਡਿਕਸੀ ਰੋਡ ਗੁਰਦੁਆਰਾ ਸਾਹਿਬ ਦੀ ਜਿਹੜੀ ਹਰਪਾਲ ਸਿੰਘ ਹੋਣੀ ਜਾਂ ਸਾਡੇ ਬਾਰ ਸਾਹਿਬ ਜਾਂ ਈਵਨ ਹੁਣ ਅਵਨੀਤ ਸਿੰਘ ਜਿਹੜੇ ਸੈਕਟਰੀ, ਜਿਹੜੇ ਟ੍ਰੇਜਰਰ ਸੈਕਟਰੀ ਪ੍ਰੈਜੀਡੈਂਟ. ਯੁੱਧਵੀਰ ਜੀ, ਇੱਕ ਦਿਨ ਤੁਹਾਨੂੰ ਮੈਂ ਹਾਸੇ ਦੀ ਗੱਲ ਦੱਸਦਾ, ਡਿਕਸੀ ਗੁਰਦੁਆਰਾ ਸਾਹਿਬ ਕੋਈ ਕਹਿੰਦੇ ਜੀ ਪ੍ਰਧਾਨ ਸਾਹਿਬ ਨੂੰ ਮਿਲਣਾ, ਤੇ ਪ੍ਰਧਾਨ ਸਾਹਿਬ ਉੱਧਰ ਪਰਲੇ ਪਾਸੇ ਜਿੱਧਰ ਆ ਕਬੱਡੀ ਦਾ ਟੂਰਨਾਮੈਂਟ ਹੁੰਦਾ ਸੀ, ਉੱਧਰ ਉਹ ਮਸ਼ੀਨ ਲੈ ਕੇ ਆਪ ਘਾਹ ਕੱਟਣ ਲੱਗੇ ਹੋ ਸੀ ਤੇ ਮਾਹੜੀ ਹੋਈ ਸੀ. ਮੈਂ ਕਿਹਾ ਜੀ ਪ੍ਰਧਾਨ ਸਾਹਿਬ ਉਹ ਘਾਹ ਕੱਟ ਰਹੇ ਆ. ਕਹਿੰਦਾ ਪ੍ਰਧਾਨ ਸਾਹਿਬ ਘਾਹ ਕੱਟ ਰਹੇ? ਮੈਂ ਕਿਹਾ ਹਾਂਜੀ, ਮਿਲ ਲਓ ਜਾ ਕੇ ਉਹਦੇ ਉੱਤੇ ਵਿਚਾਰੇ ਦੇ ਹਰਪਾਲ ਸਿੰਘ, ਉਹਨਾਂ ਦੇ ਉੱਤੇ ਘੱਟੋ ਘੱਟ ਅੱਧਾ ਅੱਧਾ ਇੰਚ ਸਾਰੀ ਮਿੱਟੀ ਚੜੀ ਹੋਈ ਸੀ. ਔਰ ਜਿੰਨੀ ਗੁਰਦੁਆਰਾ ਸਾਹਿਬ ਦੇ ਅੰਦਰ ਡਿਮੋਲਿਸ਼ਿੰਗ ਹੈ, ਇਹਦੇ ਵਿੱਚ ਤਿੰਨ ਵੀਰ ਬਾਟ ਸਾਹਿਬ ਹਰਪਾਲ ਔਰ ਨਾਲ ਅਵਨੀਤ ਹੋਣੀ ਜਿਹੜੇ ਅਮਰੀਤ ਸਿੰਘ ਹੈਗਾ ਉਹਨਾਂ ਦਾ ਨਾਮ, ਉਹ ਨਵੇਂ ਮੁੰਡੇ ਆ. ਔਰ ਇਹ ਜਿਹੜੇ ਆ ਜੀ ਤਿੰਨ ਚਾਰ ਜਣੇ ਤਾਂ ਹਰ ਵੇਲੇ ਇਹ ਤੁਸੀਂ ਜੇ ਕਿਤੇ ਸੀਵਰ ਬਲੋਕ ਹੋ ਗਈ ਤਾਂ ਇਹਨਾਂ ਦੇ ਹੱਥ 'ਚ ਸਨੇਕ ਹੁੰਦਾ. ਔਰ ਹਰ ਚੀਜ਼, ਆਈ ਵਿਸ਼ ਕਿ ਹਰ ਗੁਰਦੁਆਰਾ ਸਾਹਿਬ ਦੀ ਈਵਨ ਇੱਥੇ ਜਾਂ ਇੰਡੀਆ ਦੇ ਵਿੱਚ ਇਹੋ ਜਿਹੀਆਂ ਕਮੇਟੀਆਂ ਹੋਣ, ਤਾਂ ਫਿਰ ਆਪੇ ਇਕੱਲੇ ਇਕੱਲੇ ਪੈਣੀ ਡਾਲਰ. ਯੁੱਧਵੀਰ ਜੀ, ਮੈਂ ਤਾਂ ਇਹ ਗੁਰਦੁਆਰਾ ਸਾਹਿਬ ਇੱਦਾਂ ਬਣੇ, ਇੱਥੇ ਤਾਂ ਉੱਥੇ ਦਾ ਚੜਾਵਾ ਹੁਣ ਖੁੱਲ੍ਹਾ ਆਉਂਦਾ ਔਰ ਉਹ ਲੋਕਾਂ ਦਾ ਹੱਥ ਬਹੁਤ ਖੁੱਲ੍ਹਾ ਆ. ਯੁੱਧਵੀਰ ਜੀ, ਇੱਥੇ ਤਾਂ ਗੁਰਦੁਆਰਾ ਸਾਹਿਬ ਇੱਦਾਂ ਜੀ, ਅਸੀਂ 10-12 ਬਾਲਟੀਆਂ ਲੈ ਕੇ ਆਉਣੀਆਂ ਔਰ $7 ਬਚਦੇ ਸੀ ਗੱਡੀ ਆਪਣੀ, ਤੇ ਢੱਟ ਸਾਹਿਬ ਹੋਣੀ ਮੈਨੂੰ ਮੇਰੇ ਫਾਦਰ ਲਾ ਹੋਣੀ ਜਦੋਂ ਗੱਡੀ ਚਲਾਉਣ ਉਹ ਹਟ ਗਏ, ਉਹਨੇ ਮੈਨੂੰ ਕਹਿਣਾ ਪੁੱਤ ਆ ਜਾ ਚਲੀਏ, ਔਰ ਲੈ ਕੇ ਕੀ ਆਉਣੀਆਂ ਸਪਲਾਈਨਾਂ ਤੋਂ 13-14 ਬਾਲਟੀਆਂ ਗੱਡੀ 'ਚ ਰੱਖ ਹੁੰਦੀਆਂ ਸੀ ਮਗਰ, ਔਰ $6-7 ਬਚਣੇ. ਇੱਦਾਂ ਇੱਕ ਇੱਕ ਡਾਲਰ ਚਾ ਕੇ ਆ ਗੁਰਦੁਆਰਾ ਸਾਹਿਬ ਐਡੇ ਮਹਿਲ ਮਨਾਰੇ ਬਣੇ ਆ ਜੀ. ਔਰ ਬਿਲਕੁਲ ਤੁਹਾਡੀ ਗੱਲ ਸਹੀ ਆ, ਉੱਥੇ ਸਿਰਫ VVIP ਕਲਚਰ, VVIP ਟ੍ਰੀਟਮੈਂਟਾਂ. ਔਰ ਤੁਸੀਂ ਹੈਰਾਨ ਹੋ ਜਾਓਗੇ, ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜੁਦੀ ਲੈਨ ਇਨਕਮਿੰਗ ਦੇ ਵਿੱਚੋਂ ਜਿਹੜੇ ਮੁੜ ਕੇ ਆਉਂਦੇ ਆ ਉੱਧਰ ਦੀ ਲੰਘਦੇ ਆ ਵੀ ਅਸੀਂ ਸੰਗਤ ਤੋਂ ਵੱਖਰੇ ਹੋ ਗਏ. ਆਹ ਚੀਜ਼ਾਂ ਦਾ ਫਰਕ ਹੈ ਜੀ, ਉੱਥੇ ਬਹੁਤ ਫਰਕ ਹੈ.
ਔਰ ਸੰਗਲ ਸਾਹਿਬ ਇੱਕ ਚੀਜ਼ ਹੋਰ ਬੜੀ ਕੰਪਲੇਂਟ ਆ ਰਹੀ ਹੈ ਬਹੁਤ ਜ਼ਿਆਦਾ ਆਪਣੇ ਹੁਣ ਜਿਹੜੇ ਯੰਗ ਨੌਜਵਾਨ ਬੱਚੇ ਨੇ ਨਾ ਆਪਣੇ ਜਿਹੜੇ ਇੰਡੀਆ ਹੀ ਰਹਿ ਕੇ ਆਏ ਨੇ ਜਿਹੜੇ ਸਟੂਡੈਂਟ ਵੀਜ਼ਾ ਤੇ ਆਏ ਨੇ ਉਹ ਜਦੋਂ ਜਾਂਦੇ ਨੇ ਵਾਪਸ ਨਾ ਕਿਉਂਕਿ ਇੱਥੇ ਆ ਕੇ ਉਹ ਆਪਣੇ ਸਟੂਡੈਂਟ ਬੜੀ ਸੇਵਾ ਕਰਦੇ ਆਪਣੇ ਔਰ ਮੈਂ ਤੁਸੀਂ ਬਾਕੀ ਸਾਰੇ ਕਿਹਾ ਆਪਣੇ ਈਵਨ ਸਕਾਰਬਰੋ ਗੁਰਦੁਆਰਾ ਸਾਹਿਬ ਇਹਨਾਂ ਦੀ ਵੀ ਮੈਨੇਜਮੈਂਟ ਬੜੀ ਵਧੀਆ ਹੈ ਨਾ
ਹਾਂ
ਅੱਛਾ ਤੇ ਉਹ ਜਿਹੜੇ ਸਟੂਡੈਂਟ ਨੇ ਯੰਗ ਉਹ ਇੱਥੇ ਆ ਕੇ ਉਹੀ ਚਲੋ ਪਰਮਾਤਮਾ ਦਾ ਸ਼ੁਕਰੀਆ ਅਸੀਂ ਵਧੀਆ ਕੰਟਰੀ ਦੇ ਵਿੱਚ ਆ ਗਏ ਹਾਂ ਕੈਨੇਡਾ ਆ ਗਏ ਹਾਂ ਤੇ ਉਹ ਫਿਰ ਜਦੋਂ ਵਾਪਸ ਜਾਂਦੇ ਆ ਤੇ ਤੁਹਾਨੂੰ ਪਤਾ ਆਪਾਂ ਸਾਰਿਆਂ ਨੇ ਇੱਕ ਜਗ੍ਹਾ ਤੇ ਜਾਣਾ ਹੀ ਜਾਣਾ ਉਹ ਦਰਬਾਰ ਸਾਹਿਬ ਸਭ ਨੇ ਜਾਣਾ ਹੀ ਆ ਉਹ ਜਦੋਂ ਉੱਥੇ ਮੱਥਾ ਟੇਕਣ ਜਾਂਦੇ ਆ ਉਹ ਇਹ ਬਹੁਤ ਕੰਪਲੇਂਟ ਆਉਣ ਲੱਗ ਪਈ ਉਹ ਕਹਿੰਦੇ ਉਹਨਾਂ ਦਾ ਜਿਹੜਾ ਵਿਵਹਾਰ ਹੈ ਠੀਕ ਨੀ ਉਹ ਠੀਕ ਨਹੀਂ ਹੈ ਉੱਥੇ ਜਿਹੜੇ ਬੰਦੇ ਟਾਸਕ ਫੋਰਸ ਵਾਲੇ ਆ ਐਸ ਜੀ ਪੀ ਸੀ ਟਾਸਕ ਫੋਰਸ ਆ ਕੌਣ ਉੱਥੇ ਮੈਨੇਜਮੈਂਟ ਕਰ ਰਿਹਾ ਔਰ ਮੈਂ ਕਿਹਾ ਜੀ ਅਸੀਂ ਤਾਂ ਖੁਦ ਇੱਥੇ ਇਹੀ ਗੱਲ ਕਰਦੇ ਹਾਂ ਕਿ ਉੱਥੇ ਤੇ ਉਹ ਮਤਲਬ ਕੋਈ ਮੜ ਜੀ ਕਿਸੇ ਬੇਅਦਬੀ ਹੋ ਰਹੀ ਕੁਛ ਹੋ ਰਹੀ ਤਾਂ ਬੰਦਾ ਮਾਰ ਦਿੰਦੇ ਉੱਥੇ ਫੜ ਕੇ ਉਹ ਤਾਂ ਮਤਲਬ ਦੇਖਦੇ ਨਹੀਂ ਕੁਛ ਵੀ ਉੱਥੇ ਬਲਕਿ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਤਾਂ ਸਾਰੀ ਗੱਲਬਾਤ ਦਾ ਹੀ ਫਲਸਫਾ ਚਲਾਇਆ ਬਾਕੀ ਮੈਂ ਇਹੀ ਗੱਲ ਸੋਚਦਾ ਵੀ ਆਹ ਜਿਹੜਾ ਫਰੀਦਕੋਟ ਆਪਣੇ ਆਇਆ ਜੋ ਆਪਣੇ ਉੱਥੇ ਕਿਰਪਾਨਾਂ ਚੱਲੀਆਂ ਪੱਗਾਂ ਉਤਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਬੰਦੇ ਦੀ ਉੱਚੀ ਆਵਾਜ਼ ਨਹੀਂ ਨਿਕਲਣੀ ਚਾਹੀਦੀ ਇਹ ਜਿੱਤ ਇਹ ਔਰ ਇਹ ਸਾਰਾ ਉੱਪਰੋਂ ਥੱਲੇ ਲਾਗੂ ਹੋਣਾ ਚਾਹੀਦਾ ਇਹ ਸਾਰਾ ਕਸੂਰ ਮੈਨੇਜਮੈਂਟ ਦਾ ਆ ਜੇ ਜੇ ਹੁਣ ਗੁਰਦੁਆਰੇ ਦੇ ਵਿੱਚ ਐਸੀ ਕਿਹੜੀ ਸੇਵਾ ਜਾਂ ਐਸਾ ਕਿਹੜਾ ਤੁਸੀਂ ਮਸਲਾ ਹੱਲ ਕਰ ਰਹੇ ਸੀਗੇ ਵੀ ਉੱਥੇ ਫਰੀਦਕੋਟ ਉੱਥੇ ਗੁਰਦੁਆਰੇ ਦੇ ਵਿੱਚ ਇਹਨਾਂ ਦੀਆਂ ਲੜਾਈਆਂ ਹੋ ਗਈਆਂ ਐਸ ਜੀ ਪੀ ਸੀ ਨੂੰ ਚਾਹੀਦਾ ਵੀ ਅਸੀਂ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਗਾਵਾਂਗੇ ਦੁਬਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਬੰਦਾ ਲੜਾਈ ਨਹੀਂ ਕਰੇਗਾ ਉੱਚੀ ਆਵਾਜ਼ 'ਚ ਗੱਲ ਨਹੀਂ ਕਰੇਗਾ ਇਹ ਲੋਕ ਤੇ ਆਪ ਲੜਾਈਆਂ ਕਰਦੇ ਆ ਬੰਦੇ ਮਾਰ ਦਿੰਦੇ ਆ ਇਹ ਲੜਾਈਆਂ ਇਹ ਮਤਲਬ ਇਹਨਾਂ ਦੇ ਗੱਲਬਾਤ ਦਾ ਤਾਂ ਕੋਈ ਸੇਵਾ ਦਾ ਸ਼ਮਾਂ ਦਾ ਕਿਸੇ ਨੂੰ ਮਾਫ ਕਰਨ ਦਾ ਜਾਂ ਸੇਵਾ ਦਾ ਜਾਂ ਗੱਲਬਾਤ ਦਾ ਤਾਂ ਕਨਸੈਪਟ ਹੀ ਨਹੀਂ ਹੈ ਉੱਥੇ ਕੋਈ ਰਹਿ ਗਿਆ ਮੈਨੂੰ ਲੱਗਦਾ ਉੱਥੇ ਇੰਡੀਆ ਦੇ ਵਿੱਚ ਕਿਸੇ ਵੀ ਜਿਹੜੇ ਵੱਡੇ ਲੀਡਰ ਬਣ ਕੇ ਘੁੰਮ ਰਹੇ ਉੱਥੇ ਜੀ
ਜਗਵੀਰ ਜੀ ਦੇਖੋ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਇਹ ਮੈਂ ਬਿਲਕੁਲ ਗੱਲ ਸਹਿਮਤ ਹੈ ਤੁਹਾਡੀ ਕਈ ਵਾਰੀ ਤਾਂ ਜਿਹੜੇ ਟਾਸਕ ਫੋਰਸ ਵਾਲੇ ਹੁਣ ਕਈ ਵਾਰੀ ਮੈਂ ਤੁਹਾਨੂੰ ਗੱਲ ਕਰਦਾ ਜੀ ਮੈਂ ਇੱਥੇ ਭੌਰ ਸਾਹਿਬ ਆਏ ਸੀ ਉਦੋਂ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਸੀਗੇ ਉਹਨਾਂ ਨਾਲ ਗੱਲ ਕੀਤੀ ਕਿ ਸਾਨੂੰ ਇੱਕ ਚੀਜ਼ ਦੀ ਉੱਥੇ ਪ੍ਰੋਬਲਮ ਆ ਰਹੀ ਆ ਵੀ ਭਾਈ ਉੱਥੇ ਵੀਲ ਚੇਅਰ ਐਕਸੈਸੇਬਲ ਹੈ ਨਹੀਂ ਠੀਕ ਹੈ ਜੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਲਈ ਔਰ ਭੌਰ ਸਾਹਿਬ ਨੇ ਦੱਸਿਆ ਕਿ ਨਿਸ਼ਾਨਚੀ ਦੀ ਜਿਹੜੇ ਉੱਥੇ ਨਿਸ਼ਾਨਚੀ ਉਹ ਖੜੇ ਆ ਉਹਨਾਂ ਦੀ ਡਿਊਟੀ ਆ ਕਿ ਉਹ ਤੁਹਾਨੂੰ ਜੇ ਕੋਈ ਵੀਲ ਚੇਅਰ ਵਾਲਾ ਬੰਦਾ ਉਹਨੂੰ ਸੂਚਨਾ ਕੇਂਦਰ ਲੈ ਕੇ ਜਾਣ ਉੱਥੇ ਸਾਡੀ ਅੰਦਰ ਆਪਣੀ ਵੀਲ ਚੇਅਰ ਆ ਉਹ ਤੁਹਾਨੂੰ ਮੱਥਾ ਬਕਾਇਦਾ ਟਕਾ ਕੇ ਲਿਆਉਣਗੇ ਕਈ ਵਾਰੀ ਅਵੇਅਰਨੈਸ ਜਾਂ ਉੱਥੇ ਦੱਸਦੇ ਹੀ ਨਹੀਂ ਜਿਹੜੀ ਹਾਂ ਤੁਸੀਂ ਗੱਲ ਕਰਦੇ ਤਾਂ ਮੈਂ ਆਹ ਪ੍ਰੈਕਟਿਸ ਕੀਤੀ ਜਿਹੜੇ ਸਵੇਰੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਮੈਂ ਨਿੱਕੇ ਨਿੱਕੇ ਬੱਚੇ ਲੈ ਕੇ ਲਾਈਨ ਦੇ ਵਿੱਚ ਖੜਾ ਹੋ ਗਿਆ ਔਰ ਮੈਨੂੰ ਲੱਗੇ ਵੀ ਅੱਜ ਮੈਂ ਇੱਥੋਂ ਬੱਚੇ ਵਾਪਸ ਲੈ ਕੇ ਚੱਲ ਜਾਵਾਂ ਪਰ ਲੋਕ ਧੱਕਾ ਮੁੱਕੀ ਕਰਦੇ ਆ ਜਿਹੜੇ ਉੱਥੇ ਲੋਕ ਖੜੇ ਨੇ ਉਹ ਧੱਕਾ ਮੁੱਕੀ ਕਰਦੇ ਆ ਹਾਂ ਕਿਉਂਕਿ ਉਸ ਵੇਲੇ ਧੱਕਾ ਮੁੱਕੀ ਇੱਦਾਂ ਹੁੰਦਾ ਵੀ ਮੇਰਾ ਹੱਥ ਲੱਗ ਜਾਵੇ ਮੇਰਾ ਹੱਥ ਲੱਗ ਜਾਵੇ ਪਰ ਉਹਨੂੰ ਬੈਟਰ ਕੀਤਾ ਜਾ ਸਕਦਾ ਜਿਹੜੇ ਉੱਥੇ ਹਾਂ ਜੇ ਕਿਸੇ ਦੇ ਨਾਲ ਐਕਸਪੀਰੀਅੰਸ ਹੋਇਆ ਪਰ ਮੈਂ ਇਹ ਨਹੀਂ ਦੇਖਿਆ ਵੀ ਜਿਹੜੇ ਉਹਨਾਂ ਦੇ ਸੇਵਾਦਾਰ ਨਿਸ਼ਾਨਚੀ ਆਮ ਕਿਸੇ ਨੂੰ ਦਖਲ ਅੰਦਾਜ਼ੀ ਕਿਉਂਕਿ ਮੈਂ ਵੀ ਹਰੇਕ ਵਾਰੀ ਜਾਂਦਾ ਤੁਹਾਡੇ ਸਾਹਮਣੇ ਹਰ ਸਾਲ ਮੈਂ ਜਾਂਦਾ ਪਰ ਮੈਂ ਕਦੇ ਉਹ ਇੱਦਾਂ ਨਹੀਂ ਦੇਖਿਆ ਵੀ ਕਿਸੇ ਦੇ ਨਾਲ ਉਲਝਦੇ ਬਿਨਾਂ ਗੱਲ ਤੋਂ ਮੈਂ ਇਹ ਚੀਜ਼ ਜਿਹੜੀ ਆ ਉੱਥੇ ਨਹੀਂ ਦੇਖੀ ਹਾਂ ਜਿਹੜੀ ਗੱਲ ਤੁਸੀਂ ਕਰਦੇ ਆ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਮ ਸੋਰੀ ਟੂ ਸੇ ਜੋਤਵੀਰ ਜੀ ਸਾਡੇ ਗੁਰੂਆਂ ਨੇ ਕਿਹਾ ਤਾਂ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪਰ ਅਸੀਂ ਉਹਨਾਂ ਨੂੰ ਸਿਰਫ ਪੂਜਣ ਲਈ ਦੇ ਮੰਨਦੇ ਹਾਂ ਉਹਨਾਂ ਦਾ ਆਖਾ ਮੰਨਣ ਲਈ ਆਈ ਐਮ ਸੋ ਸੋਰੀ ਟੂ ਸੇ ਦੇ ਨਹੀਂ ਮੰਨਦੇ ਇਹ ਅੱਜ ਡਿਕਤੀ ਗੁਰਦੁਆਰਾ ਸਾਹਿਬ ਤੁਸੀਂ ਆਮ ਅਜਲਾਸ ਸੱਦ ਲਓ ਅੱਜ ਉੱਥੇ ਮੈਂਬਰ 3500-4000 ਤੋਂ ਉੱਪਰ ਮੇਰਾ ਖਿਆਲ ਟੋਟਲ ਮੈਂਬਰ ਹੈ ਇਸ ਵੇਲੇ ਔਰ ਉਹਦੇ ਵਿੱਚੋਂ 2000 ਮੈਂਬਰ ਵੀ ਪ੍ਰਜੈਂਟ ਮਸੀਹ ਹੋਣਾ ਆ ਔਰ ਉੱਥੇ ਵੀ ਆਵਾਜ਼ਾਂ ਉੱਚੀ ਹੁੰਦੀਆਂ ਸੀ ਜਦੋਂ ਅੱਜ ਤੋਂ 10-12 ਸਾਲ ਪਹਿਲਾਂ ਕਿਉਂਕਿ ਪਿਛਲੇ 15 ਸਾਲਾਂ 'ਚ ਤਾਂ ਉੱਥੇ ਜਨਰਲ ਬੋਡੀ ਦੀ ਮੀਟਿੰਗ ਹੀ ਨਹੀਂ ਹੋਈ ਉਦੋਂ ਮੈਂਬਰ ਵੀ ਘੱਟ ਹੁੰਦੇ ਸੀ ਉਹ ਸਾਡੇ 'ਤੇ ਆ ਜਿਹੜੇ ਆਵਾਜ਼ ਚੱਕਣ ਵਾਲਾ ਮੈਂ ਆ ਉੱਥੇ ਉੱਥੇ ਕਮੇਟੀ ਆਵਾਜ਼ ਨਹੀਂ ਚੱਕਦੀ ਉੱਥੇ ਜਿਹੜੇ ਆਮ ਮੈਂਬਰਸ ਹੈ ਜਿਹੜੇ ਸਿੱਖ ਕਮਿਊਨਿਟੀ ਤੋਂ ਤੁਹਾਡੇ ਮੇਰੇ ਵਰਗੇ ਉਹਦੇ ਮੈਂਬਰ ਬਣੇ ਹੋਏ ਆ ਜੇ ਅਸੀਂ ਆਵਾਜ਼ ਚੱਕਣੀ ਆ ਉਹ ਮੇਰਾ ਆਪਣਾ ਗੁਰੂ ਦੇ ਪ੍ਰਤੀ ਸ਼ਰਧਾ ਤੇ ਗੁਰੂ ਦੇ ਪ੍ਰਤੀ ਮੇਰਾ ਅਪਮਾਨ ਉਹ ਮੇਰੇ ਅੰਦਰਲਾ ਅਪਮਾਨ ਜਾਂ ਸ਼ਰਧਾ ਹੈ ਉੱਥੇ ਹੁਣ ਕਮੇਟੀ ਕੀ ਕਰੂਗੀ
ਸਰ ਮੇਰੀ ਗੱਲ ਸੁਣੋ ਜੇ ਕੋਈ ਵੀ ਬੰਦਾ ਮੇਰਾ ਤਾਂ ਸਰ ਸਿੱਧੇ ਤੌਰ ਤੇ ਮੰਨਣਾ ਹੈ ਜੇ ਕੋਈ ਵੀ ਬੰਦਾ ਕਰਦਾ ਹੈ ਚਲੋ ਆਪਾਂ ਤੇ ਕੋਈ ਇਸ ਬਾਰੇ ਕਿਉਂਕਿ ਆਪਾਂ ਕੋਈ ਧਰਮ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੇ ਲੇਕਿਨ ਮੇਰਾ ਇੱਕ ਸਿੱਧਾ ਕੰਸਰਨ ਹੈ ਠੀਕ ਹੈ ਹੁਣ ਚਾਹੇ ਤੁਸੀਂ ਡਿਕਸੀ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹੋ ਜਾਂ ਇੰਡੀਆ ਦੇ ਵਿੱਚ ਜਿਹੜੇ ਜਾਂ ਕਿਤੇ ਵੀ ਆਪਣੇ ਨੌਰਥ ਅਮੈਰੀਕਾ ਬ੍ਰਿਟੇਨ ਕਿਤੇ ਵੀ ਆ ਐਸਾ ਕਿਹੜਾ ਮਸਲਾ ਹੋ ਗਿਆ ਐਸੀ ਕਿਹੜੀ ਸੇਵਾ ਆ ਜਾਂ ਐਸੇ ਕਿਹੜਾ ਧਰਮ ਦਾ ਸਲਿਊਸ਼ਨ ਹੈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਤਾਂ ਬਹੁਤ ਹੀ ਵੱਡੀਆਂ ਗੱਲਾਂ ਹੋ ਜਾਂਦੀਆਂ ਜੀ ਇੱਕ ਦੂਜੇ ਨਾਲ ਕਿਰਪਾਨਾਂ ਲੜ ਰਹੇ ਆ ਉਹ ਆਪਣੇ ਪੱਗਾਂ ਉਤਰ ਰਹੀਆਂ ਨੇ ਉਹ ਤਾਂ ਬਹੁਤ ਹੀ ਬੜੀ ਇਸ਼ੂ ਹੋ ਗਿਆ ਮੇਰਾ ਇੱਕ ਸਿੰਪਲ ਜਿਹਾ ਸਵਾਲ ਆ ਵੀ ਐਸਾ ਕਿਹੜਾ ਮਸਲਾ ਆ ਜਿਹੜਾ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਨਾਲ ਉੱਥੇ ਹੱਲ ਹੋ ਰਿਹਾ ਕੋਈ ਕੋਈ ਹੋਰ ਮੇਰਾ ਤਾਂ ਖਿਆਲ ਨਹੀਂ ਵੀ ਕੋਈ
ਐਸਾ ਕੋਈ ਮਸਲਾ
ਅੱਛਾ ਮੈਂ ਇੱਕ ਸਿੰਪਲ ਤੁਹਾਨੂੰ ਸਵਾਲ ਪੁੱਛਦਾ, ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਪੁੱਛਦਾ, ਜੇ ਸੰਗਤ ਸਾਹਿਬ ਤੁਸੀਂ ਹੁਣੇ ਕਿਸੇ ਵੀ ਗੁਰਦੁਆਰਾ ਸਾਹਿਬ ਜਾਂਦੇ ਹੋ, ਕਿਸੇ ਵੀ, ਚਾਹੇ ਇੰਡੀਆ 'ਚ ਜਾਂਦੇ ਹੋ ਜਾਂ ਇੱਥੇ ਜਾਂਦੇ ਹੋ, ਜੇ ਤੁਸੀਂ ਸੇਵਾ ਹੀ ਕਰਨੀ ਹੈ, ਤੁਸੀਂ ਹੁਣੇ ਜਾਓ ਜੀ ਆਪਣੇ, ਚਾਹੇ ਇੱਥੇ ਕੈਨੇਡਾ 'ਚ ਲਾ ਲਓ, ਇੱਕ ਇੰਡੀਆ ਦਾ ਗੁਰਦੁਆਰਾ ਆਪਾਂ ਐਗਜ਼ਾਮਪਲ ਹੀ ਲੈ ਲਿਆ, ਇੱਥੇ ਚਲੋ ਡਿਸੀ ਗੁਰਦੁਆਰਾ ਸਾਹਿਬ ਲਾ ਲਓ, ਔਰ ਇੰਡੀਆ 'ਚ ਕੋਈ ਵੀ ਲਗਾ ਲਓ, ਆਪਣੇ ਜਲੰਧਰ ਦਾ ਲਗਾ ਲਓ ਜਾਂ ਅੰਮ੍ਰਿਤਸਰ ਦਾ ਕੋਈ ਗੁਰਦੁਆਰਾ ਸਾਹਿਬ ਲਗਾ ਲਓ, ਤੁਸੀਂ ਸੇਵਾ ਕਰਨੀ ਹੈ, ਤੁਸੀਂ ਜੇ ਲੰਗਰ 'ਚ ਜਾ ਕੇ ਸੇਵਾ ਕਰਨੀ ਹੈ, ਜਾਂ ਤੁਸੀਂ ਫਾਈਨੈਂਸ਼ੀਅਲੀ ਉੱਥੇ ਆਪਣੇ ਸੇਵਾ ਕਰਨੀ ਹੈ, ਜਾਂ ਤੁਸੀਂ ਉੱਥੇ ਆਟਾ ਦਾਲ ਜਾਂ ਕੁਛ ਵੀ ਕਰਨਾ, ਉਹਦੇ ਲਈ ਤਾਂ ਤੁਹਾਨੂੰ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਕਰਨ ਦੀ ਤਾਂ ਨਹੀਂ ਲੋੜ ਪਏਗੀ,
ਮੈਂ ਦੱਸ ਦਿੰਦਾ ਜੀ ਕਿਉਂ ਕਰਨੀ ਪੈਂਦੀ, ਮੈਂ ਸਾਫ਼ ਦੱਸ ਦਿੰਦਾ ਤੁਹਾਨੂੰ ਕਿਉਂ ਕਰਨੀ ਪੈਂਦੀ ਹੈ।
ਦੱਸੋ
ਯੁੱਧਵੀਰ ਜੀ, ਜਿਹੜੇ ਤਾਂ ਹੈਗੇ ਉੱਥੇ ਦੇ ਗੁਰਦੁਆਰਾ ਸਾਹਿਬ, ਠੀਕ ਹੈ ਜੀ, ਉੱਥੇ ਹੈਗੀ ਆ ਸਿਰਫ ਉੱਥੇ ਹੈਗੀ ਚੌਧਰ ਦੇ ਲਈ ਪ੍ਰਧਾਨ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ ਤਾਂ ਸਿਰਫ ਚੌਧਰ ਦੇ ਲਈ, ਕੈਨੇਡਾ ਦੇ ਵਿੱਚ ਹਾਂਜੀ ਸਿਰਫ ਤਾਂ ਸਿਰਫ ਨਿਰੀ ਚੌਧਰ ਦੇ ਲਈ ਪ੍ਰਧਾਨ ਮੈਂ ਬਣਨਾ, ਧੜਾ ਪਿੰਡਾਂ 'ਚ ਹੈਗੇ ਧੜੇ ਦੋ ਬਣਿਓ, ਹਰ ਪਿੰਡ ਦੇ ਵਿੱਚ 2-3 ਧੜੇ ਆ ਇਨਕਲੂਡਿੰਗ ਸਾਡੇ ਪਿੰਡ ਦੇ ਵਿੱਚ, ਠੀਕ ਹੈ, ਇੱਕ ਧੜੇ ਦਾ ਪ੍ਰਧਾਨ ਆ, ਇਹ ਲਾਉਣਾ ਦੂਜੇ ਦਾ ਲਾਉਣਾ, ਠੀਕ ਹੈ, ਇਹ ਆਮ ਪ੍ਰੈਕਟਿਸ ਹੈ ਉੱਥੇ, ਠੀਕ ਹੈ, ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਵੀ ਗੁਰਦੁਆਰਾ ਸਾਹਿਬ, ਠੀਕ ਹੈ, ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਉੱਥੇ ਮੈਨੇਜਰ ਬਣਨਾ, ਉੱਥੇ ਪ੍ਰਧਾਨ ਬਣਨਾ, ਉਹ ਤਾਂ ਤੁਹਾਨੂੰ ਦੱਸਿਆ, ਉਹ ਤਾਂ BBIP ਸਰਵਿਸ ਲੈਣੀ ਆ, ਇਲਾਕੇ ਦਾ MLA ਵੀ ਉੱਥੇ ਆਉਂਦੇ ਆ, ਇਲਾਕੇ ਦੇ ਦੂਏ ਵੀ ਉਹਦੇ ਨਾਲ ਹੱਥ ਮਿਲਾਉਣ ਨੂੰ ਕਿਹਨੂੰ ਚਾਂਸ ਮਿਲਦਾ। ਜਿਹੜੇ ਹੁਣ ਆ ਜਾਓ ਡਿਕਸੀ ਰੋਡ ਗੁਰਦੁਆਰਾ ਸਾਹਿਬ, ਬ੍ਰੈਮਟਨ, ਜਿੰਨੇ GTA ਕੈਨੇਡਾ ਦੇ ਗੁਰਦੁਆਰੇ, ਸਾਰੇ ਕੈਨੇਡਾ ਦੇ ਜਾਂ ਵੈਸਟਰਨ ਵਰਲਡ ਦੇ ਆ ਜਾਣਾ ਜੋਤਵੀਰ ਜੀ, ਉੱਥੇ 2-3 ਚੀਜ਼ਾਂ ਨੂੰ ਐਕਸੈਸ ਹੋ ਜਾਂਦਾ। ਦੇਖੋ ਉਹਦੇ ਵਿੱਚ ਕੁਛ ਕਮੇਟੀ ਦੀਆਂ ਮਜਬੂਰੀਆਂ ਤੇ ਕੁਛ ਦੂਸਰੇ, ਕੱਲੇ ਤੁਸੀਂ ਪੜਿਆ ਹੋਣਾ ਐਬਸਪੋਰਟ ਗੁਰਦੁਆਰਾ ਸਾਹਿਬ ਜਥਾ ਆਇਆ, ਜਥਾ ਅਲੋਪ ਹੋ ਗਿਆ, ਠੀਕ ਹੈ ਜੀ, ਜਥੇ ਮੰਗਾਏ ਜਾਂਦੇ ਆ ਕਮੇਟੀਆਂ ਦੇ ਜਿਹੜੇ ਟਰੱਸਟਵਰਦੀ ਬੰਦੇ ਹੁੰਦੇ, ਜਿਹੜੇ ਕਮੇਟੀਆਂ ਦੇ ਕਹੇ ਤੇ ਆਉਣ ਤੇ ਕਮੇਟੀਆਂ ਦੇ ਕਹੇ ਤੇ ਵਾਪਸ ਚਲੇ ਜਾਣ। ਉਹਦੇ ਨਾਲ ਕੀ ਹੁੰਦਾ ਜੀ, ਜਦੋਂ ਇੱਥੇ ਕਮੇਟੀ ਬਦਲਦੀ ਆ ਜਾਂ ਕਮੇਟੀ 'ਚ ਨਵੇਂ ਬੰਦੇ ਆਉਂਦੇ ਆ, ਉਹਨਾਂ ਨੂੰ ਆਪਣੇ ਨਵੇਂ ਬੰਦਿਆਂ ਦੇ ਰਾਹ ਖੋਲਣ ਦਾ ਮੌਕਾ ਮਿਲ ਜਾਂਦਾ। ਜਿਹਦੇ ਨਾਲ ਜਦੋਂ ਇੱਥੇ ਆਉਂਦੇ ਆ ਜਥਿਆਂ ਦੇ ਨਾਲ, ਫਿਰ ਕਈਆਂ ਦੇ ਵਿਆਹ ਹੋ ਜਾਂਦੇ ਆ ਜਾਂ ਕਈਆਂ ਦੇ ਵਿੱਚੋਂ ਕੋਈ ਰਿਸ਼ਤੇਦਾਰ ਹੁੰਦੇ ਆ, ਜਾਂ ਜਦੋਂ 2-4 ਵਾਰੀ ਆਉਂਦੇ ਆ, ਤੀਜੀ ਚੌਥੀ ਵਾਰੀ ਉਹ ਵਰਕ ਪਰਮਿਟ ਲਈ ਵੀ ਪੱਕਾ ਕਰ ਲੈਂਦੇ ਆ। ਇੱਕ ਇਹ ਚੀਜ਼ ਸਭ ਤੋਂ ਵੱਡਾ ਜਿਹੜਾ ਇੰਪੈਕਟ ਹੈ ਜਿਹਦੇ ਵਿੱਚ ਸਾਫ਼ ਕਮੇਟੀ ਨੇ ਮੰਗਾਉਣਾ ਹੀ ਉਹ ਆ, ਕਿਉਂਕਿ ਕਮੇਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ। ਤੁਹਾਡੇ 5-7 ਜਥੇ ਭੱਜ ਗਏ, ਤੁਹਾਡੇ ਗੁਰਦੁਆਰਾ ਸਾਹਿਬ ਨੂੰ ਜਥੇ ਨਹੀਂ ਮਿਲਦੇ। ਅੱਜ ਡਿਕਸੀ ਰੋਡ ਗੁਰਦੁਆਰਾ, ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਸੈਚਰਡੇ, ਸੰਡੇ ਜਾਂ ਫਰਾਈਡੇ 21-22 ਪ੍ਰੋਗਰਾਮ ਹੁੰਦੇ ਆ। 21-22 ਤੋਂ ਮਤਲਬ ਜੇ ਤੁਸੀਂ ਇੱਕ ਇੱਕ ਜਥਾ ਵੀ, ਔਰ ਘਰਾਂ 'ਚ ਵੱਖਰੇ ਪ੍ਰੋਗਰਾਮ ਹੈ, 20-21 ਪ੍ਰੋਗਰਾਮ ਸਵੇਰ ਤੋਂ ਸ਼ਾਮ ਤੱਕ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦੇ ਆ। ਫਿਰ ਤੁਸੀਂ ਘਰਾਂ 'ਚ ਵੀ ਬਾਹਰ ਮਹਾਰਾਜ ਦੇ ਸਰੂਪ ਤੇ ਕੀਰਤਨ ਕਰਨ ਤੇ ਪਾਠ ਕਰਨ ਲਈ ਬੰਦੇ ਭੇਜਣੇ ਆ ਤੁਹਾਡੇ ਕੋਲ ਗਿਵਨ ਟਾਈਮ। ਡਿਕਸੀ ਰੋਡ ਗੁਰਦੁਆਰਾ ਸਾਹਿਬ 21-25 ਜਥੇ ਚਾਹੀਦੇ ਆ ਹਰ ਵੇਲੇ। ਜੇ ਤੁਹਾਨੂੰ ਪਿੱਛੋਂ ਜਥੇ ਹੀ ਨਹੀਂ ਆਉਣਗੇ ਜਾਂ ਤੁਸੀਂ ਅਣਜਾਣ ਜਥੇ ਮੰਗਾ ਲਏ, ਉਹ ਇੱਥੇ ਆਣ ਕੇ ਭੱਜ ਗਏ, ਕਈ ਮਜਬੂਰੀਆਂ ਨੇ ਇਹਨਾਂ ਦੀਆਂ, ਤੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਨੂੰ ਉਹ ਜਥੇ ਨਹੀਂ ਆਉਣ ਦਿੰਦੇ। ਅੱਛਾ, ਦੂਸਰੇ ਨੰਬਰ ਤੇ ਹੁਣ ਡਿਕਸੀ ਰੋਡ ਗੁਰਦੁਆਰਾ ਸਾਹਿਬ, ਮਾਲਟਨ ਗੁਰਦੁਆਰਾ ਸਾਹਿਬ, ਸਕਾਰਬਰੋ ਗੁਰਦੁਆਰਾ ਸਾਹਿਬ, ਰੈਕਡੇਲ ਗੁਰਦੁਆਰਾ ਸਾਹਿਬ, ਬ੍ਰੈਮਟਨ ਗੁਰਦੁਆਰਾ ਸਾਹਿਬ, ਜਨਾਬ ਜਦੋਂ ਡੱਗ ਫੋਰਡ ਸਾਹਿਬ ਨੇ ਆਉਣਾ, ਜਸਟਿਨ ਟਰੂਡੋ ਜੀ ਨੇ ਆਉਣਾ, ਤਾਂ ਹੱਥ ਕਿਨ ਮਿਲਾਉਣਾ, ਪਿਕਚਰ ਕਿਨ ਖਿਚਾਉਣੀ, ਕਿਉਂਕਿ ਸਾਨੂੰ ਸਭ ਤੋਂ ਵੱਡੀ ਜਿਹੜੀ ਉਹ ਪ੍ਰਧਾਨਗੀ, ਕਿਉਂਕਿ ਉਹ ਸਾਡੇ ਪਿੱਛੇ ਚੱਲੀ ਆ ਰਹੀ ਆ, ਜਿਹੜੀ ਮੈਂ ਦੱਸਿਆ ਵੀ MLA ਸਾਹਿਬ, MP ਸਾਹਿਬ ਆਉਣਗੇ, ਫਿਰ ਇੱਥੇ ਉਹ ਉਸ ਲੈਵਲ ਦਾ ਐਕਸਪੋਜ਼ਰ, ਉਹ ਐਕਸਪੋਜ਼ਰ ਦੇ ਇਨਡਾਇਰੈਕਟ ਬੈਨੀਫਿਟ ਲਈ ਜਾਂਦੇ ਆ। ਦੇਖੋ ਮੈਂ ਗੁਰਦੁਆਰਿਆਂ ਦੇ ਵਿੱਚ ਸਿਸਟਮ ਦੇ ਵਿੱਚ ਇਨਵੋਲਵ ਹੈ ਬਹੁਤ ਘੱਟ, ਨਾਮ ਮੈਂ ਕਹਿ ਸਕਦਾ ਬਈ ਡਿਕਸੀ ਗੁਰਦੁਆਰੇ ਸਾਹਿਬ ਦੀ ਮੈਂ ਇਹ ਕਹਿ ਸਕਦਾ ਵੀ ਕਦੇ ਕਿਸੇ ਨੇ ਡਾਇਰੈਕਟ ਫਾਈਨੈਂਸ਼ੀਅਲ ਉਹਦੇ ਵਿੱਚ ਬੈਨੀਫਿਟ ਨਹੀਂ ਹੈਗੇ, ਪਰ ਟੈਂਜੀਬਲ ਬੈਨੀਫਿਟ ਜਿਹਨੂੰ ਫੇਮ ਦੀ ਭੁੱਖ ਹੈ ਉਹ ਵੀ ਉੱਥੋਂ ਪੂਰੀ ਹੁੰਦੀ ਆ। ਤੁਸੀਂ ਕੱਢ ਕੇ ਦੇਖ ਲਓ MP ਕਿੰਨੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਤੋਂ ਬਣੇ ਆ, ਨਵਦੀਪ ਬੈਨ ਸਾਹਿਬ ਲਾ ਲਓ, ਰੂਬੀ ਸਹੋਤਾ ਜੀ ਲਾ ਲਓ, ਮੱਲੀ ਸਾਹਿਬ ਲਾ ਲਓ, ਜਿੰਨੇ ਪੁਰਾਣੇ ਆ ਸਾਰਿਆਂ ਦੇ ਮਗਰ ਬੈਕਅਪ ਗੁਰਦੁਆਰਾ ਸਾਹਿਬਾਨਾਂ ਦੀ ਸੀਗੀ ਐਟ ਗਿਵਨ ਟਾਈਮ। ਸੋ ਇਹ ਚੀਜ਼ਾਂ ਹੈ ਜੀ ਜੋਧਵੀਰ ਜੀ, ਉਹ ਚੀਜ਼ਾਂ ਐਕਸਪੋਜ਼ਰ, ਕਿਉਂਕਿ ਸਾਡੇ ਕਮਿਊਨਿਟੀ ਸੈਂਟਰ ਵੀ ਨੇ ਇੱਥੇ, ਉਹਨਾਂ ਚੀਜ਼ਾਂ ਕਰਕੇ ਫਿਰ ਅੰਦਰ ਕੁਰਸੀ ਲਈ ਦੌੜ ਲੱਗੀ ਹੋਈ ਆ, ਇਹ ਫਾਇਦੇ ਆ ਜੀ। ਹੋਰ ਕੋਈ ਐਡੇ ਜ਼ਿਆਦੇ ਇਹ ਨਹੀਂ ਹੈਗਾ ਵੀ ਇਸ ਵੇਲੇ ਡਿਕਸੀ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਪੁਰਾਣਿਆਂ ਤੋਂ, ਰਣਜੋਤ ਸਿੰਘ ਭੰਦੇਰ ਹੁਣੀ ਸਾਰੀ ਉਮਰ IKO 'ਚ ਸ਼ਿੰਗਲਾਂ ਬਣਾਈਆਂ, ਮੇਰੇ ਸਹੁਰਾ ਸਾਹਿਬ ਹੁਣੀ IKO 'ਚ ਸ਼ਿੰਗਲਾਂ ਬਣਾਈਆਂ, ਉਹ ਤੋਂ ਬਾਅਦ ਗੁਰਪ੍ਰੀਤ ਸਿੰਘ ਬੱਲ ਸਾਹਿਬ ਟੈਕਸੀ ਚਲਾਈ ਏਅਰਪੋਰਟ ਦੇ ਉੱਤੇ, ਲਿਮੋਜੀਨ, ਸਵਰਨ ਸਿੰਘ ਕੈਰੋਂ ਜੀ ਟੈਕਸੀ ਚਲਾਈ, ਲੱਛਰ ਸਾਹਿਬ ਟੈਕਸੀ ਚਲਾਈ, ਖਾਂਸਰਾ ਸਾਹਿਬ ਟੈਕਸੀ ਚਲਾਈ, ਅਵਤਾਰ ਸਿੰਘ ਪੂਨੀਆਂ ਹੁਣੀ ਟੈਕਸੀ ਚਲਾਈ, ਡਿਕਸੀ ਰੋਡ ਦੇ ਗੁਰਦੁਆਰਾ ਸਾਹਿਬ ਅੱਧਾ ਤਾਂ ਲਿਮੋਜੀਨ ਵਾਲਿਆਂ ਸਾਡੇ ਭਰਾਵਾਂ ਦਾ ਜੀ। ਸੋ ਜੇ ਓਕੇ, ਭੁੱਲਰ ਸਾਹਿਬ ਰਹੇ 15 ਸਾਲ, ਉਹਨਾਂ ਨੇ ਮੈਕ ਸਟੀਲ ਦੇ ਵਿੱਚ ਲੇਬਰ ਕੀਤੀ। ਸੋ ਮਤਲਬ ਇਹ ਚੀਜ਼ਾਂ ਦਾ ਜੀ ਸਾਰਿਆਂ ਨੇ ਆਪਣੇ, ਔਰ ਕਿਸੇ ਕੋਲ ਵੀ ਦੱਸ ਦਿਓ ਵੀ ਕਿ ਨਾ ਜਿਹੜੇ ਮੈਂ ਨਾਂ ਲਏ ਆ, ਜਿਹੜੇ ਡਿਕਸੀ ਗੁਰਦੁਆਰਾ ਸਾਹਿਬ ਸਭ ਤੋਂ ਵੱਡਾ ਔਰ ਸਭ ਤੋਂ ਸੰਗਤ ਦਾ ਸਭ ਤੋਂ ਵੱਧ ਚੜਾਵਾ, ਮੈਨੂੰ ਅੱਜ ਤਾਈਂ ਕੋਈ ਵੀ ਕਹਿ ਦਿਓ ਜੀ ਆ ਜਿਹੜੇ ਪੰਜ ਛੇ ਪ੍ਰਧਾਨ ਜਿਹੜੇ ਮੈਂ ਨਾਂ ਲਏ ਆ ਇਹਨਾਂ ਕੋਲ ਕਿਸੇ ਕੋਲ ਵੀ ਹਾਂ ਵੀ ਜੀ 10 ਮਿਲੀਅਨ 20 ਮਿਲੀਅਨ 25 ਮਿਲੀਅਨ 30 ਮਿਲੀਅਨ ਦੀ ਪ੍ਰੋਪਰਟੀ ਬਣਾ ਲਈ ਉਹਨੀ। ਹਰ ਇੱਕ ਨੇ ਕੰਮ ਕਰਕੇ ਬੱਚੇ ਪਾਲੇ, ਅਸੀਂ ਅੰਦਰ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ। ਹਾਂ ਇਹਨਾਂ ਪੁਸ਼ਤਾਂ ਨੇ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਿਆ, ਇਹਨਾਂ ਨੇ ਜਿਹੜਾ ਟਾਈਮ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਦੇਣਾ ਸੀ, ਚਾਹੇ ਉਹ ਬ੍ਰੈਂਪਟਨ ਗੁਰਦੁਆਰਾ ਸਾਹਿਬ, ਚਾਹੇ ਰੰਧਾਵਾ ਸਾਹਿਬ, ਸਕਾਰਬਰੋ, ਚਾਹੇ ਮਾਲਟਨ, ਚਾਹੇ ਕਿਤੇ, ਇਹਨਾਂ ਨੇ ਉਹ ਟਾਈਮ ਗੁਰਦੁਆਰਾ ਸਾਹਿਬ ਨੂੰ ਦਿੱਤਾ। ਉਲਟਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਉਹ ਚੀਜ਼ਾਂ ਦੇ ਉੱਤੇ ਮੈਂ ਦੇਖ ਰਿਹਾ ਜਦੋਂ ਲਾਗੇ ਜਾ ਕੇ ਕਈ ਜਗ੍ਹਾ ਸਫ਼ਰ ਕਰਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੇ, ਉਹ ਇਸ ਪਾਸੇ ਲੱਗੇ ਰਹੇ। ਜਿਹੜੇ ਬੈਨੀਫਿਟ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੱਤੇ, ਔਰ ਉਹ ਬੈਨੀਫਿਟ ਦੇਣ ਦੀ ਮਜਬੂਰੀ ਵੀ ਆ ਕਈ ਵਾਰੀ। ਹੁਣ ਜੁੱਧਵੀਰ ਤੇ ਸੰਘਾ ਸਾਹਿਬ ਉੱਥੇ ਸੰਘਾ ਕੱਲ ਨੂੰ ਬਣ ਗਏ, ਔਰ ਅਸੀਂ ਵੀ ਦੇਖਣਾ ਕਿ ਕਿਹੜਾ ਜਥਾ ਆਊਗਾ ਤੇ ਕਿਹੜਾ ਵਾਪਸ ਜਾਊਗਾ। ਸੋ ਇਹ ਚੀਜ਼ਾਂ ਹੈਗੀਆਂ ਜੁੱਧਵੀਰ ਜੀ, ਮੈਂ ਤੁਹਾਨੂੰ ਐਨ ਏਅਰ ਦੇ ਉੱਤੇ ਸਾਫ਼ ਦੱਸ ਦਿੱਤਾ ਜਿਹੜੇ ਬੈਨੀਫਿਟ ਆ ਔਰ ਜਿਹੜੇ ਜਿਹੜੇ ਉੱਥੇ ਦੂਸਰੇ ਆ।
ਠੀਕ ਹੈ ਜੀ, ਗੱਲਬਾਤ ਜਾਰੀ ਰਹੇਗੀ ਜੀ ਤੁਹਾਡੇ ਨਾਲ, ਬਾਕੀ ਕਾਲਰਸ ਦੇ ਵੀ ਵਿਚਾਰ ਲੈਂਦੇ ਹਾਂ, ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਪੌਂਸਰ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ। ਜੀ ਜੀ ਹਾਂਜੀ ਮਾਹੀ ਜੀ, ਹਾਂਜੀ ਹਾਂਜੀ, ਸਾਡੇ ਨਾਲ ਵੈਦ ਹਰੀ ਸ਼ਰਮਾ ਜੀ ਇਸ ਵੇਲੇ ਜੁੜ ਗਏ ਨੇ 416। ਹਾਂਜੀ ਹਾਂਜੀ ਹੈਲੋ,
ਹਾਂਜੀ ਹਾਂਜੀ ਬਿਲਕੁਲ,
ਹਾਂਜੀ ਹਾਂਜੀ 416-804-1500 ਸਾਡੇ ਨਾਲ ਵੈਦ ਹਰੀ ਸ਼ਰਮਾ ਜੀ ਇਸ ਵੇਲੇ ਜੁੜ ਗਏ ਨੇ ਜੀ। ਹਾਂਜੀ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ।
ਥੈਂਕ ਯੂ ਯੁਗਵੀਰ ਜੀ, ਔਰ ਵਾਈ ਮੀਡੀਆ ਦੇ ਸਾਰੇ ਲਿਸਨਰ ਔਰ ਵਿਊਅਰਸ ਨੂੰ ਮੇਰੀ ਪਿਆਰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ, ਨਮਸਕਾਰ ਆਦਾਬ ਜੀ, ਗੁੱਡ ਮਾਰਨਿੰਗ। ਸਰ ਅੱਜ ਤੁਹਾਡੇ ਨਾਲ ਗੱਲ ਕਰਦੇ ਹੈਗੇ ਆ ਕਿ ਆਹ ਅੱਜ ਨਾ ਬੂਸਟਰ ਸ਼ਾਟ ਲੱਗਣੇ ਆ ਆਪਣੇ ਕੋਵਿਡ ਦੇ, ਅੱਜ ਤੋਂ ਸ਼ੁਰੂ ਹੋ ਰਿਹਾ ਕਿ ਆਮ ਜਿਹੜੀ ਜਨਰਲ ਪਬਲਿਕ ਹੈ 18 ਸਾਲ ਤੋਂ ਉੱਪਰ, ਇਹ ਨਵਾਂ ਜਿਹੜਾ ਬੂਸਟਰ ਸ਼ਾਟ ਹੈ ਇਹ ਤੁਹਾਡੀ ਇਮਿਊਨਿਟੀ ਵਧਾਏਗਾ, ਉਹ ਲੱਗੇਗਾ। ਚਲੋ ਉਹ ਤੇ ਸਾਇੰਟਿਫਿਕ ਗੱਲ ਆ, ਆਪਾਂ ਉਹਦੀ ਖਬਰ ਦੇ ਦਿੱਤੀ। ਤੇ ਤੁਹਾਡੇ ਆਯੁਰਵੇਦ ਦੇ ਵਿੱਚ ਆਪਣਾ ਜਿਹੜਾ ਉਹ ਇਮਿਊਨਿਟੀ ਵਧਾਉਣ ਦਾ ਜਿਹੜਾ ਕੀ ਸਿਲਸਿਲਾ ਹੁੰਦਾ ਹੈ, ਇਹਦੇ ਬਾਰੇ ਜਿਹੜਾ ਜਾਣਕਾਰੀ ਸ਼ੇਅਰ ਕਰੋ ਅੱਜ ਸਾਡੇ ਨਾਲ।
ਜੀ ਜੀ ਯੁਧਵੀਰ ਜੀ, ਜਿਹੜੀ ਜਿਹੜੀ ਵੈਕਸੀਨ ਹੈ ਇਹਦੇ ਬਾਰੇ 50% ਲੋਕ ਇਹਦੇ ਹੱਕ 'ਚ ਨੇ, ਔਰ 50% ਲੋਕ ਕਹਿੰਦੇ ਨੇ ਵੀ ਵੈਕਸੀਨ ਦੇ ਨਾਲ ਬਹੁਤ ਸਾਰੀਆਂ ਅੱਗੇ ਬਿਮਾਰੀਆਂ ਆ ਰਹੀਆਂ ਨੇ, ਮਤਲਬ ਵੈਕਸੀਨ ਦੇ ਸਾਈਡ ਇਫੈਕਟਸ ਆ ਰਹੇ ਨੇ। ਔਰ ਅਸੀਂ ਆਪਣੇ ਪ੍ਰੈਕਟਿਸ ਵੀ ਦੇਖਦੇ ਹਾਂ ਬਹੁਤ ਸਾਰੇ ਆਟੋ ਇਮਿਊਨ ਡਿਜ਼ੀਜ਼ ਜਿਹੜੇ ਨੇ ਉਹ ਇਹ ਕੋਵਿਡ ਵੈਕਸੀਨ ਨਾਲ ਟ੍ਰਿਗਰ ਹੋਏ ਨੇ, ਉਹ ਲੋਕ ਬਹੁਤ ਤਕਲੀਫ 'ਚ ਨੇ। ਸੋ ਸਾਨੂੰ ਇਹ ਰਿਸਕ ਐਂਡ ਬੈਨੀਫਿਟ ਦੋਨੇ ਚੀਜ਼ਾਂ ਦੇਖਣੀਆਂ ਪੈਣਗੀਆਂ। ਅਸੀਂ ਇਹ ਨਹੀਂ ਦੇਖ ਸਕਦੇ ਇਕੱਲੇ ਹੀ ਕਿ ਅਸੀਂ ਕੋਵਿਡ ਤੋਂ ਡਰ ਰਹੇ ਹਾਂ, ਔਰ ਕੋਵਿਡ ਦੇ ਡਰ ਦੇ ਚੱਕਰ ਦੇ ਵਿੱਚ ਬਾਕੀ ਬਿਮਾਰੀਆਂ ਨੂੰ ਅਸੀਂ ਅਗਰ ਆਪਣੀ ਬਾਡੀ ਦੇ ਵਿੱਚ ਇਨਵਾਈਟ ਕਰ ਰਹੇ ਹਾਂ ਵੈਕਸੀਨ ਲੈ ਕੇ, ਉਹ ਵੀ ਜਸਟੀਫਾਈਡ ਨਹੀਂ ਹੈ। ਇੱਥੇ ਸਾਨੂੰ ਸਾਰੇ ਮੈਡੀਕਲ ਫਰੈਟਰਨਿਟੀ ਨੂੰ ਸੋਚਣਾ ਪਏਗਾ ਕਿ ਰਿਸਕ ਕਿੰਨਾ ਕੁ ਹੈ, ਬੈਨੀਫਿਟ ਕਿੰਨਾ ਕੁ ਹੈ ਉਹਦੇ ਹਿਸਾਬ ਨਾਲ, ਕਿਉਂਕਿ ਡੈਨਮਾਰਕ ਨੇ ਤਾਂ ਵੈਕਸੀਨ ਬੰਦ ਹੀ ਕਰਤਾ, ਉਹਨਾਂ ਨੇ ਬੈਨ ਲਗਾਤਾ, ਉਹ ਕਹਿੰਦੇ ਜੀ ਸਾਨੂੰ ਲੋੜ ਹੀ ਨਹੀਂ ਹੈ। ਸੋ ਇਹ ਹੁਣ ਬਹੁਤ ਸਾਰੇ ਕੰਟਰੀ ਜਿਹੜੇ ਨੇ ਇਹ ਸੋਚਣ ਲੱਗ ਗਏ ਨੇ ਕਿ ਵੈਕਸੀਨ ਵੀ ਇੱਕ ਸੋਲੂਸ਼ਨ ਨਹੀਂ ਹੈ ਕੋਵਿਡ ਦਾ। ਵੈਕਸੀਨ ਲੋਕਾਂ ਨੇ 2 ਡੋਜ਼ ਲਵਾ ਲਏ, 4 ਲਵਾ ਲਏ, ਲੇਕਿਨ ਫਾਈਨਲੀ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਅਸੀਂ ਇੱਕੋ ਹੀ ਪਲੀ ਲੈ ਕੇ ਚੱਲ ਰਹੇ ਹਾਂ, ਜਿੰਨੇ ਵੀ ਆਯੁਰਵੇਦ ਦੇ ਪ੍ਰੈਕਟੀਸ਼ਨਰ ਨੇ ਪੂਰੀ ਦੁਨੀਆ ਦੇ ਵਿੱਚ, ਉਹ ਇੱਕੋ ਹੀ ਪਲੀ ਲੈ ਕੇ ਚੱਲ ਰਹੇ ਵੀ ਤੁਸੀਂ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਕਰੋ, ਤੁਹਾਡੀ ਆਪਣੀ ਇਮਿਊਨਿਟੀ ਸਟਰੋਂਗ ਹੋਏਗੀ ਤਾਂ ਤੁਸੀਂ ਵਾਇਰਸ ਨਾਲ ਫਾਈਟ ਕਰ ਸਕਦੇ ਹੋ। ਕਿਉਂਕਿ ਇਹ ਵਾਇਰਸ ਹਜੇ ਜਿਹੜਾ ਵੈਕਸੀਨ ਹੈਗਾ ਇਹ ਹਜੇ ਸ਼ੁਕਰ ਹੈ ਕਿ ਇਹ ਵੈਕਸੀਨ ਨੇ ਆਪਣਾ ਜੀਨੋਟਾਈਪ ਚੇਂਜ ਨਹੀਂ ਕੀਤਾ, ਉਹਦੀ ਇੰਟਰਨਲ ਸਟਰਕਚਰ ਚੇਂਜ ਨਹੀਂ ਹੋਈ। ਜਿਹੜੇ ਇਸ ਵਿਸ਼ੇ ਦੇ ਮਾਹਰ ਨੇ ਉਹਨਾਂ ਨੂੰ ਪਤਾ ਕਿ ਜੇ ਜੀਨੋਟਾਈਪ ਚੇਂਜ ਹੋ ਗਈ ਇਹ ਵੈਕਸੀਨ ਟੋਟਲੀ ਫੇਲ ਹੋ ਜਾਏਗਾ। ਇਹ ਤਜਰਬਾ ਸਾਇੰਟਿਸਟਾਂ ਨੇ, ਮੈਡੀਕਲ ਐਕਸਪਰਟਸ ਨੇ ਹੈਪੇਟਾਈਟਿਸ ਸੀ ਦੀ ਬਿਮਾਰੀ ਚ ਆਲਰੇਡੀ ਦੇਖਿਆ ਹੋਇਆ। ਉਹਨਾਂ ਨੇ ਜਦੋਂ ਹੈਪੇਟਾਈਟਿਸ ਸੀ ਦੀ ਬਿਮਾਰੀ ਇਹ ਦੁਨੀਆ ਚ ਆਈ ਤਾਂ ਸਾਇੰਟਿਸਟਾਂ ਨੇ ਕਿਹਾ ਵੀ ਇਹਦਾ ਇੱਕ ਵੈਕਸੀਨ ਬਣਾ ਲੈਂਦੇ ਹਾਂ। ਉਹਨਾਂ ਨੇ ਹੈਪੇਟਾਈਟਿਸ ਸੀ ਵਾਇਰਸ ਦਾ ਇੱਕ ਵੈਕਸੀਨ ਬਣਾਇਆ, ਉਹ ਜਦੋਂ ਵੈਕਸੀਨ ਲਗਾਉਣਾ ਸ਼ੁਰੂ ਕੀਤਾ ਉਹ ਵਾਇਰਸ ਨੇ ਆਪਣੀ ਸ਼ੇਪ ਚੇਂਜ ਕਰ ਲਈ। ਉਹ ਕਹਿੰਦੇ ਵੀ ਇਹ ਇੱਕ ਅਲੱਗ ਵਾਇਰਸ ਹੈ, ਇਹੀ ਇਹਦੇ ਵਾਇਰਸ ਵਰਗਾ ਹੀ ਇੱਕ ਹੋਰ ਹੈ। ਉਹਨਾਂ ਨੇ ਇਹ ਹੈਪੇਟਾਈਟਿਸ ਸੀ ਵਾਇਰਸ ਦੇ 2 ਨਾਂ ਰੱਖ ਤੇ, ਹੈਪੇਟਾਈਟਿਸ ਸੀ ਜੀਨੋਟਾਈਪ 1, ਹੈਪੇਟਾਈਟਿਸ ਸੀ ਜੀਨੋਟਾਈਪ 2। ਫਿਰ ਇੱਥੇ ਤੱਕ ਸਲਾਹ ਹੋਈ ਕਿ ਜੀ ਚਲੋ 2 ਵੈਕਸੀਨ ਬਣਾ ਲੈਂਦੇ ਹਾਂ। ਉਹ ਲੇਕਿਨ ਦੇਖਦੇ ਦੇਖਦੇ ਹੈਪੇਟਾਈਟਿਸ ਸੀ ਵਾਇਰਸ ਜਿਹੜਾ ਸੀਗਾ ਉਹ ਹਰ 6 ਮਹੀਨੇ ਬਾਅਦ, ਸਾਲ ਬਾਅਦ ਆਪਣੀ ਸ਼ੇਪ ਚੇਂਜ ਕਰ ਲੈਂਦਾ ਸੀ। ਹੁਣ ਹੈਪੇਟਾਈਟਿਸ ਸੀ ਦੀਆਂ 10 ਟਾਈਪ ਦੀਆਂ ਜੀਨੋਟਾਈਪਸ ਆ ਗਈਆਂ, ਯਾਨੀ ਉਹਦੇ 10 ਤਰ੍ਹਾਂ ਦੀਆਂ ਸ਼ਕਲਾਂ ਆ ਗਈਆਂ, ਜਿਹਦੇ ਚ ਹੈਪੇਟਾਈਟਿਸ ਸੀ ਦਾ ਵੈਕਸੀਨ ਕਾਮਯਾਬ ਹੀ ਨਹੀਂ ਹੋਇਆ। ਔਰ ਉੱਥੇ ਵੀ ਅਸੀਂ ਦੇਖਿਆ ਕਿ ਜਿਹੜਾ ਇਮਿਊਨ ਸਿਸਟਮ ਹੈ ਜੇ ਉਹ ਸਟਰੋਂਗ ਹੁੰਦਾ ਤਾਂ ਤੁਸੀਂ ਵਾਇਰਸ ਨਾਲ ਲੜ ਸਕਦੇ ਹੋ, ਨਹੀਂ ਤਾਂ ਜਿਹੜਾ ਵੈਕਸੀਨ ਹੈ ਇਹ ਕੋਈ ਪਰਮਾਨੈਂਟ ਹੱਲ ਨਹੀਂ ਹੈ, ਕਿਉਂਕਿ ਵੈਕਸੀਨ ਦੇ ਆਪਣੇ ਸਾਈਡ ਇਫੈਕਟਸ ਨੇ। ਵੈਕਸੀਨ ਜਿਹੜਾ ਕੋਵਿਡ ਦਾ ਵੈਕਸੀਨ ਹੈ ਠੀਕ, ਉਦੋਂ ਤੱਕ ਅਸੀਂ ਠੀਕ ਮੰਨਦੇ ਰਹੇ ਕਿ ਚਲੋ ਦੋ ਸ਼ੋਟ ਲੱਗ ਗਏ, ਤਿੰਨ ਲੱਗ ਗਏ, ਲੇਕਿਨ ਹੁਣ ਤਾਂ ਇਹ ਵੱਧਦੇ ਹੀ ਜਾ ਰਹੇ ਨੇ। ਔਰ ਜੇ ਸਾਡੀ ਡਿਪੈਂਡੈਂਸੀ ਵੈਕਸੀਨ ਦੀ ਹੋ ਗਈ ਤਾਂ ਸਾਡੀ ਬਾਡੀ ਆਪਣੇ ਆਪ ਕਿਵੇਂ ਠੀਕ ਕਰੇਗੀ, ਆਪਣੇ ਆਪ ਕਿਵੇਂ ਲੜੇਗੀ? ਸੋ ਇਸ ਕਰਕੇ ਆਪਣੀ ਇਮਿਊਨਿਟੀ ਨੂੰ ਇੰਪਰੂਵ ਕਰਨ ਲਈ ਸਾਨੂੰ ਉਹ ਸਾਰੇ ਕੰਮ ਕਰਨੇ ਚਾਹੀਦੇ ਨੇ ਜਿਹੜੇ ਅਕਸਰ ਅਸੀਂ ਗੱਲਾਂ ਕਰਦੇ ਹਾਂ ਕਿ ਜੀ ਆਪਣੇ ਆਪ ਨੂੰ ਕਿਵੇਂ ਫਿੱਟ ਰੱਖਣਾ। ਉਹਦੇ ਵਿੱਚ ਤੁਹਾਡਾ ਖਾਣਾ ਪੀਣਾ ਵੀ ਸਹੀ ਰਹਿਣਾ ਚਾਹੀਦਾ, ਔਰ ਆਯੁਰਵੇਦ ਦੇ ਵਿੱਚ ਤਾਂ ਅਸੀਂ ਖਾਣ ਪੀਣ ਦਾ ਬਹੁਤ ਖਿਆਲ ਰੱਖਦੇ ਹਾਂ। ਇੱਥੇ ਤੱਕ ਹੈ ਕਿ ਬੰਦੇ ਨੂੰ ਆਪਣੀ ਪ੍ਰਕਿਰਤੀ ਦੇ ਮੁਤਾਬਕ, ਆਪਣੀ ਬਾਡੀ ਦੇ ਕੰਸਟੀਟਿਊਸ਼ਨ ਦੇ ਮੁਤਾਬਕ ਖਾਣਾ ਖਾਣਾ ਚਾਹੀਦਾ, ਔਰ ਇਹਦੇ ਬਾਰੇ ਵੀ ਕਿਸੇ ਦਿਨ ਅਸੀਂ ਤੁਹਾਡੇ ਪ੍ਰੋਗਰਾਮ 'ਚ ਡਿਟੇਲ 'ਚ ਗੱਲ ਕਰਾਂਗੇ ਕਿ ਜਿਹੜੀ ਵਾਤ ਪ੍ਰਕਿਰਤੀ ਹੈ, ਪਿੱਤ ਪ੍ਰਕਿਰਤੀ ਹੈ ਜਾਂ ਕਫ ਪ੍ਰਕਿਰਤੀ ਹੈ, ਇਹ ਕਿਸ ਤਰ੍ਹਾਂ ਦੇ ਟਾਈਪਸ ਹੁੰਦੀਆਂ ਬਾਡੀ ਦੀਆਂ, ਔਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਖਾਣਾ ਖਾਣਾ ਚਾਹੀਦਾ, ਨੰਬਰ ਵਨ। ਨੰਬਰ ਟੂ, ਇੱਕ ਰੈਗੂਲਰ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ, ਜਿਹਦੇ ਨਾਲ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰਦੇ ਹੋ ਉਹ ਵੀ ਤੁਹਾਡੇ ਇਮਿਊਨ ਸਿਸਟਮ ਨੂੰ ਬਹੁਤ ਫਿੱਟ ਰੱਖਦੀ ਹੈ। ਔਰ ਤੀਸਰਾ ਕੁਛ ਹੈ, ਇਸ ਤਰ੍ਹਾਂ ਦੇ ਸਪਲੀਮੈਂਟਸ ਨੇ ਆਯੁਰਵੇਦ ਦੇ ਵਿੱਚ, ਇਸ ਤਰ੍ਹਾਂ ਦੀਆਂ ਹਰਬਸ ਨੇ ਜਿਨ੍ਹਾਂ ਨੂੰ ਤੁਸੀਂ ਨਿਰੰਤਰ ਇਸਤੇਮਾਲ ਕਰ ਸਕਦੇ ਹੋ, ਉਹ ਤੁਹਾਡੇ ਇਮਿਊਨ ਸਿਸਟਮ ਨੂੰ ਬਿਲਕੁਲ ਦਰੁਸਤ ਰੱਖਦੀਆਂ। ਉਹਨਾਂ ਦੇ ਵਿੱਚ ਇੱਕ ਤਾਂ ਅਸ਼ਵਗੰਧਾ ਬੜੀ ਪਾਪੂਲਰ ਹਰਬ ਹੈ, ਇਹਦਾ ਬੋਟੈਨੀਕਲ ਨੇਮ ਹੈ ਵਿਦਾਨੀਆ ਸੋਮਨੀਫੇਰਾ। ਅਸ਼ਵਗੰਧਾ, ਇਹਨੂੰ ਪੰਜਾਬੀ 'ਚ ਅਸੀਂ ਅਸ਼ਗੰਧ ਵੀ ਕਹਿੰਦੇ ਹਾਂ। ਅਸ਼ਗੰਧ ਜਾਂ ਜਿਹੜੇ ਇਹਦੀਆਂ ਰੂਟਸ ਨੇ, ਇਹ ਆਪਣੇ ਜਿਹੜੇ ਗਰੋਸਰੀ ਸ਼ਾਪਸ ਹੈ, ਗਰੋਸਰੀ ਸਟੋਰਸ ਹੈ, ਇਹਨਾਂ ਤੇ ਵੀ ਮਿਲ ਜਾਂਦੀਆਂ ਹੈ। ਇਹਦੇ ਬਣੇ ਬਣਾਏ ਕੈਪਸੂਲਸ ਵੀ ਕੈਨੇਡਾ 'ਚ ਮਿਲਦੇ ਨੇ, ਕੈਨੇਡਾ ਦੇ ਵਿੱਚ ਇਹ ਕੈਪਸੂਲ ਮੈਨੂਫੈਕਚਰ ਵੀ ਹੁੰਦੇ ਨੇ। ਈਵਨ ਬੜੇ ਬੜੇ ਸਟੋਰ ਜਿਹੜੇ ਨੇ, ਕੋਸਕੋ ਵਗੈਰਾ, ਵਾਲਮਾਰਟ ਵਗੈਰਾ, ਇਹਨਾਂ ਸਾਰਿਆਂ ਤੇ ਅਸ਼ਵਗੰਧਾ ਦੇ ਕੈਪਸੂਲ ਮਿਲਦੇ ਨੇ। ਸੋ ਅਸ਼ਵਗੰਧਾ ਇਮਿਊਨ ਸਿਸਟਮ ਨੂੰ ਫਿੱਟ ਰੱਖਣ ਲਈ ਬਹੁਤ ਕਮਾਲ ਦੀ ਦਵਾਈ ਹੈ। ਈਵਨ ਇੰਗਲੈਂਡ ਦੇ ਵਿੱਚ ਜੇ ਤੁਸੀਂ ਇੰਟਰਨੈਟ ਤੇ ਜਾ ਕੇ ਦੇਖੋ ਤਾਂ ਉੱਥੇ ਜਿਹੜੀ ਗੌਰਮੈਂਟ ਦੀ ਆਰਗੇਨਾਈਜੇਸ਼ਨ ਹੈ NHS, ਉਹਨਾਂ ਨੇ ਲੌਂਗ ਕੋਵਿਡ ਦੇ ਵਿੱਚ ਜਿਹੜੇ ਕੋਵਿਡ ਦੇ ਸਾਈਡ ਇਫੈਕਟਸ ਆ ਜਾਂਦੇ ਨੇ ਉਹਨੂੰ ਠੀਕ ਕਰਨ ਲਈ ਅਸ਼ਵਗੰਧਾ ਰਿਕਮੈਂਡ ਕੀਤੀ ਹੈ। ਤੁਸੀਂ ਇਹ ਚੀਜ਼ਾਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ। ਔਰ ਲੌਂਗ ਕੋਵਿਡ ਦੇ ਵਿੱਚ ਜਿਹੜਾ ਕੋਵਿਡ ਦੇ ਜਦੋਂ ਸਾਈਡ ਇਫੈਕਟਸ ਆ ਜਾਂਦੇ ਨੇ, ਜਿਹਦੇ ਵਿੱਚ ਜੇ ਕਿਸੇ ਬੰਦੇ ਨੂੰ ਕੋਵਿਡ ਹੋਇਆ ਉਹਦੇ ਲੰਗ ਦੇ ਉੱਪਰ ਅਸਰ ਆ ਰਿਹਾ ਜਾਂ ਉਹਦੇ ਹਾਰਟ ਦੇ ਉੱਪਰ ਅਸਰ ਆ ਰਿਹਾ ਜਾਂ ਉਹਦੇ ਈਵਨ ਮੈਮਰੀ ਦੇ ਉੱਪਰ ਅਸਰ ਆ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅਸ਼ਵਗੰਧਾ ਜਿਹੜਾ ਹੈਗਾ ਉਹ ਫਾਇਦਾ ਕਰਦਾ। ਔਰ ਦੂਸਰਾ, ਹਲਦੀ ਜਿਹੜੀ ਹੈ, ਹਲਦੀ ਦੇ ਕੈਪਸੂਲ ਵੀ ਆਉਂਦੇ ਨੇ, ਹਲਦੀ ਦੇ ਜਿਹੜੇ ਪਾਊਡਰ ਜਿਹੜਾ ਹੈਗਾ ਉਹਨੂੰ, ਔਰਗੈਨਿਕ ਹਲਦੀ ਨੂੰ ਤੁਸੀਂ ਦੁੱਧ ਦੇ ਵਿੱਚ ਮਿਲਾ ਕੇ ਇਸਤੇਮਾਲ ਕਰ ਸਕਦੇ ਹੋ। ਅੱਜ ਕੱਲ੍ਹ ਬੜਾ ਪਾਪੂਲਰ ਹੋ ਰਿਹਾ ਹੈ, ਇਹਨੂੰ ਅਸੀਂ ਗੋਲਡਨ ਮਿਲਕ ਕਹਿੰਦੇ ਹਾਂ। ਹਲਦੀ ਵਾਲਾ ਦੁੱਧ ਜਿਹੜਾ ਹੈ, ਤੁਸੀਂ ਇੱਕ ਚਮਚਾ ਹਲਦੀ ਦਾ ਇੱਕ ਕੱਪ ਦੁੱਧ ਦੇ ਵਿੱਚ ਮਿਲਾ ਕੇ, ਗਰਮ ਦੁੱਧ ਦੇ ਵਿੱਚ ਮਿਲਾ ਕੇ ਇਸਤੇਮਾਲ ਕਰਨਾ ਹੈ। ਔਰ ਦੋ ਚੁਟਕੀ ਉਹਦੇ 'ਚ ਕਾਲੀ ਮਿਰਚ ਵੀ ਪਾ ਸਕਦੇ ਹੋ। ਉਹਦੇ ਨਾਲ ਜਿਹੜਾ ਹਲਦੀ ਦੇ ਵਿੱਚ ਇੱਕ ਐਕਟਿਵ ਮੋਲੀਕਿਊਲ ਹੁੰਦਾ ਜਿਹਨੂੰ ਅਸੀਂ ਕਰਕੂਮਿਨ ਕਹਿੰਦੇ ਹਾਂ, ਉਹ ਈਜ਼ਲੀ ਐਬਜ਼ੋਰਬ ਹੋ ਜਾਂਦਾ ਹੈ। ਸੋ ਹਲਦੀ ਔਰ ਅਸ਼ਵਗੰਧਾ ਇਹ ਦੋ ਬੜੇ ਪਾਪੂਲਰ ਇਹ ਹਰਬਸ ਹੈਗੀਆਂ ਨੇ। ਇਹਨਾਂ ਦੇ ਕੈਪਸੂਲ ਵੀ ਮਿਲਦੇ ਨੇ, ਇਹ ਹਰ ਰਾਹ ਹਰਬਸ ਵੀ ਮਿਲਦੀਆਂ ਨੇ ਜਿਹੜੀਆਂ ਕਿ ਸਾਨੂੰ ਕੋਵਿਡ ਤੋਂ ਬਚਾ ਸਕਦੀਆਂ। ਬਲਕਿ ਇੱਕ ਕਲੀਨਿਕਲ ਟ੍ਰਾਇਲ ਤੋਂ ਇਹ ਵੀ ਪਤਾ ਲੱਗਿਆ ਕਿ ਜਿਹੜੇ ਲੋਕਾਂ ਨੂੰ ਵੈਕਸੀਨ ਕਰਕੇ, ਕੋਵਿਡ ਦੇ ਵੈਕਸੀਨ ਕਰਕੇ ਕੋਈ ਸਾਈਡ ਇਫੈਕਟਸ ਆ ਰਹੇ ਨੇ, ਉਹਨਾਂ ਦੇ ਵਿੱਚ ਵੀ ਜੇ ਕੋਵਿਡ ਦੇ ਵੈਕਸੀਨ ਦੇ ਨਾਲ ਨਾਲ ਅਸ਼ਵਗੰਧਾ ਲਿੱਤੀ ਜਾਵੇ ਤਾਂ ਉਹ ਜਿਹੜੇ ਸਾਈਡ ਇਫੈਕਟਸ ਨੇ ਉਹ ਘੱਟ ਜਾਂਦੇ ਨੇ ਤੇ ਪੇਸ਼ੈਂਟਸ ਦਾ ਇਮਿਊਨ ਸਿਸਟਮ ਬਿਲਕੁਲ ਦਰੁਸਤ ਹੋ ਜਾਂਦਾ ਜੀ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਔਰ ਕੋਈ ਹੋਰ ਗੱਲਬਾਤ ਕਰਨੀ ਉਹ ਵੀ ਕਰ ਦਿਓ, ਫੋਨ ਨੰਬਰ ਜ਼ਰੂਰ ਦੇ ਦਿਓ ਜੀ ਆਪਣਾ।
ਜੀ, ਫੋਨ ਨੰਬਰ ਹੈ ਜੀ 416-804-1500।
ਡਾਕਟਰ ਸਾਹਿਬ ਨਾਲ ਗੱਲ ਕਰਾਇਆ ਜੀ।
ਹਾਂਜੀ 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 ਹਾਂਜੀ, ਇੱਕ ਮਿੰਟ
ਜੀ।
ਹਾਂਜੀ, ਮਨਸੂਰ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ। ਹਾਂਜੀ ਮਨਸੂਰ ਜੀ,
ਮਨਸੂਰ ਸਾਹਿਬ
ਆਉਂਦੇ ਰਹੋ।
ਹਾਂਜੀ ਡਾਕਟਰ ਸਾਹਿਬ ਸਰ ਨਮਸਕਾਰ, ਜਦਵੀਰ ਜੀ
ਨਮਸਕਾਰ ਜੀ, ਨਮਸਕਾਰ
ਜੀ। ਆਪਣਾ ਜਦਵੀਰ ਜੀ, ਮੈਂ ਦੱਸਣਾ ਚਾਹੁੰਦਾ, 2 ਵੀਕ ਮੈਂ ਪਹਿਲਾਂ ਗਿਆ ਸਾਂ ਤੇ ਮੈਂ ਕੋਈ ਐਸਾ ਇਨਸਾਨ ਨਹੀਂ ਜਦਵੀਰ ਜੀ ਜਿਹੜਾ ਆਪਣੀ ਬਿਮਾਰੀ ਡਿਸਕਸ ਕਰੇ, ਫਿਰ ਵਾਈਫ ਦੀ ਬਿਮਾਰੀ ਡਿਸਕਸ ਕਿਸੇ ਆਂਢੀ ਆਂਢੀਆਂ ਨਾਲ ਵੀ ਕਰੇ, ਤੇ ਮੈਂ ਇਸ ਵਾਸਤੇ ਡਿਸਕਸ ਕਰ ਰਿਹਾ ਵਾਂ ਇਹ ਬਿਮਾਰੀ ਕਿ ਲੋਕ ਮੇਰੀਆਂ ਬੜੀਆਂ ਧੀਆਂ ਭੈਣਾਂ ਨੂੰ ਮਾਵਾਂ ਨੂੰ ਇਹ ਬਿਮਾਰੀ ਏ, ਤੇ ਯਕੀਨ ਕਰਿਆ ਜੇ ਤੁਸੀਂ ਸੋਚ ਨਹੀਂ ਸਕਦੇ ਕਿਸ ਤਰ੍ਹਾਂ ਪਰਮਾਤਮਾ ਨੇ ਸ਼ਫਾ ਦਿੱਤੀ ਹੈ। ਸੋਚਣ ਤੋਂ ਬਾਅਦ ਦੀਆਂ ਗੱਲਾਂ ਨੇ ਕਿ ਅੱਜ ਤੱਕ ਜਦੋਂ ਦੀ ਇਹ ਬਿਮਾਰੀ ਸ਼ੁਰੂ ਹੋਈ ਹੈ ਯਕੀਨ ਕਰੋ ਦਵਾਈ ਵੱਧਦੀ ਜਾਂਦੀ ਸੀ ਤੇ ਬਿਮਾਰੀ ਵੱਧਦੀ ਜਾਂਦੀ ਸੀ, ਦਵਾਈ ਵੀ ਵੱਧਦੀ ਜਾਂਦੀ ਸੀ ਤੇ ਬਿਮਾਰੀ ਵੀ ਵੱਧਦੀ ਜਾਂਦੀ ਸੀ। ਕਿ ਮੈਂ ਜੋ 2 ਵੀਕ ਪਹਿਲਾਂ ਇਹਨਾਂ ਕੋਲ ਗਿਆ ਵਾਂ ਡਾਕਟਰ ਸਾਹਿਬ ਦੇ ਕੋਲ, ਮੈਨੂੰ ਪਤਾ, ਮੈਨੂੰ ਤਾਂ ਸਾਰਾ ਪਤਾ ਨਾ ਕਿ ਵਾਈਫ ਕਿੱਡੀ ਕੁ ਬਿਹਤਰ ਹੁੰਦੀ ਜਾ ਰਹੀ ਹੈ। ਤੇ ਹੱਥ ਜਿਹੜੇ ਨੇ ਮਹਾਂ ਉਹ ਐਸੀ ਭੈੜੀ ਬਿਮਾਰੀ ਹੈ, ਡਾਕਟਰ ਸਾਹਿਬ ਦੱਸਣਗੇ 2 ਮਿੰਟ ਦੇ ਵਿੱਚ ਕਿ ਬਿਮਾਰੀ ਦਾ ਨਾਂ ਕੀ ਹੈ ਔਰ ਇਹਦੇ ਸਾਈਡ ਇਫੈਕਟ ਕੀ ਨੇ ਐਲੋਪੈਥਿਕ ਦਵਾਈ ਦੇ। ਹੱਥ ਜਿਹੜੇ ਨਾ ਉਹ ਮੁੱਠਾਂ ਨੇ ਸਭ ਮਿਟੀਆਂ ਜਾਂਦੀਆਂ, ਨਮਾਜ਼ ਨਹੀਂ ਪੜ੍ਹ ਸਕਦੀ, ਕੁਰਸੀ ਦਾ ਬੈਗ ਪੜ੍ਹ ਦਿੰਦੇ। ਡਾਕਟਰ ਸਾਹਿਬ ਨੇ ਐਕਾਂ ਪੁੱਛਿਆ, ਹਾਂਜੀ ਕੀ ਫਰਕ ਪਿਆ? ਉਹਨਾਂ ਕਿਹਾ ਜੀ ਮੇਰੀਆਂ ਮੁੱਠੀਆਂ ਮੀਟਣ ਲੱਗ ਪਈਆਂ ਨੇ, ਨਮਾਜ਼ ਮੈਂ ਸਾਰੀ ਖਲੋ ਕੇ ਪੜ੍ਹਨੀ ਹੈ 5 ਵਕਤ ਤੇ ਬਹੁਤ ਫਰਕ ਪੈ ਗਿਆ। ਤੇ ਇਹ ਮੇਰਾ ਕਹਿਣ ਦਾ ਮਕਸਦ ਸਿਰਫ ਇਹ ਹੀ ਹੈ ਕਿ ਮੈਂ ਸਿਰਫ ਇਹ ਤੇ ਆਣ ਕੇ ਇਸ ਵਾਸਤੇ ਡਿਸਕਸ ਕਰਨਾ ਕਿ ਜਿਹੜੀਆਂ ਧੀਆਂ ਭੈਣਾਂ ਮਾਵਾਂ ਨੂੰ ਜਾਂ ਕਿਸੇ ਨੂੰ ਇਹ ਬਿਮਾਰੀ ਹੈ ਤੇ ਉਹ ਜ਼ਰੂਰ ਪਹੁੰਚਣ ਡਾਕਟਰ ਸਾਹਿਬ ਦੇ ਕੋਲ ਇਲਾਜ ਕਰਾਉਣ, ਬਹੁਤ ਜ਼ਿਆਦਾ ਫਾਇਦਾ। ਤੇ ਫਿਰ ਡਾਕਟਰ ਸਾਹਿਬ ਨੇ 2 ਮਹੀਨੇ ਦੀ ਦਵਾਈ ਦਿੱਤੀ ਹੈ ਤੇ ਮੈਂ ਹੈ ਦਵਾਈ ਨਹੀਂ ਖਾਂਦੀ ਰੈਗੂਲਰ, ਇਹ ਦਵਾਈ ਨਹੀਂ ਰੈਗੂਲਰ ਖਾਂਦੀ, 4-5 ਮਹੀਨੇ ਸਿਰਫ ਹੋਏ ਨੇ ਦਵਾਈ ਖਾਂਦੇ ਆ। ਤੇ ਨਾਲ ਸਾਲ ਦੀ ਵਾਰੰਟੀ ਦਿੱਤੀ ਤੇ ਨਾ ਫਿਰ ਮਜ਼ਾਕ ਕੇ ਆਖਾਂ ਨਹੀਂ ਖਾਂਦੀ ਤੇ ਸਾਲ ਹੋਰ ਵੱਧ ਜਾਏਗਾ। ਤੇ ਮੇਰੀ ਰਿਕੁਐਸਟ ਡਾਕਟਰ ਸਾਹਿਬ ਇਹ ਬਿਮਾਰੀ ਤੇ ਜਿਹੜੀ ਉਹ ਦਵਾਈ ਐਲੋਪੈਥਿਕ ਉਹਦਾ ਨਾਂ ਦੱਸ ਦਿਓ ਤੇ ਸਾਈਡ ਇਫੈਕਟ ਕੀ ਨੇ, ਪਲੀਜ਼ ਮਿਹਰਬਾਨੀ ਕਰਾਂ।
ਜੀ 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 ਮਨਸੂਰ ਸਾਹਿਬ, ਥੈਂਕ ਯੂ ਵੈਰੀ ਮਚ। ਤੁਸੀਂ ਜਿਹੜਾ, ਕਿਉਂਕਿ ਅਸੀਂ ਹੁਣ ਪਬਲਿਕ ਦੇ ਵਿੱਚ ਹੈ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਯੁੱਧਵੀਰ ਜੀ, ਇਹਨਾਂ ਦੀ ਵਾਈਫ ਨੂੰ ਵੈਸੇ ਇਹ ਦੱਸਣਾ ਨਹੀਂ ਚਾਹੀਦਾ ਕਿਸੇ ਡਾਕਟਰ ਨੂੰ, ਪਰ ਹੁਣ ਇਹਨਾਂ ਨੇ ਖੁਦ ਗੱਲ ਕੀਤੀ ਹੈ ਤੇ ਮੈਂ ਤਾਂ ਦੱਸ ਰਿਹਾ ਕਿ ਇਹ ਬਿਮਾਰੀ ਜਿਹੜੀ ਸੀ ਇਹਨਾਂ ਦਾ ਡਾਇਗਨੋਸਿਸ ਹੋਇਆ ਸੀ ਲਿਊਪਸ। ਲਿਊਪਸ ਇੱਕ ਕਾਫੀ ਸੀਰੀਅਸ ਡਿਜ਼ੀਜ਼ ਮੰਨੀ ਜਾਂਦੀ ਹੈ ਮੈਡੀਕਲ ਸਾਇੰਸ ਦੇ ਵਿੱਚ। ਸੋ ਜਿੰਨੇ ਵੀ ਮੈਡੀਕਲ ਐਕਸਪਰਟਸ ਵੀ ਆਪਣੀ ਗੱਲ ਨੂੰ ਸੁਣ ਰਹੇ ਨੇ, ਉਹਨਾਂ ਨੂੰ ਪਤਾ ਹੋਏਗਾ ਕਿ ਲਿਊਪਸ ਆਲਮੋਸਟ ਇਨਕਿਊਰੇਬਲ ਡਿਜ਼ੀਜ਼ ਹੈ ਐਲੋਪੈਥਿਕ ਸਾਇੰਸ ਦੇ ਵਿੱਚ। ਇਹ ਇੱਕ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ ਜਿਹਦੇ ਵਿੱਚ ਪੇਸ਼ੈਂਟ ਦੇ ਬਲੱਡ ਦੇ ਵਿੱਚ ਐਂਟੀਬਾਡੀਜ਼ ਡਿਵੈਲਪ ਕਰ ਜਾਂਦੀਆਂ ਜਿਹੜੀਆਂ ਕਿ ਸਾਡੀ ਬਾਡੀ ਦੇ ਅਲੱਗ ਅਲੱਗ ਆਰਗਨਸ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦੀਆਂ। ਉਹਦੇ ਵਿੱਚ ਇਹਦਾ ਲਿਊਪਸ ਦਾ ਅਸਰ ਸਕਿਨ ਦੇ ਉੱਪਰ ਵੀ ਆਉਂਦਾ ਹੈ, ਲਿਊਪਸ ਦਾ ਅਸਰ ਜੋੜਾਂ ਦੇ ਉੱਪਰ ਵੀ ਆਉਂਦਾ ਹੈ, ਜਿੰਨੇ ਵੀ ਬਾਡੀ ਦੇ ਜੁਆਇੰਟਸ ਨੇ ਉਹ ਸਾਰਿਆਂ ਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਪੇਸ਼ੈਂਟ ਦੇ ਇਨਫਲੇਮੇਸ਼ਨ ਤੋਂ ਬਾਅਦ ਜੁਆਇੰਟਸ ਜਿਹੜੇ ਨੇ ਟੇਢੇ ਮੇਢੇ ਹੋਣੇ ਸ਼ੁਰੂ ਹੋ ਜਾਂਦੇ ਨੇ। ਫਿਰ ਲਿਊਪਸ ਦਾ ਅਸਰ ਕਿਡਨੀ ਦੇ ਉੱਪਰ, ਗੁਰਦਿਆਂ ਦੇ ਉੱਪਰ ਵੀ ਆਉਂਦਾ ਔਰ ਇਹਦੇ ਵਿੱਚ ਮੈਡੀਕਲ ਸਾਇੰਸ ਆਲਮੋਸਟ ਹੱਥ ਖੜੇ ਕਰ ਜਾਂਦੀ ਹੈ ਜੀ ਕਿ ਇਹਦਾ ਤਾਂ ਕੋਈ ਇਲਾਜ ਹੀ ਹੈ ਨਹੀਂ। ਮੈਡੀਕਲ ਡਾਕਟਰਸ ਕੁਛ ਸਮੇਂ ਲਈ, 2-4 ਸਾਲ ਲਈ ਤਾਂ ਪੇਸ਼ੈਂਟਸ ਨੂੰ ਸਟਰੋਂਗ ਇਮਿਊਨੋ ਸੁਪਰੈਸਿਵ ਡਰੱਗਸ ਦੇ ਕੇ ਉਹਦੇ ਨਾਲ ਟੈਂਪਰੇਰੀ ਕੰਟਰੋਲ ਕਰਦੇ ਹੈ, ਲੇਕਿਨ ਬਾਅਦ ਦੇ ਵਿੱਚ ਉਹ ਦਵਾਈਆਂ ਦੇ ਸਾਈਡ ਇਫੈਕਟਸ ਸ਼ੁਰੂ ਹੋ ਜਾਂਦੇ ਨੇ ਜਿਵੇਂ ਇਹਨਾਂ ਨੇ ਦੱਸਿਆ ਹੀ ਹੈ। ਸੋ ਇਸ ਕਰਕੇ ਹਾਲਾਂਕਿ ਮੈਂ ਮੈਡੀਕਲ ਸਾਇੰਸ ਦੀ ਪੂਰੀ ਰਿਸਪੈਕਟ ਕਰਦਾ ਔਰ ਮੈਂ ਹਮੇਸ਼ਾ ਇਸ ਹੱਕ ਦੇ ਵਿੱਚ ਹੁੰਦਾ ਕਿ ਅਸੀਂ ਇੰਟੈਗਰੇਟਿਵ ਕੋਈ ਸਿਸਟਮ ਦੇਖੀਏ ਜਿਹਦੇ ਨਾਲ ਮਾਡਰਨ ਮੈਡੀਸਨ ਦਾ ਵੀ ਜਿਹੜਾ ਇਲਾਜ ਹੁੰਦਾ ਰਹੇ ਔਰ ਆਯੁਰਵੇਦਿਕ ਦਵਾਈਆਂ ਨਾਲ ਵੀ ਅਸੀਂ ਆਪਣਾ ਪੇਸ਼ੈਂਟ ਨੂੰ ਬੈਨੀਫਿਟ ਦਿੰਦੇ ਰਹੀਏ। ਔਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਆਪਣੇ ਮੈਡੀਕਲ ਡਾਕਟਰ ਦੀ ਸਲਾਹ ਨਾਲ ਆਪਣੀਆਂ ਮੈਡੀਕਲ ਦਵਾਈਆਂ ਲੈਂਦੇ ਰਹੋ ਔਰ ਟੈਸਟ ਵੀ ਕਰਵਾਉਂਦੇ ਰਹੋ ਔਰ ਤੁਸੀਂ ਨਾਲ ਜਿਹੜੇ ਸਾਡੀਆਂ ਦਵਾਈਆਂ ਆਯੁਰਵੇਦਿਕ ਨੇ ਜਿਹੜੀਆਂ ਕਿ ਫੂਡ ਦੇ ਤੌਰ ਤੇ ਇਸਤੇਮਾਲ ਹੁੰਦੀਆਂ ਨੇ, ਇੱਕ ਤਰ੍ਹਾਂ ਦੇ ਫੂਡ ਸਪਲੀਮੈਂਟਸ ਨੇ, ਇਹਨਾਂ ਨੂੰ ਇਸਤੇਮਾਲ ਕਰੋ ਔਰ ਟੈਸਟਿੰਗ ਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਆਰਾਮ ਆ ਰਿਹਾ। ਔਰ ਇਹਨਾਂ ਨੇ ਉਹੀ ਕੀਤਾ, ਇਹ ਆਪਣੇ ਡਾਕਟਰ ਕੋਲ ਵੀ ਜਾਂਦੇ ਰਹੇ ਔਰ ਡਾਕਟਰ ਨੇ ਜਦੋਂ ਟੈਸਟ ਕੀਤੇ ਉਹ ਕਹਿੰਦੇ ਜੀ ਤੁਹਾਡੇ ਟੈਸਟ ਹੁਣ ਬਲੱਡ ਦੇ ਵਿੱਚ ਬਿਲਕੁਲ ਠੀਕ ਆ ਰਹੇ ਨੇ ਔਰ ਹੌਲੀ ਹੌਲੀ ਜਿਹੜੇ ਸਿਮਟਮ ਸੀ ਉਹ ਵੀ ਠੀਕ ਹੋਣੇ ਸ਼ੁਰੂ ਹੋ ਗਏ। ਔਰ ਮੈਨੂੰ ਕਿਉਂਕਿ ਮੇਰਾ ਐਕਸਪੀਰੀਅੰਸ ਹੈ, ਮੈਂ ਲਿਊਪਸ ਦੇ ਬਹੁਤ ਸਾਰੇ ਪੇਸ਼ੈਂਟ ਠੀਕ ਕੀਤੇ ਨੇ ਔਰ ਮੇਰਾ ਐਕਸਪੀਰੀਅੰਸ ਸੀਗਾ ਕਿ 1-1.5 ਸਾਲ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਪੱਕੇ ਤੌਰ ਤੇ ਠੀਕ ਹੋ ਜਾਂਦੀ ਹੈ। ਸੋ
ਯੁੱਧਵੀਰ ਜੀ ਮੇਰਾ ਵੀ ਕੁਐਸਚਨ ਹੈ,
ਥੈਂਕ ਯੂ ਵੈਰੀ ਮਚ।
ਯੁੱਧਵੀਰ ਜੀ ਕੁਐਸਚਨ ਕਰਨਾ ਸੀ ਵਰਮਾ ਸਾਹਿਬ ਨੂੰ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਰੋ ਜੀ, ਚੌਹਾਨ ਸਾਹਿਬ ਕੁਐਸਚਨ ਕਰ ਲਓ ਹਾਜੀ।
ਹਾਂਜੀ ਵਰਮਾ ਜੀ ਨਮਸਕਾਰ।
ਨਮਸਕਾਰ ਜੀ।
ਹਾਂਜੀ ਮੇਰਾ ਸਿਰਫ ਇਹੀ ਕੁਐਸਚਨ ਹੈ ਜੀ, ਤੁਸੀਂ ਹਮੇਸ਼ਾ ਗਾਰਲਿਕ ਬਾਰੇ ਵੀ ਕਾਫੀ ਕੁਝ ਦੱਸਦੇ ਹੋ ਤੇ ਗਾਰਲਿਕ ਦਾ ਜਿਹੜਾ ਆਪਾਂ ਕੈਪਸੂਲ ਵੀ ਮਿਲਦੇ ਹਾਂ ਉਹ ਵੀ ਇਫੈਕਟਿਵ ਹੈ ਜੇ, ਮੇਰਾ ਮਤਲਬ ਇਹਨਾਂ ਦਾ ਪ੍ਰੋਪਰ ਟਾਈਮ ਕੀ? ਆਪਾਂ ਨੂੰ ਇਹ ਬੜੀ ਕਨਫਿਊਜ਼ਨ ਹੈ ਕਿ ਇਹ ਰਾਤ ਦੇ ਟਾਈਮ ਲੈਣੇ ਆ ਜਾਂ ਕਿਸੇ ਵੀ ਟਾਈਮ ਲੈ ਸਕਦੇ ਹਾਂ ਜਾਂ ਐਮਟੀ ਸਟਮਕ ਲੈਣੇ ਆ, ਇਹ ਪਲੀਜ਼ ਰੋਸ਼ਨੀ ਪਾਓ ਕਿ ਇਹਦਾ ਪ੍ਰੋਪਰ ਟਾਈਮ ਕੀ ਹੈ ਜਾਂ ਕਿੱਦਾਂ ਲੈਣਾ ਹੈ, ਕੀ ਕਰਨਾ ਚਾਹੀਦਾ ਗਾਰਲਿਕ?
ਦੇਖੋ ਤੁਸੀਂ ਜਿਹੜਾ ਸਵਾਲ ਕੀਤਾ ਨਾ ਜੀ, ਅੱਜ ਮੈਂ ਇੱਕ ਪ੍ਰੋਫੈਸਰ ਵੀ ਹਾਂ, ਮੈਂ ਪੜ੍ਹਾਉਣਾ ਵੀ ਹਾਂ, ਮੈਂ ਸਟੂਡੈਂਟਸ ਨੂੰ ਬਹੁਤ, ਸਾਡੇ ਆਯੁਰਵੇਦ ਦੇ ਵਿੱਚ ਇੱਕ ਪੂਰਾ ਚੈਪਟਰ ਹੈ ਉਹਨੂੰ ਅਸੀਂ ਕਹਿੰਦੇ ਹਾਂ ਔਸ਼ਧ ਕਾਲ,
ਵੀ ਦਵਾਈ ਦੇਣ ਦਾ ਸਮਾਂ ਕੀ ਹੋਣਾ ਚਾਹੀਦਾ, ਦਵਾਈ ਕਿਹੜੇ ਸਵੇਰੇ ਦੇਣੀ ਹੈ, ਸ਼ਾਮ ਨੂੰ ਦੇਣੀ ਹੈ, ਰੋਟੀ ਤੋਂ ਪਹਿਲਾਂ ਦੇਣੀ ਹੈ, ਬਾਅਦ ਦੇਣੀ ਹੈ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਇਹ ਜਿਹੜੀਆਂ ਕਿ ਮਾਡਰਨ ਫਾਰਮਾਸੂਟੀਕਲ 'ਚ ਇਹਨੂੰ ਕੋਈ ਖਾਸ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ। ਸੋ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਜਿਹੜੀ ਕੋਈ ਵੀ ਦਵਾਈ ਹੁੰਦੀ ਹੈ ਉਹਨੂੰ ਕਿਹੜੇ ਸਮੇਂ ਤੇ ਲੈ ਕੇ ਉਹਦਾ ਕੀ ਬੈਨੀਫਿਟ ਹੁੰਦਾ। ਜੇ ਅਸੀਂ ਕੋਈ ਵੀ ਜਿਵੇਂ ਲਸਣ ਦੀ ਤੁਸੀਂ ਗੱਲ ਕੀਤੀ ਹੈ, ਲਸਣ ਜੇ ਤੁਸੀਂ ਖਾਣੇ ਤੋਂ ਪਹਿਲਾਂ ਲੈਂਦੇ ਹੋ ਤੇ ਇਹਦਾ ਅਲੱਗ ਬੈਨੀਫਿਟ ਹੈ, ਖਾਣੇ ਦੇ ਵਿੱਚ ਲੈਂਦੇ ਹੋ ਫਿਰ ਅਲੱਗ ਬੈਨੀਫਿਟ ਹੈ, ਖਾਣੇ ਤੋਂ ਅੱਧਾ ਘੰਟਾ ਬਾਅਦ ਲੈਂਦੇ ਹੋ ਤੇ ਇਹਦਾ ਅਲੱਗ ਬੈਨੀਫਿਟ। ਸੋ ਲਸਣ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਜਲਨ ਵੀ ਹੁੰਦੀ ਹੈ ਕਈ ਵਾਰ ਚੈਸਟ ਦੇ ਵਿੱਚ, ਉੱਥੇ ਅਸੀਂ ਇਹ ਵੀ ਦੱਸਦੇ ਹਾਂ ਵੀ ਤੁਸੀਂ ਲਸਣ ਨੂੰ ਪਹਿਲਾਂ ਥੋੜਾ ਜਿਹਾ ਜਿਹੜਾ ਨਿੰਬੂ ਦਾ ਪਾਣੀ ਹੈ ਉਹਦੇ ਚ ਭਿਓ ਲਓ, ਰਾਤ ਨੂੰ ਸਵੇਰੇ ਉੱਠ ਕੇ ਲਾਓਗੇ ਤਾਂ ਉਹ ਜਲਨ ਨਹੀਂ ਕਰੇਗਾ। ਸੋ ਲਸਣ ਬਾਰੇ ਤੁਹਾਨੂੰ ਕਿਉਂਕਿ ਅੱਜ ਮੈਂ ਸਮਾਂ ਯੁੱਧਵੀਰ ਜੀ ਬਹੁਤ ਲੈ ਲਿਆ, ਮੈਨੂੰ ਪਤਾ ਤੁਹਾਡੇ ਕੋਲ ਸਮੇਂ ਦੀ ਘਾਟ ਹੁੰਦੀ ਹੈ। ਸੋ ਲਸਣ ਦੇ ਬਾਰੇ ਅਸੀਂ ਇਹਨਾਂ ਨੂੰ ਦੱਸਾਂਗੇ। ਸੋ ਇਹਨਾਂ ਦਾ ਜਿਹੜਾ ਸਵਾਲ ਕੋਈ ਸਪੈਸੀਫਿਕ ਹੋਏਗਾ ਨਾ ਉਹਦੇ ਲਈ
ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿ ਰਾਤ ਨੂੰ ਸੌਂਦੇ ਵੀ ਲੈ ਸਕਦੇ ਆਪਾਂ, ਰਾਤ ਨੂੰ ਬੈੱਡ ਟਾਈਮ ਜਿਵੇਂ ਆਪਾਂ ਖਾ ਪੀ ਕੇ ਦੋ ਘੰਟੇ ਬਾਅਦ ਬੈੱਡ ਤੇ ਜਾ ਰਹੇ ਹਾਂ ਤਾਂ ਉਹਦਾ ਕੈਪਸੂਲ ਲੈ ਸਕਦੇ ਹਾਂ ਗਾਰਲਿਕ ਦਾ? ਬਸ ਇਹੀ ਮੇਰਾ
ਪ੍ਰੈਫਰੇਬਲੀ ਤੁਸੀਂ ਲੰਚ ਦੇ ਵਿੱਚ ਲਾਓ, ਲਸਣ ਜ਼ਿਆਦਾ ਬੈਟਰ ਰਹੇਗਾ
ਖਾਣ ਤੋਂ ਪਹਿਲਾਂ। ਹੈ ਜੀ,
ਖਾਣ ਤੋਂ ਪਹਿਲਾਂ ਜੀ।
ਤੁਸੀਂ ਜ਼ਰੂਰ ਮੈਡੀਕਲ ਸਲਾਹ ਜ਼ਰੂਰ ਲੈਣੀ ਹੈ ਕਿਉਂਕਿ ਕੱਲ ਨੂੰ ਜਿਸ ਤਰ੍ਹਾਂ ਹੁਣ ਅਸ਼ਵਗੰਧਾ ਦੀ ਗੱਲ ਹੈ, ਤੁਸੀਂ ਹੁਣੇ ਡਿਜ਼ੀਜ਼ ਦੱਸੀ ਹੈ ਲੂਪਸ, ਇਹਦੇ ਵਿੱਚ ਜਿਹਨਾਂ ਨੂੰ ਕਿਸੇ ਨੂੰ ਹੈ ਤੇ ਹੋ ਸਕਦਾ ਅਸ਼ਵਗੰਧਾ ਉਹਦੇ ਚ ਹੈਲਪ ਨਾ ਕਰੇ ਪਰ ਹੋਰ ਜਿਹੜੀ ਕੋਈ ਚੀਜ਼ ਆ ਉਹ ਹੈਲਪ ਕਰ ਸਕਦੀ ਹੈ। ਇਸੇ ਤਰ੍ਹਾਂ ਡਾਕਟਰ ਸਾਹਿਬ ਯੂ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ, ਅਸ਼ਵਗੰਧਾ ਦੇ ਵਿੱਚ ਕਈ ਵਾਰ ਕੋਈ ਸਾਈਡ ਇਫੈਕਟ ਜਿਹਦੇ ਵਿੱਚ ਕਿ ਆਪਣਾ ਡਾਇਰੀਆ ਵੋਮਿਟਿੰਗ ਜੇ ਤੁਸੀਂ ਜ਼ਿਆਦਾ ਲੈਂਦੇ ਹੋ ਲੰਬੇ ਸਮੇਂ ਤੱਕ, ਜਾਂ ਕਈ ਵਾਰ ਇਹ ਵੀ ਕਿਹਾ ਜਾਂਦਾ ਵੀ ਸਰਜਰੀ ਤੋਂ ਪਹਿਲਾਂ ਇਹਨੂੰ ਥੋੜ੍ਹਾ ਜਿਹਾ ਅਵੋਇਡ ਕਰੋ ਅਸ਼ਵਗੰਧਾ ਨੂੰ, ਕਿਉਂਕਿ ਜੇ ਸਰਜਰੀ ਹੈ ਤੁਹਾਡਾ ਸੈਂਟਰਲ ਨਰਵਸ ਸਿਸਟਮ ਥੋੜ੍ਹਾ ਜਿਹਾ ਸਲੋ ਡਾਊਨ ਕਰ ਸਕਦੀ ਹੈ, ਉਹਦੇ ਨਾਲ ਐਨਸਥੀਸੀਆ ਜਾਂ ਹੋਰ ਮੈਡੀਕੇਸ਼ਨ ਕਈ ਵਾਰ ਸਰਜਰੀ ਦੇ ਟਾਈਮ ਉਹਦਾ ਇਫੈਕਟ ਨਹੀਂ ਫਿਰ ਪ੍ਰੋਪਰ ਰਹਿੰਦਾ। ਸੋ ਇਸ ਕਾਰਨ ਸਰਜਰੀ ਤੋਂ ਪਹਿਲਾਂ ਦੋ ਹਫ਼ਤੇ ਨਹੀਂ ਲੈਣੀ, ਫਿਰ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਲੈਣੀ, ਹੋਰ ਇੱਦਾਂ ਦੀਆਂ ਚੀਜ਼ਾਂ ਵੀ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਫੋਨ ਨੰਬਰ ਦੇ ਰਹੇ ਹਾਂ ਬਕਾਇਦਾ ਅੰਡਰ ਹਿਜ ਸੁਪਰਵਿਜ਼ਨ, ਕੋਈ ਵੀ ਇਸ ਤਰ੍ਹਾਂ ਨਾ ਹੋਏ ਕਿ ਆਪਣੇ ਆਪ ਹੀ ਕੋਈ ਵੀ ਚੀਜ਼ ਅਸੀਂ ਆਫ ਦਾ ਕਾਊਂਟਰ ਚੱਕੀ ਔਰ ਉਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ। ਸੋ ਅੰਡਰ ਮੈਡੀਕਲ ਸੁਪਰਵਿਜ਼ਨ ਆਪਣੇ ਫੈਮਿਲੀ ਡਾਕਟਰ ਦੀ ਵੀ ਸਲਾਹ ਲੈ ਲਓ, ਨਾਲ ਹਰੀਸ਼ ਵਰਮਾ ਜੀ ਦਾ ਨੰਬਰ ਅਸੀਂ ਦੇ ਰਹੇ ਹਾਂ, ਉਹਨਾਂ ਦੇ ਨਾਲ ਉਹਨਾਂ ਦੀ ਅੰਡਰ ਸੁਪਰਵਿਜ਼ਨ ਹੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਨੀਆਂ। ਸਰ ਜੀ ਡਾਕਟਰ ਸਾਹਿਬ ਜੀ ਕਹਿ ਰਹੇ ਜੀ,
ਹਾਂਜੀ ਇਹ ਨਾ ਜੀ ਮੈਂ ਥੋੜਾ ਜਿਹਾ ਇਹਦੇ ਇੱਕ ਟੈਕਨੀਕਲ ਆਂਸਰ ਦੇ ਦਿੰਦਾ ਆਪਣੇ ਸਰੋਤਿਆਂ ਨੂੰ ਜਿੰਨੇ ਵੀ ਸੁਣ ਰਹੇ ਨੇ। ਜਿਹੜੀ ਅਸ਼ਵਗੰਧਾ ਹਰਬ ਹੈ ਇਹ ਪ੍ਰਾਈਮਰੀਲੀ ਵੇਜ਼ੋ ਡਾਇਲੇਟਰ ਹੁੰਦੀ ਹੈ, ਇਹ ਖੂਨ ਦੀਆਂ ਨਾੜੀਆਂ ਨੂੰ ਚੌੜਾ ਕਰਦੀ ਹੈ, ਜਿਹਦੇ ਨਾਲ ਜਿਵੇਂ ਤੁਸੀਂ ਦੱਸਿਆ ਜਿਵੇਂ ਸਰਜਰੀ ਤੋਂ ਬਾਅਦ ਨਹੀਂ ਦੇਣੀ ਕਿਉਂਕਿ ਸਰਜਰੀ ਜੇ ਸਰਜਰੀ ਦੇ ਦੌਰਾਨ ਇਹਨੂੰ ਇਸਤੇਮਾਲ ਕਰਾਂਗੇ ਕਈ ਵਾਰ ਬਲੀਡਿੰਗ ਨਹੀਂ ਰੁਕਦੀ ਕਿਉਂਕਿ ਨਾੜੀਆਂ ਨੂੰ ਚੌੜਾ ਕਰਦੀ ਹੈ। ਸੋ ਇਹਦੇ ਕਰਕੇ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੇ ਮੈਡੀਕਲ ਐਕਸਪਰਟਸ ਤੋਂ ਡੈਫੀਨੇਟਲੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਇੱਕ ਪਬਲਿਕ ਜਾਣਕਾਰੀ ਦੇ ਰਹੇ ਹਾਂ, ਇਹ ਸਿਰਫ ਅਵੇਅਰਨੈਸ ਕ੍ਰੀਏਟ ਕਰਨ ਲਈ ਹੈ। ਲੇਕਿਨ ਜੇ ਕਿਸੇ ਨੂੰ ਕੋਈ ਤਕਲੀਫ ਹੈ ਉਹਦੇ ਲਈ ਡੈਫੀਨੇਟਲੀ ਕਿਸੇ ਵੀ ਕੁਆਲੀਫਾਈਡ ਆਯੁਰਵੈਦਿਕ ਡਾਕਟਰ ਨੂੰ ਤੁਸੀਂ ਕੰਟੈਕਟ ਕਰੋ ਜਾਂ ਇੰਟਰਨੈਟ ਤੇ ਜਾ ਕੇ ਅੱਜ ਕੱਲ੍ਹ ਬਹੁਤ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਔਰ ਜਿਹਨਾਂ ਲੋਕਾਂ ਨੂੰ ਜਿਵੇਂ ਹੁਣ ਲੇਡੀਜ਼ ਦੇ ਵਿੱਚ ਬਲੀਡਿੰਗ ਦੀ ਪ੍ਰੋਬਲਮ ਹੈ, ਉਹ ਜੇ ਅਸ਼ਵਗੰਧਾ ਲੈਣ ਗਿਆ ਤਾਂ ਉਹਦੇ ਵਿੱਚ ਬਲੀਡਿੰਗ ਹੋਰ ਵੱਜੇਗੀ ਕਿਉਂਕਿ ਅਸ਼ਵਗੰਧਾ ਦੇ ਨਾਲ ਵੇਜ਼ੋ ਡਾਇਲੇਟੇਸ਼ਨ ਹੋ ਜਾਂਦੀ ਹੈ, ਖੂਨ ਦੀਆਂ ਨਾੜੀਆਂ ਹੋਰ ਚੌੜੀਆਂ ਹੋ ਜਾਂਦੀਆਂ ਨੇ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਮੈਡੀਕਲ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹਨਾਂ ਦੇ ਜੇ ਇਫੈਕਟ ਨੇ ਤਾਂ ਡੈਫੀਨੇਟਲੀ ਸਾਈਡ ਇਫੈਕਟਸ ਵੀ ਹੁੰਦੇ ਨੇ। ਉਹਦੇ ਲਈ ਪੜ੍ਹਾਈ ਕੀਤੀ ਜਾਂਦੀ ਹੈ ਮੈਡੀਕਲ ਕਾਲਜਾਂ 'ਚ, ਆਯੁਰਵੈਦਿਕ ਕਾਲਜਾਂ 'ਚ 6-6 ਸਾਲ 8-8 ਸਾਲ ਪੜ੍ਹਨਾ ਪੈਂਦਾ, ਉਹਦੇ 'ਚ ਆਹੀ ਕੁਛ ਪੜ੍ਹਾਇਆ ਜਾਂਦਾ ਕਿ ਤੁਸੀਂ ਕਿਹੜੀ ਦਵਾਈ ਕਿਵੇਂ ਲੈਣੀ ਹੈ ਔਰ ਕੀ ਸਾਈਡ ਇਫੈਕਟ ਹੈ, ਕਦੋਂ ਲੈਣੀ ਹੈ ਕਦੋਂ ਨਹੀਂ ਲੈਣੀ ਹੈ ਜੀ।
ਥੈਂਕ ਯੂ ਜੀ। ਫੋਨ ਨੰਬਰ ਇੰਗਲਿਸ਼ ਪੰਜਾਬੀ ਦੇ ਦਿਓ ਜੀ। 416-800-4150 ਲੇਕਿਨ ਨਰਿੰਦਰ ਸੈਣੀ ਜੀ ਬਹੁਤ ਦੇਰ ਦੇ ਹੋਲਡ ਕਰ ਰਹੇ ਨੇ, ਉਹਨਾਂ ਨੂੰ 1 ਮਿੰਟ ਦੇ ਦੀ। ਹਾਂਜੀ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਰੇਡੀਓ ਵਾਇਰ ਚੈਨਲ ਵਾਇਰ ਤੇ।
ਯੁੱਧਵੀਰ ਜੀ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਸੰਦੀਪ ਹੁਣਾਂ ਨੂੰ ਔਰ ਸਾਰੇ ਸੂਝਵਾਨ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਸਭ ਨੂੰ ਬਹੁਤ ਬਹੁਤ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ ਜੀ, ਆਦਾਬ ਜੀ।
और अज नवरात्रे शुरू हो रहे हैं, नवरात्रे दियां सब नूं बधाइयां और शुभकामनावां।
थैंक यू जी, नवरात्रे दियां बधाइयां शुभकामनावां। थैंक यू
युद्धवीर जी, जिहड़ा टॉपिक शुरू हो रहा तुसीं डिस्कस कर रहे सी, तुसीं ते संदीप हुणी बहुत ही डिटेल दे विच और बैलेंस करके सारियां आलमोस्ट जिहड़ियां गल्लां मैं सोच रहा सी तुहाडे नाल शेयर करन दियां जां ऑब्जरवेशन शेयर करन दियां, बहुत गल्लां सारियां लगभग कही कही दित्तियां तुसीं दोनों ने। और ये टॉपिक असीं पिछले फ्राइडे नूं असीं टीवी ते भी डिस्कस कीता सी, वाई चैनल ते भी डिस्कस कीता सीगा। जिहड़ी तुसीं गल कीती आ जां संदीप हुणी गल कीती आ, बिल्कुल डाउन टू अर्थ रियालिटी हकीकत दे बिल्कुल क्लोज हैगी आ। पर मैं एक चीज शेयर करना चाहना कि तुसी ऑब्जर्व करो युद्धवीर जी, जिहड़ियां जिन्नियां जिन्नियां पुरानियां ऑर्गेनाइजेशन हो जांदियां, जिहड़ियां उन्हां दी फाउंडेशन है वह इन्नियां लंबियां तां चलियां कि उन्हां दी फाउंडेशन दे विच जिहड़े जिहड़े असली कर्मठ बंदे सी, ईमानदार सीगे, जिहड़े सच दे नाल जुड़ के जिन्हां ने एक्चुअली स्ट्रगल कीता उन्हां ओह
जड़। मैं सॉरी एक ही सेकंड इंटरप्ट कर रहा क्योंकि गल तुहाडी बहुत जरूरी है। जिस तरह गल आपां कर रहे सी बेसिकली तां चली हैगी हरियाणा गुरुद्वारा कमेटी लग हुई है, सो इंडिया दी उहदी भी गल जारी रहेगी। साडे इत्थे भी जिहड़ियां गुरुद्वारा कमेटियां ने किस तरह उन्हां दी फंक्शनिंग आ, संघा साहब नाल जुड़े हुए ने, बड़े एक्टिवली इनवॉल्व ने, इन्हां भी गल सुणांगे, तुहाडे विचार बाकी कॉलर दे विचार भी लवांगे। एक ब्रेक लै लईए असीं, ब्रेक तो बाद तुहाडे तो शुरू होएगा, फिर असीं संघा साहब वल जावांगे, फिर बाकी कॉलर जावांगे ब्रेक तो बाद, रिकॉर्डेड ब्रेक तो बाद। 416 हाँ जी 416 475 5000 गलबात जिहड़ी इत्थे रह जाएगी, सारे शाम नूं 7:30 बजे लाइव शो हुंदा ही है चैनल वाई दे उत्ते, उत्थे सारी गल फिर उत्थे भी मुकम्मल होएगी। 416 475 5000 शाम नूं चैनल वाई दे उत्ते लाइव शो दे दरम्यान भी जिहड़ी गलबात है वह जारी रहेगी। थैंक यू।
हुन थोड़ा आराम करो ते थोड़ा ज्यादा समा बताओ फॉरेस्ट सिटी विच। तुसी अर्न किता है ए गेटअवे ते टूरिज्म लंदन वेलकम करता है तुहानू ते ऑफर कर रहा है कि अगर तुसी बुक करोगे कॉन्सेक्यूटिव 2 नाइट स्टे लंदन टूरिज्म दे पार्टिसिपेटिंग होटल विच ते तुहानू मिलेगा $100 वीजा कार्ड जेड़ा तुसी लंदन ते लंदन दे अराउंड यूज कर सकते हो। खाओ पियो खरीदो खेडो ते स्टे करो लंदन विच। होर जानकारी लई विजिट करो londontourism.ca/stay ते वी कांट वेट टू सी यू।
कपड़ों की है इनको पहचान और आपकी बढ़ाते हैं शान, तो जरूर जाएं सुल्तान जी के पास। जी हाँ, सुल्तान्स फाइन फैब्रिक्स, जहाँ मिलता है आपको बेस्ट क्वालिटी फैब्रिक। आज ही कॉल करें 416-783-7786 416-783-7786।
हमारे साथ हैं इस सेगमेंट के मेन स्पॉन्सर स्वप्ना चारी होम लाइफ गैलेक्सी रियल एस्टेट से, जो शेयर करेंगी मार्केट अपडेट।
सलाम, you are listening to WTOR 770 AM, Youngstown, Toronto.
From helmets to sunscreen, we do everything we can to keep our kids safe. So how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही SNS लॉयर्स नु कॉल करो 416-655-2000।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828 905-450-2828
परिवार ही सब कुछ है दुनिया भर में अब उनके साथ जुड़ना थोड़ा आसान हो गया है अब जब आप CIBC ग्लोबल मनी ट्रांसफर भेजते हैं तो विदेश में आप